एक ओंकार सतनाम कर्ता पुरख निर्भाओ अकाल मूरत अजूनी सैपं गुर प्रसाद जप आद सच जोगाद सच खैति सच नानक होसी सच ए मन हर जीत आए तू एक मन एक चित पाए हर किया सदा सदा वडियाइया दे ना पछोताए ए मन प्यारिया तू सदा सच संभाले एही कुटुंब तू जे देखदा चलै नाहीं तेरे नाले साथ तेरा चलै नाहीं तिस नाल क्यों चित लाइए ऐसा कम मूले ना कीचे जित अंत पछोताइए सतगुरु का उपदेश सुन तू होवे तेरे नाले कह नानक मन प्यारे तू सदा सच संभाले ए मन रूड़े रंगोले तू सच्चा रंग चढ़ाए रूड़ी बाणी जे रपे ना एहो रंग लहे ना जाए सतनाम धन वाखे गुरु साहिब जियो सो टिका सो बहना सोई दीबाण पियो दादे जीवेहा पोता परवान सो टिका सो बहना सोई दीबाण ਪਿਓ ਦਾਦੇ ਜੇ ਵਿਹਾ ਪੋਤਾ ਪਰਵਾਣਾ ਜਿਨ ਬਾਸਕ ਨੇਤਰੈ ਘਤਿਆ ਕਰ ਨੇਹੀ ਤਾਣ ਜਿਨ ਸਮੁੰਦ ਵਰੋੜਿਆ ਕਰ ਮੇਰ ਮਦਾਨ ਚੌਦਹ ਰਤਨ ਨਿਕਾਲਿਆਨ ਕੀ ਤੋਨ ਚਾਨਾਣ ਕੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਤਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣ ਸਤਹੁ ਖੇਤ ਜਮਾਇਓ ਸਤਹੁ ਛਾਵਾਣ ਨਿਤ ਰਸੋਈ ਤੇਰੀ ਐ ਘਿਓ ਮੈਦਾ ਖਾਣ ਚਾਰੇ ਕੁੰਡਾ ਸੂਜੀਓਸ ਮਨ ਮੈਂ ਸ਼ਬਦ ਪਰਵਾਣ ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਔ ਤਰਿਆ ਔ ਤਾਰ ਲੈ ਸੋ ਪੁਰਖ ਸੁਜਾਣ ਝੱਖੜ ਵਾਉ ਨਾ ਡੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਅਕੀ ਜਾਣੀ ਹੋ ਜਾਣ ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁਜਾਣ ਦਾਨ ਜੇ ਸਤਿਗੁਰ ਪਾਵਸੀ ਸੋ ਸਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਓ ਦਾਦੇ ਜੇ ਵਿਹਾ ਪੋਤਰਾ ਪਰਵਾਣ ਨਾਨਕ ਖੰਦਾ ਛਤਰ ਸਿਰ ਉਮਤ ਖੈਰਾਣ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਣ ਪਿਓ ਦਾਦੇ ਜੇ ਵੇਖਾ ਪੁੱਤਰਾ ਪਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ गुरु सवारे सतसंगी जनों, आप जी ने अमृत बचना दा रस पिना कीर्तन सरवण कीता है। साहिब सतगुरु गुरु ग्रंथ साहिब जी दी मेहर दा सदका राम कली की वार दी छेवीं पौड़ी दा पाठ आप जी ने हुणे ही सरवण कीता। आओ इस पौड़ी विच दिते हुए पावन पवित्र उपदेश नूं गुरु शब्द दे दायरे विच रह के आपां विचार सकीए। बख्शो आशीष अंदर दी एकाग्रता बख्श दे होए। उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री वाहे गुरु जी। इस पावन पवित्र पौड़ी दे अंदर बाबा सत्ता जी ने धन गुरु अमरदास मेरा दे दाते होना दी कालना, कालना तो बाद गुरु दर ते प्रवान होना, प्रवान हो के गुरता गद्दी दे ऊपर विराजमान हो जाना, ते गुरता गद्दी ते विराजमान हो के सिख संगता नू जी दान देना। इस पौड़ी विच बाबा सत्ता जी ने इस सारियां गल्लां नू निरूपण कीता है। धन गुरु अमरदास कृपालू दातार जी दे संबंधी इस पौड़ी दी आरंभता इस पवित्र बचन तो कीती गई। सो टिक्का, टिक्के दा अखरी अर्थ है मस्तक दा नूर। सो बहना, बहने दा भाव है तख्त। सोई दीबान, दीबान दा अखरी अर्थ है दरबार, के बाबा अमरदास जी दे मस्तक ते ओ ही नूर है। सो दा अर्थ करांगे ओ, ते ओ शब्द जेड़ा है ए सानू इस गल दी व्याख्या मंगेगा भी ओ केड़ा शब्द के जिदे वर्गा ए नूर है। सो टिक्का ओ ही मस्तक दा नूर है, सो बहना तख्त भी ओ है, सोई दीबान दरबार भी ओही है, ते महाराज केड़ा। कहन लगे पियो दादे जे विहार पोता परवान। पियो दा अखरी अर्थ है धन गुरु अंगद साहिब जी, ते दादे दा अखरी अर्थ है धन गुरु नानक साहिब कृपालू जी। हजूर गुरु अमरदास दे मस्तक दा नूर गुरु अंगद साहिब ते गुरु नानक साहिब वाला है। उन्हां दा पवित्र तख्त गुरु अंगद साहिब ते गुरु नानक साहिब भी वाला है। उन्हां दे दरबार दी रूहानियत जो रौनक है ओ भी गुरु अंगद साहिब ते गुरु नानक साहिब वाली है। कहिंदे जिवें प्यो गुरु अंगद साहिब ते दादा गुरु नानक साहिब मेरा दे दाते ने, इसे तरह पोता बाबा गुरु अमरदास भी परवान हो गया है। इस दो आरंभता सिकर लगे। देखो जदों साडे सामने ये तीन शब्द आए ने, प्यो दादा ते पोतरा, तीन पीढ़ियां ने। पर जदों दी इहदे अर्थ करांगे ते सानू एक गल इहदे अर्थ करदिआं स्पष्ट होवेगी कि इस रिश्ते नूं तुसी खून दा रिश्ता ना समझियो, यह रिश्ता सिख ते गुरु दा शब्द ते सुरत दा रिश्ता है। जे असी खून दे रिश्ते वाले पासे चलांगे ते हो सकदा है कि कोई तर्क करके साडी कीती हुई गल नूं कट कर जाए।
ਆਪਾਂ ਗੁਰੂ ਅਮਰਦਾਸ ਜੀ ਦਾ ਜੀਵਨ ਵਚਨਾ ਹੈ ਤੇ ਅਰੰਭਤਾ ਵਿੱਚ ਸ਼ਬਦ ਅਰਥ ਕਰਨੇ ਚੰਨ। ਹੁਣ ਆਪਾਂ ਸੰਸਾਰ ਵਿੱਚ ਰਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਨੇ ਆ ਕਿ ਪਿਓ ਉਮਰ ਕਰਕੇ ਵੱਡਾ ਹੁੰਦਾ ਹੈ ਤੇ ਪੁੱਤਰ ਪਿਓ ਤੋਂ ਛੋਟਾ ਹੈ। ਕਦੀ ਨੀ ਅਸੀਂ ਇਹ ਪੜ੍ਹਿਆ ਕਿ ਪੁੱਤਰ ਜਿਹੜਾ ਉਹ ਉਮਰ ਕਰਕੇ ਪਹਿਲਾਂ ਪੈਦਾ ਹੋਵੇ ਤੇ ਪਿਓ ਦਾ ਜਨਮ ਬਾਅਦ ਵਿੱਚ ਹੋਵੇ। ਪਿਓ ਬਾਅਦ ਵਿੱਚ ਹੈ, ਵਾਹਿਗੁਰੂ ਪਿਓ ਪਹਿਲਾਂ ਹੈ, ਪੁੱਤਰ ਬਾਅਦ ਵਿੱਚ ਹੈ। ਕਦੀ ਨੀ ਇਹ ਸੁਣਿਆ ਕਿ ਪਿਓ ਪਿਤਾ ਬਾਅਦ ਵਿੱਚ ਹੋਵੇ ਤੇ ਪੁੱਤਰ ਜਿਹੜਾ ਉਹ ਪਹਿਲਾਂ ਜਨਮ ਲੈ ਜਾਏ। ਦੇਖੋ ਹੁਣ ਮੈਂ ਤਿੰਨ ਆਪ ਜੀ ਦੇ ਸੰਬੰਧ ਸਾਹਮਣੇ ਉਹ ਤਰੀਖਾਂ ਰੱਖਣੀਆਂ ਚਾਹੁੰਦਾ, ਉਹ ਸਨ ਰੱਖਣੇ ਚਾਹੁੰਦਾ ਹਾਂ ਜਦੋਂ ਇਹ ਤਿੰਨ ਗੁਰੂ ਸਾਹਿਬਾਨ ਇਸ ਸੰਸਾਰ ਦੇ ਉੱਪਰ ਰਹਿਮਤਾਂ ਵਰਸਾਉਣ ਆਏ ਨੇ। ਦਾਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੀ ਆਮਦ 1469 ਨੂੰ ਹੈ। ਚੇਤੇ ਰੱਖਿਓ ਪੁੱਤਰ ਨੇ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਗੁਰੂ ਅਮਰਦਾਸ ਦੇ ਪਿਤਾ ਉਹ ਨੇ ਗੁਰੂ ਅੰਗਦ ਸਾਹਿਬ ਜੀ। ਜੇ ਅਸੀਂ ਖੂਨ ਦਾ ਰਿਸ਼ਤਾ ਦੇਖੀਏ ਤੇ ਬਾਬਾ ਅਮਰਦਾਸ ਕੁੜਮ ਲੱਗਦੇ ਨੇ ਗੁਰੂ ਅੰਗਦ ਸਾਹਿਬ ਦੇ, ਪਰ ਨਹੀਂ ਪਿਆਰਿਓ ਇੱਥੇ ਸਾਡੀਆਂ ਤਰਕ ਵਾਲੀਆਂ ਗੱਲਾਂ ਬਿਲਕੁਲ ਖਤਮ ਹੋ ਜਾਣਗੀਆਂ। ਜੋ ਰੂਹਾਨੀਅਤ ਦੇ ਰਿਸ਼ਤੇ ਨੇ ਉਹ ਸੰਸਾਰ ਦੇ ਰਿਸ਼ਤੇ ਤੇ ਸੰਸਾਰ ਦੀਆਂ ਉਮਰਾਂ ਉਹਦੇ ਸੰਬੰਧੀ ਉਹਦੇ ਸਾਹਮਣੇ ਕੋਈ ਵੀ ਕੀਮਤ ਨਹੀਂ ਰੱਖਦੀਆਂ। ਹੁਣ ਗੁਰੂ ਨਾਨਕ ਸਾਹਿਬ 1469 ਨੂੰ ਆਉਂਦੇ ਪਏ ਨੇ, ਧੰਨ ਗੁਰੂ ਅੰਗਦ ਸਾਹਿਬ 1504 ਨੂੰ ਅਵਤਰਨ ਹੈ। ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ ਬਾਬਾ ਲਹਿਣਾ ਜੀ, ਤੇ ਜਿਹੜਾ ਪੋਤਾ ਹੈ ਆਪਣੇ ਪਿਓ ਤੋਂ ਪੁੱਤਰ ਸਰੀਰਕ ਤੌਰ ਤੇ ਦੇਖੋ 1469 ਨੂੰ ਪਹਿਲੇ ਪਾਤਸ਼ਾਹ, 1504 ਨੂੰ ਦੂਜੇ ਪਾਤਸ਼ਾਹ ਤੇ 1479 ਨੂੰ 1479 ਨੂੰ ਬਾਬਾ ਅਮਰਦਾਸ ਆਉਂਦੇ ਪਏ ਨੇ, ਜਿਹਨੂੰ ਪੁੱਤਰ ਕਿਹਾ ਜਾਂਦਾ ਉਹ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ। ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ ਤੇ ਆਪਾਂ ਸੋਚਾਂਗੇ ਜੇ ਅਸੀਂ ਪੜ੍ਹਿਆ ਲਿਖਿਆ ਦੀ ਤਲ ਤੇ ਵਾਚੀਏ ਇਹ ਕਹੀਏ ਵੀ ਇਹ ਕਿਵੇਂ ਹੋ ਗਿਆ ਕਿ 25 ਸਾਲ ਜਿਹੜਾ ਪਹਿਲਾਂ ਜਨਮ ਲੈ ਰਿਹਾ, 25 ਸਾਲ ਜਿਹੜੇ ਪਹਿਲਾਂ ਪੈਦਾ ਹੋਏ ਉਹ ਤਾਂ ਬਣ ਗਿਆ ਪੁੱਤਰ, ਤੇ ਜਿਹੜਾ 25 ਸਾਲ ਬਾਅਦ ਵਿੱਚ ਸੰਸਾਰ ਤੇ ਆਉਂਦਾ ਬਣ ਪਿਆ ਉਹ ਬਣ ਗਿਆ ਬਾਪੂ। ਇਹ ਕਿਹੋ ਜਿਹੀ ਅਚਰਜ ਖੇਡ ਹੈ ਤੇ ਇੱਥੇ ਸਾਨੂੰ ਇਹ ਗੱਲ ਇਸ ਤੋਕ ਰਾਹੀਂ ਸਾਨੂੰ ਸੰਤੁਸ਼ਟੀ ਹੋਵੇਗੀ ਕਿ ਸਤਿਗੁਰ ਕਹਿ ਜਨਮੈ ਗਮਨ ਮਿਟਾਇਆ। ਪਿਆਰਿਓ ਗੁਰੂ ਦੇ ਘਰ ਜਨਮ ਉਦੋਂ ਹੁੰਦਾ ਹੈ ਜਦੋਂ ਗੁਰੂ ਦੇ ਸ਼ਬਦ ਨੂੰ ਕਮਾਇਆ ਜਾਂਦਾ, ਉੱਥੇ ਸੰਸਾਰ ਦੀ ਕੇਵਲ ਉਮਰ ਨਹੀਂ, ਉੱਥੇ ਤਾਂ ਕੇਵਲ ਗੁਰੂ ਦਰ ਤੇ ਉਪਦੇਸ਼ ਕਮਾਉਣ ਵਾਲੇ ਦਿਨ ਗਿਣੇ ਜਾਂਦੇ। ਹੁਣ ਗੁਰੂ ਨਾਨਕ ਸਾਹਿਬ ਦਾਦਾ ਨੇ, ਧੰਨ ਗੁਰੂ ਅੰਗਦ ਸਾਹਿਬ ਪਿਤਾ ਨੇ ਤੇ ਬਾਬਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਬਦ ਉਹਨਾਂ ਨੇ ਪੋਤਰਾ ਵਰਤਿਆ ਹੈ। ਬਾਬਾ ਅਮਰਦਾਸ ਦੇ ਜੀਵਨ ਨੂੰ ਜਦੋਂ ਆਪਾਂ ਪੜ੍ਹਨੇ ਹਾਂ, ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਬੜੇ ਰਹਿਮਤ ਭਰੇ ਬਚਨ ਕਹੇ ਨੇ। ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਹੈ ਕਿ ਅਸੀਂ ਸ਼ਬਦ ਰੋਜ਼ ਸੁਣਨੇ ਆ ਪਰ ਸੁਣ ਕੇ ਬਹੁਤਾਤ ਵਿੱਚ ਸਾਡਾ ਮਨ ਉਸ ਚਿਕਣੇ ਘੜੇ ਦੀ ਤਰ੍ਹਾਂ ਹੈ ਜਿਹੜਾ ਪਹਿਲੀ ਗੱਲ ਉਪਰੋਂ ਚਿਕਣਾ ਹੈ, ਠੰਡਿਆਈ ਉਹਦੇ ਤੇ ਦੂਜੀ ਵੱਧ ਕਿਸਮਤੀ ਇਹ ਵੀ ਚਿਕਣਾ ਵੀ ਹੁੰਦਾ ਸਰ ਜਾਂਦਾ ਪਰ ਜੇ ਮੂੰਹ ਸਿੱਧਾ ਹੁੰਦਾ ਪਿਆ ਵੀ ਪੁੱਠਾ ਹੈ। ਇੱਕ ਭਾਂਡਾ ਠੰਡਾ ਹੈ, ਠੰਡਿਆਈ ਵਿੱਚ ਚਿਕਣਾ ਹੈ ਤੇ ਦੂਸਰਾ ਪੁੱਠਾ ਪਿਆ ਹੈ, ਤੇ ਠੰਡੇ ਬਰਤਨ ਦੇ ਉੱਤੇ ਚਿਕਣੇ ਭਾਂਡੇ ਤੇ ਜਿੰਨੀਆਂ ਮਰਜ਼ੀ ਕਣੀਆਂ ਪਈ ਜਾਣ ਉੱਥੇ ਕੋਈ ਨੀ ਟਿਕਣੀ, ਉਹਦੀ ਠੰਡਿਆਈ ਉਸ ਬੂੰਦ ਪਾਣੀ ਦੀ ਨੂੰ ਆਪਣੇ ਉੱਤੇ ਟਿਕਣ ਹੀ ਨਹੀਂ ਦਿੰਦੀ। ਪਿਆਰਿਓ ਇੱਕ ਹੰਕਾਰ ਕਰਕੇ ਭਾਂਡੇ ਮੁੱਧੇ ਪਏ ਨੇ, ਦੂਜੀ ਗੱਲ ਆਪਣੀਆਂ ਆ ਜਿਹੜੀਆਂ ਸੰਸਾਰ ਦੇ ਵਿਕਾਰਾਂ ਦੀ ਚਕਨਾਹਟ ਸਾਨੂੰ ਚੰਬੜੀਏ ਜਦੋਂ ਸ਼ਬਦ ਸਾਡੇ ਤੇ ਰੋਜ਼ ਪੈਂਦਾ ਤੇ ਸਦੀਆਂ ਤੋਂ ਪੈ ਰਿਹਾ, ਖਿਮਾ ਕਰਿਓ ਉਹ ਚੀਕਣੇ ਭਾਂਡੇ ਤੇ ਪੁੱਠੇ ਪਏ ਹੋਏ ਜਿਹੜੇ ਬਰਤਨ ਨੇ ਉਹਨਾਂ ਉੱਤੇ ਸ਼ਬਦ ਦਾ ਅਸਰ ਬਰਤਨ ਕਬੂਲ ਦੇ ਨਹੀਂ ਪਿਆ। ਬਾਬਾ ਅਮਰਦਾਸ ਜੀ ਦੇ ਜੀਵਨ ਨੂੰ ਜਦੋਂ ਮੈਂ ਪੜ੍ਹਨਾ, ਪਿੰਡ ਬਾਸਰ ਕੇ ਬਾਬਾ ਤੇਜ ਭਾਨ ਜੀ ਦੇ ਘਰ ਅੰਦਰ ਜਨਮ ਹੋਇਆ ਹੈ। ਇਹਨਾਂ ਲਈ ਇਹਨਾਂ ਨੇ ਪਿਤਾ ਦੇ ਗੁਣਾਂ ਨੂੰ ਗ੍ਰਹਿਣ ਕੀਤਾ ਹੈ। ਚਾਰ ਭਰਾ ਨੇ ਬਾਬਾ ਅਮਰਦਾਸ ਜੀ ਹੋਣੀ। ਪਿਤਾ ਤੇਜ ਭਾਨ ਜਿਹੜੇ ਨੇ ਉਹ ਬੜੇ ਧਾਰਮਿਕ ਰੁਚੀ ਵਾਲੇ ਨੇ ਤੇ ਉਸ ਵੇਲੇ ਦਾ ਜਿਹੜਾ ਉਹ ਧਰਮ ਸੀ ਜਿਹਨੂੰ ਤੀਰਥ ਇਸ਼ਨਾਨ ਕਹਿ ਲੋ, दान पुन कह लो उस दिन रात वाचते पे सन उस धर्म शास्त्रां दे धर्म कमांदे पे ने समा आया बाबा तेज भान जी अकाल चलाना कर गए। बाबा अमरदास जी ने अपने पिता का अस्थान जेड़ा भरावां की अगवाई की पिता वाले कर्म जेड़े ने वह करने शुरू कर दिते। मैं अर्ज करनी है कि एक शब्द सुन के मन भिज गया बाबा अमरदास जी का। हजूर बाबा अमरदास जी अपने पिंड दे विच हट्टी भी करदे ने, थोड़ा बहुत व्यापार भी है, खेती का काम भी करदे पे। मन विच इक तर पैदा होई मना कि आखिर इस शरीर का कोई अर्थ है, इस संसार ते आए हैं ते कुछ ना कुछ कमान आए हैं, ऐवें जन्म लिया ते जन्म तो बाद मौत हो जाए, असल विच ए कोई जिंदगी ते नहीं। क्योंकि आम तौर पर असीं समझने आ जन्म होया है, सुख भोगे ने, परत के मौत हो गई, पुत्र धियां होए, कबीला वध गया, कारोबार वध गया, पुत्रां धियां ने परत के घर दे विच तस्वीर टंग दित्ती, ए बजुर्ग साडे होए ने, असीं कहांगे ए जिंदगी है। इन्ना कु काम ते पशु भी संसार ते पैदा होके कर जांदा, जन्म होया उन्ने भी संतान नूं जन्म दिता, उन्ने भी अपने बच्चियां दी संभाल दा यतन कीता। प्यारियो जे असी भी जन्म लै के केवल मौत तक दे दिन बतीत करके कह जाइए वे जिंदगी बतीत कर गया, नहीं असल विच ए जीवन नहीं, गुरु दे दरबार विच जिंदगी एवे तू जन्म लै के रब वाले पासे किन्ना कु तुरिया है। बाबा अमरदास जी दे मन विच आया मना के आखिर जिंदगी दा कोई मकसद है, जीवन दा कोई मनोरथ है, ते उस वेले दा जिहड़ा धर्म कर्म सी तीर्थ इशनान करने शुरू कर दिते। हर साल तीर्थां ते जांदे ने, तकरीबन 19 वार सिख विद्वान कहिंदे ने बाबा अमरदास तीर्थां ते गए। ते इह गल असीं सारे चंगी तरह समझिए कि भावें कोई तीर्थां ते जा रिहा सी, भावें कोई देवी दे जा रिहा सी, भावें कोई कंदरां वल जा रिहा सी, इह जितने भी जा रहे ने इन्हां दे अंदर धर्म कमाण दी जिग्यासा जरूर है, अंदर तर्क दा है कि किते धर्म कर्म करदे आ कितों ना कितों अंदर नूं शांति मिल जाए। तकरीबन 19 वार गए ने, अज 20वीं वार दा जिक्र भी विद्वान करदे ने। वापस जदों तुरे आउंदे ने ते एक वैष्णो ब्रह्मचारी मिलिया सी, आपस विच गलबात भी कीती, आपस विच रस्ते विच कई दिन इकट्ठे भी रहे, ते जदों बाबा अमरदास जी दे घर आया ते उस ब्रह्मचारी ने सिर्फ यही शब्द पूछे सन कि तुसी इतनियां बातां अच्छियां कीतियां, परमारथ दी गल कीती, तुहाडे अंदर जिग्यासा है, पर सानू एक गल दसो खां कि तुहाडे गुरु का नाम की है, कौन है तुहाडा गुरु। प्यारियो जदों इन्ने शब्द कहे ते इस 59 कु साल दे बजुर्ग दे पैरां दे थल्ले जमीन खिसकी, कहन लगे तीर्थ इशनान करना, दान पुन करना, बाकी सारे कर्म करना, पर अजे तक गुरु कोई नहीं। उसने जांदिया इको गल कह गया कि अपने केसां वल झाती मारो, कालिया तो चिट्टे हो गए ने, फसल पकदी पई है, चिट्टे केस तां मौत दा चिट्ठी मौत दा सुनेहा लैके आए ने, की पता किदन कूच कर देना है, इन्नी उम्र लंघी अजे तक गुरु भी धारण नहीं कीता। गुरु तो बिना रूहानियत की मंजिल किवें तौ करोगे, गुरु तो बिना साईं दे नाल तुसी किवें जुड़ोगे। उस वेले बाबे अमरदास नूं इन्नी गल कह के नाल ओ शब्द कह गया कि अफसोस इतने दिन मैं नगुरे दी संगत विच रहा। ते जदों बाबा अमरदास गुरु बनदे ने ना ते आसा राग विच पट्टी लिखदे ने, देखो वार वार जोर देंदे ने, कहिंदे ने सतगुर बाजों गुर नहीं कोई। बाबा गुरु अमरदास नगुरे का है ना बुरा, जदों गुरु बनदे ने ते उच्ची आवाज विच कहिंदे ने कि प्यारियो कि जो गुरु तो बिना अंदर दी मुक्ति नहीं, जे को गुर ते वेमुख होवे बिन सतगुर मुक्त ना पावे, पावे मुक्त ना होर थे कोई पुछो बबेकियां जाए, अनेक जूनी भरम आवे बिन सतगुर मुक्त ना पाए, फिर मुक्त पाए लाग चरनी, पर कदो सतगुरु शब्द सुनाए, कह नानक विचार देखो बिन सतगुर मुक्त ना पाए। जदों गुरु बनदे ने उदो शब्द कह रहे सतगुर ते जो मुंह फेरे, ओए भरम दे ना टिकन, धर्म धरत असमान ना झली विच विष्टा पै पचन, ਗੁਰੂ ਬਣ ਕੇ ਕਹਿੰਦੇ ਨੇ ਪਿਆਰੇ ਕਿ ਚੇਤੇ ਰੱਖ ਕਿ ਗੁਰੂ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਇੰਨਾ ਕੁ ਸ਼ਬਦ ਉਹ ਕਹਿ ਗਿਆ ਬਾਬਾ ਕਿ ਜਵਾਨੀ ਦੇ ਦਿਨ ਚਲੇ ਗਏ, ਬੁਢੇਪਾ ਸਿਰ ਤੇ ਆ ਗਿਆ, ਮੌਤ ਕੂਕਦੀ ਪਈ ਏ ਤੇ ਅਜੇ ਤੱਕ ਇਹੀ ਲੱਭੀ ਜਾਂਦਾ ਕਿ ਮੇਰਾ ਗੁਰੂ ਕੋਈ ਨੀ, ਮੈਂ ਗੁਰੂ ਦੀ ਭਾਲ ਵਿੱਚ ਹਾਂ। ਤੇ ਪਿਆਰਿਓ ਇਸ ਗੱਲ ਨੂੰ ਕੱਲੀ ਸਾਖੀ ਨਾ ਸੁਣੀਏ, ਆਪਾਂ ਜਿਤਨੇ ਬੈਠੇ ਆ ਨਾ, ਕਥਾ ਦਾ ਮਤਲਬ ਇਹ ਨਹੀਂ ਕਿ ਕਲਾਕਾਰੀ ਕਰਕੇ ਸ਼ਬਦ ਚਿਕਨੇ ਚੋਪੜੇ ਕਹਿ ਕੇ ਅੱਖਾਂ ਵਿੱਚ ਨੀਰ ਪੈਦਾ ਕਰ ਦੇਣਾ। ਕਥਾ ਦਾ ਮਤਲਬ ਹੈ ਕਰਨ ਵਾਲੇ ਦਾ ਅੰਦਰ ਵੀ ਚੱਲੇ ਤੇ ਸੁਣਨ ਵਾਲੇ ਦਾ ਅੰਦਰ ਵੀ ਚੱਲੇ। ਜੇ ਆਪਾਂ ਗੁਰੂ ਬਾਬੇ ਅਮਰਦਾਸ ਨੂੰ ਅਚੇਤੇ ਤਾਂ ਕਰਨੇ ਆ, ਜਵਾਨੀ ਨਿਕਲ ਗਈ ਏ, ਬੁਢੇਪਾ ਆ ਗਿਆ ਹੈ, ਤੇ ਆਹ ਜਿਹੜੇ ਘਰਾਂ ਵਿੱਚ ਅਸੀਂ ਰਹਿੰਦੇ ਹਾਂ, ਗੱਡੀਆਂ ਜਿਹੜੀਆਂ ਝੂਟਨੇ ਆ ਦਿਨ ਰਾਤ, ਲੋਕੀ ਸਾਨੂੰ ਵਾਹ 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 ਕਰਦੇ ਨੇ, ਚੇਤੇ ਰੱਖਿਓ ਪਿਆਰਿਓ ਮੌਤ ਤੋਂ ਬਾਅਦ ਇਸ ਘਰ ਵਿੱਚ ਕਿਸੇ ਨੇ ਵੜਨ ਵੀ ਨਹੀਂ ਜੇ ਦੇਣਾ। ਇੱਥੇ ਤੱਕ ਹਸਪਤਾਲੋਂ ਚੁੱਕ ਕੇ ਲੈ ਜਾਂਦੇ ਨੇ ਸਿੱਧਾ, ਘਰ ਵਿੱਚ ਕਿੰਨੇ ਆਉਣ ਦੇਣੇ? ਇਹਦਾ ਮਤਲਬ ਕਿ ਇਸ ਘਰ ਤੋਂ ਅੱਗੇ ਕਿਤੇ ਹੋਰ ਥਾਂ ਜਾਣਾ ਹੈ। ਤੇ ਜਿਸ ਚਮੜੀ ਨੂੰ ਦਿਨ ਰਾਤ ਸ਼ਿੰਗਾਰਨੇ ਪਿਆ, ਇਹਨੇ ਅਖੀਰ ਤੇ ਚਿੱਟੇ ਕੱਪੜੇ ਵਿੱਚ ਨਿੱਕੇ ਜਾਂ ਟੁਕੜੇ ਬਣ ਕੇ ਆ ਜਾਣਾ। ਉਹ ਵੀ ਜੇ ਘਰ ਦੇ ਚਾਹਣ ਦੇ ਚੋਖੀ ਹੀਰ ਦਿੱਤੇ ਤੇ ਨਾਲ ਹੀ ਕੋਲੇ ਬਣ ਕੇ ਪਾਣੀ ਦੀ ਧਾਰ ਮਾਰ ਕੇ ਸਾਫ਼ ਕਰਦੇ ਨੇ। ਬੰਦਾ ਹੈ ਕੀ? ਦੇਖ ਤੇਰੇ ਕੇਸ ਚਿੱਟੇ ਹੋ ਗਏ ਮਨਾ। ਬਾਬੇ ਕਬੀਰ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਰਹਿਣ ਗਈ ਮਤ ਦਿਨ ਪੀ ਜਾਏ, ਰਹਿਣ ਹੁੰਦੀ ਏ ਕਾਲੀ, ਜਵਾਨੀ ਦੇ ਕੇਸ ਹੁੰਦੇ ਨੇ ਕਾਲੇ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਕਹਿਣ ਲੱਗੇ ਪਿਆਰਿਆ ਰਾਤ ਚਲੀ ਗਈ, ਚੇ ਕੇਸ ਚਿੱਟੇ ਹੋ ਗਏ, ਦੇਖ ਜੇ ਤੇਰੀ ਰਾਤ ਚਲੀ ਗਈ, ਘੱਟੋ ਘੱਟ ਬੁਢੇਪੇ ਦੇ ਦੇਹੀ ਸਾਂਭ ਲੈ, ਹੁਣੀ ਤੂੰ ਰੱਬ ਵਾਲੇ ਪਾਸੇ ਤੁਰ ਪੈ। ਇਹਨੇ ਸ਼ਬਦ ਕਹਿ ਕੇ ਚਲਾ ਗਿਆ ਬਾਬਾ ਕਿ ਦੇਖ ਅਜੇ ਤੱਕ ਤੂੰ ਗੁਰੂ ਵਾਲਾ ਨੀ ਬਣਿਆ, ਉਹਨੇ ਪਾਣੀ ਨੀ ਹੱਥ ਤੋਂ ਪੀਤਾ। ਜਦੋਂ ਗਿਆ ਚਲਾਂ ਤੇ ਬਾਬੇ ਅਮਰਦਾਸ ਨੂੰ ਰਾਤ ਨੀਂਦ ਕਿੱਥੇ, ਕੰਨਾਂ ਵਿੱਚ ਆਵਾਜ਼ ਗੁੰਦੇ ਤੇ ਜਿਹੜੇ ਗੁਰੂ ਕੇ ਪਿਆਰੇ ਅਭਿਆਸ ਕਰਨ ਵਾਲੇ ਨੇ, ਦੇਖਿਓ ਜਦੋਂ ਕਿਤੇ ਗੁਰੂ ਕੋਈ ਨਵੀਂ ਕ੍ਰਾਂਤੀ ਲਿਆਉਣੀ ਚਾਹੁੰਦਾ ਹੈ ਨਾ ਜੀਵਨ ਵਿੱਚ, ਕਿਸੇ ਨੂੰ ਦੱਸੀਏ ਨਾ, ਪਰ ਰਾਤ ਨੂੰ ਕਈ ਵਾਰੀ ਆਵਾਜ਼ ਪੈਂਦੀ ਹੈ, ਬੰਦਾ ਆਪਣੇ ਪਲਕ ਤੇ ਉੱਠਦਾ, ਬੈਠਦਾ, ਸੋਚਦਾ ਮੇਰੇ ਨਾਲ ਵਾਪਰ ਕੀ ਲੱਗਾ ਹੈ। ਅਸਲ ਵਿੱਚ ਜਿਉਂ ਜਿਉਂ ਸਮਾਂ ਨੇੜੇ ਆਉਂਦਾ ਤਿਉਂ ਤਿਉਂ ਪਰਮਾਤਮਾ ਅੰਦਰ ਦਾ ਜੀਵਨ ਵੀ ਉਹ ਜਿਹਾ ਬਣਾ ਦਿੰਦਾ। ਹੁਣ ਰਾਤ ਅੱਜ ਪਏ ਨੇ, ਆਵਾਜ਼ ਫਿਰ ਆਵੇ, ਹੁਣ ਤਾਂ ਬੁਢੇਪਾ ਆ ਗਿਆ, ਮੌਤ ਦਾ ਕੋਈ ਭਰੋਸਾ ਹੈ? ਅਜੇ ਤਾਂ ਗੁਰੂ ਵਾਲੇ ਨੇ ਕਹਿੰਦੇ ਸਾਰੀ ਰਾਤ ਪਾਸੇ ਮਾਰਦਿਆਂ ਬਤੀਤ ਕੀਤੀ, ਸਵੇਰੇ ਦਿਲ ਚੜਿਆ ਹੈ ਤੇ ਅੰਮ੍ਰਿਤ ਵੇਲੇ ਭਿੰਨੀ ਰਹਿਣੀਏ। ਗੁਰੂ ਅੰਗਦ ਸਾਹਿਬ ਜੀ ਦੀ ਬੱਚੀ ਹੈ ਬੀਬੀ ਅਮਰੋ, ਬਾਬੇ ਅਮਰਦਾਸ ਜੀ ਦੇ ਭਤੀਜੇ ਨਾਲ ਹੈ ਵਿਆਹੀ। ਉਸ ਨੂੰ ਇੱਕ ਗੱਲ ਮਾਂ ਨੇ ਸਮਝਾ ਕੇ ਕੱਲੀ ਸੀ, ਬੇਟਾ ਸਹੁਰੇ ਘਰ ਚੱਲੀ ਹੈ, ਰੱਬ ਮਿਹਰ ਕਰੇ ਤੂੰ ਗੁਰੂ ਨਾਨਕ ਸਾਹਿਬ ਦੇ ਸ਼ਬਦ ਕਮਾਣ ਵਾਲੇ ਪਿਤਾ ਦੀ ਧੀ ਹੈ, ਹਾਂ ਤੇਰੇ ਮੁੱਖ ਤੋਂ ਸ਼ਬਦ ਨਿਕਲੇ ਤੇ ਤੇਰਾ ਸਹੁਰਾ ਘਰ ਵੀ ਇੱਕ ਦਿਨ ਗੁਰੂ ਕਾ ਘਰ ਬਣ ਜਾਵੇ। ਅੰਮ੍ਰਿਤ ਵੇਲੇ ਬੀਬੀ ਅਮਰੋ ਉੱਠੀ, ਇਸ਼ਨਾਨ ਕੀਤਾ, ਦੁੱਧ ਵਾਲੀ ਚਾਟੀ ਵਿੱਚ ਮਧਾਣੀ ਪਾਈ, ਨੇਤਰੇ ਨੂੰ ਹੱਥ ਵਿੱਚ ਪਕੜ ਕੇ ਇੱਟੀਆਂ ਨੂੰ ਦੁੱਧ ਰਿੜਕੀ ਰਿੜਕਣ ਲੱਗੀ। ਉਧਰ ਮਧਾਣੀ ਦੀ ਲੈ, ਇਧਰ ਬੀਬੀ ਦੀ ਸੁਰੀਲੀ ਗਲਾ, ਸੁਰੀਲੀ ਆਵਾਜ਼, ਤੇ ਇਹਦੇ ਵਿੱਚੋਂ ਸ਼ਬਦ ਨਿਕਲਿਆ, ਮਾਰੂ ਮਹੱਲਾ ਪਹਿਲਾ, ਕਰਮੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਈਏ ਦਿਉ ਚਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤ ਸ਼ਕੀਨੀ ਬਾਵਰਿਆ, ਹਰ ਵਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਸਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਂਸ ਹੈ, ਛੂਟ ਸਮੂੜੇ ਕਵਨ ਗੁਣੀ। ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾ, ਚੇਤੇ ਰੱਖਿਓ ਥੋੜਾ ਜਿਹਾ ਵਿਸ਼ਰਾਮ, ਕਾਇਆ ਆਰਨ ਮਨ ਵਿੱਚ ਲੋਹਾ, ਜੇ ਮਨ ਵਿੱਚ ਲੋਹਾ ਪਾਠ ਕਰਾਂਗੇ ਤੇ ਅਰਥ ਬਣੇਗਾ ਮਨ ਵਿੱਚ ਲੋਹਾ, ਮਨ ਦੇ ਵਿੱਚ ਲੋਹਾ, ਕਾਇਆ ਆਰਨ ਮਨ ਵਿੱਚ ਲੋਹਾ। ਮੈਂ ਜੇ ਅਰਥ ਕਰਨਾ ਅੱਗੇ, ਪੰਚ ਅਗਮ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਖ। ਇੱਕ ਸ਼ਬਦ ਸੁਣਿਆ ਪਿਆਰਿਓ, ਇੱਥੇ ਮੈਂ ਜਿਹੜੀ ਅਰਧ ਆਰੰਭ ਵਿੱਚ ਕਰਨੀ ਚਾਹੁੰਦਾ ਸਾਂ, ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਕਿਸੇ ਦਾ ਅੰਦਰ ਭਾਵਨਾ ਨਾਲ ਗੁਰੂ ਦਾ ਸ਼ਬਦ ਸੁਣੇ ਤੇ ਉਸ ਦਾ ਅੰਦਰ ਉਸੇ ਵੇਲੇ ਭਿੱਜ ਜਾਂਦਾ ਹੈ। ਉਹਨਾਂ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਆ, ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਧੀਨਾ, ਇਹ ਮਨ ਧੀਨਾ ਜਿਉਂ ਜਲ ਨੀਨਾ, ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੀਨਾ, ਦਿਓ ਦਰਸ਼ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ। ਇਹ ਸ਼ਬਦ ਦੀ ਸਰੋਤ ਤੋਂ ਬਾਅਦ ਕਦੀ ਜੀਵਨ ਉਪਜਿਆ ਹੈ? ਬੜੀ ਵਧੀਆ ਕੀਰਤਨ ਸੁਣਿਆ, ਮੈਂ ਸ਼ਬਦ ਪੜਿਆ ਤੁਹਾਨੂੰ ਚੇਤੇ ਹੈ, ਇਹਦੇ ਅਰਥਾਂ ਵੱਲ ਕਦੀ ਧਿਆਨ ਦੇਈਏ। ਘੋਲ ਘੁਮਾਈ ਲਾਲਨਾ, ਹੇ ਮੇਰੇ ਲਾਲਨ ਪ੍ਰਭੂ ਜੀ ਮੈਂ ਤੇਰੇ ਤੋਂ ਘੋਲ ਜਾਵਾਂ, ਕੁਰਬਾਨ ਜਾਵਾਂ, ਵਾਰੇ ਜਾਵਾਂ। ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ, ਗੁਰੂ ਨੂੰ ਮੈਂ ਆਪਣਾ ਮਨ ਦੇ ਦਿੱਤਾ ਤੇ ਸਮਝ ਪਈ ਤੇਰੇ ਤੋਂ ਮੈਂ ਵਾਰ ਨੇ ਜਾਣਾ। ਘੋਲ ਘੁਮਾਈ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਦੀਨਾ, ਸ਼ਬਦ ਸੁਣਿਆ ਤੇ ਮੇਰਾ ਮਨ ਭਿੱਜ ਗਿਆ। ਤੇ ਅਗਲੀ ਤੁਕ ਜੀ ਭਿੱਜਿਆ ਕਿਵੇਂ? ਕੱਪੜੇ ਜਿਵੇਂ ਭਿੱਜੇ ਇਸ ਤਰ੍ਹਾਂ ਭਿੱਜ ਗਿਆ? ਨਹੀਂ, ਕੱਪੜੇ ਭਿੱਜਦੇ ਨੇ, ਹਵਾ ਚੱਲੇ ਤੇ ਸੁੱਕ ਜਾਂਦੇ ਨੇ। ਸ਼ਬਦ ਵਿੱਚ ਅਸੀਂ ਵੀ ਭਿੱਜਣੇ ਆ, ਪਰ ਖਿਮਾ ਕਰਿਓ, ਕੱਪੜਿਆਂ ਦੀ ਤਰ੍ਹਾਂ ਭਿੱਜਣੇ ਆ। ਥੋੜੀ ਜੀ ਸੜਕ ਤੇ ਹਵਾ ਚੱਲਦੀ ਹੈ ਵਿਕਾਰਾਂ ਦੀ, ਉਸੇ ਵਕਤ ਪਰਤ ਕੇ ਫਿਰ ਸੁੱਕੇ ਦੇ ਸੁੱਕੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸ਼ਬਦ ਸੁਣੇ ਤੇ ਭਿੱਜੇ ਤੇ ਭਿੱਜ ਇਸ ਤਰ੍ਹਾਂ ਜਾ ਜਿਵੇਂ ਮੱਛੀ ਪਾਣੀ ਵਿੱਚ ਭਿੱਜ ਗਈ ਹੈ, ਇੱਕ ਖਿਨ ਪਾਣੀ ਤੋਂ ਬਾਹਰ ਨਿਕਲੇ ਤੇ ਉਹਦੀ ਮੌਤ ਹੈ। ਤੂੰ ਸ਼ਬਦ ਵਿੱਚ ਇੰਨਾ ਕੁ ਭਿੱਜ ਜਾ, ਸ਼ਬਦ ਨੂੰ ਮਿਸਾਰਿਆ ਤੇਰਾ ਅੰਦਰ ਮੱਛੀ ਦੀ ਤਰ੍ਹਾਂ ਤੜਪੇ, ਕੱਪੜੇ ਦੀ ਤਰ੍ਹਾਂ ਨਾ ਭਿੱਜੀ। ਸ਼ਬਦ ਵਰਤੇ ਨੇ, ਘੋਲ ਘੁਮਾਈ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ, ਇਹ ਮਨ ਭੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ ਮੇਰੇ ਪਿਆਰੇ ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੀਨਾ, ਗਰੀਬ ਦੀ ਬੇਨਤੀ ਸੁਣੋ, ਦਿਓ ਦਰਸ਼ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ। ਜਦੋਂ ਇਹ ਸ਼ਬਦ ਇੱਕ ਸੁਣਿਆ ਬਾਬੇ ਅਮਰਦਾਸ ਨੇ, ਅੰਦਰ ਦੀ ਧੂਹ ਪਈ। ਤੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ ਕਿ ਦੇਖੋ ਗੁਰੂ ਦੀ ਖੇਡ ਕੈਸੀ ਹੈ। ਕੱਲ ਵੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਜੀਵਨ ਚੱਲਣਾ ਹੈ। ਤੁਸੀਂ ਚਾਰ ਪਾਤਸ਼ਾਹੀਆਂ ਦੇ ਜੀਵਨ ਨੂੰ ਦੇਖੋ, ਅਚਰਜ ਖੇਡ ਹੈ। ਜਦੋਂ 1532 ਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਬਾਬਾ ਲਹਿਣਾ ਜੀ ਆਏ ਨੇ, 2 ਸਾਲ ਉਹਨਾਂ ਦੇ ਘਾਲਣਾ ਘਾਲੀਏ, 1534 ਨੂੰ ਲਾਹੌਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦਾ ਅਵਤਰਨ ਹੋ ਗਿਆ ਹੈ। 2 ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੇ ਬਾਬਾ ਲਹਿਣਾ ਜੀ ਕਰਤਾਰਪੁਰ ਬੈਠੇ ਨੇ, ਤੇ ਜਿਹਨੇ ਤੀਜੇ ਪਾਤਸ਼ਾਹ ਬਣਨਾ ਉਹ ਬਸ ਉਰਲੇ ਪਾਸੇ ਆ ਪਿੰਡ ਬਾਸਲ ਕੇ ਬੈਠੇ ਨੇ, ਤੇ ਜਿਹਨੇ ਚੌਥਾ ਪਾਤਸ਼ਾਹ ਬਣਨਾ 1534 ਨੂੰ ਲਾਹੌਰ ਚੂਨਾ ਮੰਡੀ ਉਹ ਪ੍ਰਗਟ ਹੋ ਗਏ ਨੇ। ਕਿਉਂ ਜੀ ਸਵਾਦਲੀ ਘਟਨਾ ਕਿ ਚਾਰੇ ਪਾਤਸ਼ਾਹੀਆਂ ਬਿਲਕੁਲ ਨੇੜੇ ਨੇੜੇ, ਪਰ ਸਮੇਂ ਤੋਂ ਪਹਿਲਾਂ ਅੰਦਰ ਨੇ ਜਾਗਣਾ ਨਹੀਂ ਸੀ। ਸਮਾਂ ਆਉਣ ਦੇ ਨਾਲ ਇਹ ਖੇਡਾਂ ਵਾਪਰਨੀਆਂ ਨੇ। ਬਾਬੇ ਅਮਰਦਾਸ ਨੇ ਕੇਵਲ ਇੱਕ ਸ਼ਬਦ ਸੁਣਿਆ ਤੇ ਸ਼ਬਦ ਸੁਣਨ ਤੋਂ ਬਾਅਦ ਬੀਬੀ ਅਮਰੋ ਦੇ ਕੋਲ ਚਲੇ ਗਏ। ਭਾਵੇਂ ਬੀਬੀ ਅਦਬ ਨਾਲ ਸਹੁਰੇ ਦੇ ਵੱਡੇ ਭਰਾ ਸਨ, ਉੱਠ ਖਲੋਤੀ ਤੇ ਉੱਥੇ ਬਾਬਾ ਜੀ ਦੇ ਸ਼ਬਦ ਸਨ, ਬੇਟਾ ਕਿ ਅੱਜ ਮੇਰੇ ਅੰਦਰ ਨੂੰ ਵੱਜੀ ਹੋਈ ਸੱਟ ਨੂੰ ਤੂੰ ਮਲਮ ਅੰਦਰ ਦੇ ਜ਼ਖਮ ਤੇ ਲਾਈ ਹੈ, ਮੈਨੂੰ ਉਹ ਸ਼ਬਦ ਪਰਤ ਕੇ ਫਿਰ ਆ ਬਚਨ ਸੁਣਾ ਜੋ ਤੂੰ ਆਪਣੀ ਰਸਨਾ ਤੋਂ ਗਾ ਰਹੀ ਸੈਂ, ਇਹ ਹੈ ਕੀ? ਤੇ ਵਾਹਿਗੁਰੂ ਮੇਰਾ ਮੇਰ ਕਰੇ। ਮੈਂ ਇੱਕ ਬੇਨਤੀ ਕਰਾਂ ਕਿ ਇੱਕ ਔਰਤ ਐਸੀ ਹੈ, ਜੇ ਇੱਕ ਬੱਚੀ ਦੇ ਵਿੱਚ ਗੁਰਮਤ ਚਲੀ ਗਈ ਨਾ, ਤੇ ਚੇਤੇ ਰੱਖਿਓ ਕਈ ਪੀੜੀਆਂ ਘਰ ਬੈਠੀ ਬੈਠੀ ਉਹ ਗੁਰਮਤ ਨਾਲ ਜੋੜ ਸਕਦੀ ਹੈ। ਜਿਸ ਦਿਨ ਉਹ ਵਿਆਹ ਕੇ ਸੁਹਾਗਣ ਬਣ ਕੇ ਜਾਂਦੀ ਹੈ, ਉਸ ਦਿਨ ਪਤੀ ਨੂੰ ਪਲਕ ਸਕਦੀ ਹੈ। ਜਿਸ ਦਿਨ ਉਹਦੇ ਘਰ ਪੁੱਤਰ ਧੀਆਂ ਜਨਮ ਲੈਂਦੇ ਨੇ, ਉਦੋਂ ਸੰਤਾਨ ਨੂੰ ਪਲਕ ਸਕਦੀ ਹੈ। ਜਿਸ ਦਿਨ ਉਹਦੇ ਘਰ ਨੂੰਹਾਂ ਪੁੱਤਰ ਵਿਆਹ ਕੇ ਆਉਂਦੇ ਨੇ, ਉਹਨਾਂ ਨੂੰ ਪਲਕ ਸਕਦੀ ਹੈ। ਜਿਸ ਦਿਨ ਉਹਦੇ ਘਰ ਪੋਤੇ ਪੋਤੀਆਂ ਆਉਂਦੇ ਨੇ, ਸੱਚ ਜਾਣਿਓ ਉਹ ਅਗਲੀ ਪੀੜ੍ਹੀ ਨੂੰ ਵੀ ਪਲਕ ਸਕਦੀ ਹੈ, ਕਿਉਂਕਿ ਘਰ ਬੈਠੀ ਗੁਰੂ ਅਮਰਦਾਸ ਕਿਰਪਾਲੂ ਜੀ ਦੀ ਬੱਚੀ ਬੀਬੀ ਭਾਨੀ, ਉਹਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਨੇ ਹਾਂ ਤੇ ਦੇਖੋ ਉਹਨੇ ਕਿਵੇਂ ਆਪਣੇ ਘਰ ਦੀ ਕਈ ਪੀੜ੍ਹੀਆਂ ਨੂੰ ਪਲਟ ਕੇ ਰੱਖ ਦਿੱਤਾ। ਖੈਰ, ਬੀਬੀ ਅਮਰੋ ਤੋਂ ਸ਼ਬਦ ਸੁਣ ਕੇ ਕਹਿਣ ਲੱਗੇ, ਬੇਟਾ ਇਹ ਸ਼ਬਦ ਸੁਣਾ, ਇਹ ਹੈ ਕੀ? ਤੇ ਬੀਬੀ ਦਾ ਉੱਤਰ ਸੀ, ਪਿਤਾ ਜੀ ਇਹ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਦੇ ਬਚਨ ਨੇ। ਕਹਿਣ ਲੱਗੇ ਬਚਨ ਗੁਰੂ ਨਾਨਕ ਸਾਹਿਬ ਦੇ ਨੇ, ਪਰ ਇਸ ਸ਼ਬਦ ਵਿੱਚੋਂ ਮੈਨੂੰ ਆਪਣਿਆਂ ਦੀ ਆਵਾਜ਼ ਸੁਣਾਈ ਪੀ ਦਿੰਦੀ ਹੈ। ਇੰਜ ਮਨ ਕਹਿੰਦਾ ਸ਼ਬਦ ਮੈਨੂੰ ਆਵਾਜ਼ਾਂ ਪਿਆ ਮਾਰਦਾ। ਤੇ ਭਾਈ ਗੁਰਦਾਸ ਜੀ ਨੇ ਬਚਨ ਕਿਹਾ, ਕਹਿਣ ਲੱਗੇ ਕਾਮਣੀ ਕੋਇਲ ਦੇ ਬੱਚਿਆਂ ਨੂੰ ਜਨਮ ਦਿੰਦੀ ਹੈ, ਕੋਇਲ ਦੇ ਬੱਚੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਨੇ ਕਾਮਣੀ ਦੇ, ਪਰ ਜਦੋਂ ਕੋਇਲ ਆ ਕੇ ਉੱਚੀ ਸਾਰੀ ਕੂਕ ਮਾਰਦੀ ਹੈ, ਉਹਦੇ ਅੰਦਰ ਦਾ ਸੋਜ, ਉਹਦੇ ਗਲੇ ਦੀ ਸੁਰੀਲਾਪਨ ਬਾਹਰ ਨਿਕਲਦਾ, ਉਸੇ ਵਰਗੇ ਉਸੇ ਵੇਲੇ ਕੋਇਲ ਦਾ ਬੱਚਾ ਕਾਮਣੀ ਨੂੰ ਛੱਡ ਕੇ ਕੋਇਲ ਪਿੱਛੇ ਚਲਾ ਜਾਂਦਾ ਹੈ। ਬਾਬੇ ਅਮਰਦਾਸ ਜੀ, ਤੁਹਾਡੀ ਜ਼ਿੰਦਗੀ ਦੇ 60 ਸਾਲ ਦੇ ਕਰੀਬ ਬਤੀਤ ਹੋ ਚੁੱਕੇ ਨੇ, ਪਰ ਅੱਜ ਗੁਰੂ ਕੋਇਲ ਨੇ ਆਵਾਜ਼ ਮਾਰੀ ਹੈ, ਬੇਟਾ ਮੇਰੀ ਆਵਾਜ਼ ਨੂੰ ਸੁਣ, ਤੇ ਸੰਸਾਰ ਦੀ ਕਾਵਾਂ ਰੌਲੀ ਨੂੰ ਛੱਡ ਕੇ ਬਾਬੇ ਨਾਨਕ ਦੇ ਸ਼ਬਦ ਨੂੰ ਸੁਣ ਕੇ ਉਹਦੇ ਪਿੱਛੇ ਜਾਣ। ਕੋਇਲ ਦੀ ਆਵਾਜ਼ ਸੁਣ ਕੇ ਕਾਮਣੀ ਨੂੰ ਕੋਇਲ ਦੇ ਬੱਚੇ ਛੱਡ ਦਿੰਦੇ ਨੇ। ਕਹਿਣ ਲੱਗੇ ਬੇਟਾ ਸ਼ਬਦ ਵਿੱਚੋਂ ਮੈਨੂੰ ਆਪਣਿਆਂ ਦੀ ਆਵਾਜ਼ ਪਈ ਆਉਂਦੀ ਹੈ, ਇਹਦੇ ਅਰਥ ਕਰ। ਤੇ ਉਸ ਵੇਲੇ ਬੀਬੀ ਨੇ ਜਿਹੜੇ ਅਰਥ ਕੀਤੇ, ਸ਼ਬਦ ਏਸਨ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤਉ ਗੁਣ ਨਾਹੀ ਅੰਤ ਖਰੇ। ਕਰਨੀ ਕਾਗਦ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸਾਡਾ ਆਚਰਣ ਕਾਗਜ਼ ਹੈ, ਮਨ ਮਸਵਾਣੀ ਮਨ ਸਾਡੀ ਸ਼ਾਹੀ ਦੀ ਦਵਾਤ ਹੈ, ਬੁਰਾ ਭਲਾ ਦੋ ਲੇਖ ਪਏ, ਮਨ ਦੀ ਸ਼ਾਹੀ ਨਾਲ ਆਚਰਣ ਦੇ ਕਾਗਜ਼ ਉੱਤੇ ਚੰਗੇ ਤੇ ਮੰਦੇ ਅਸੀਂ ਲੇਖ ਪਏ ਲਿਖਣੇ। ਜਿਵੇਂ ਰੱਬ ਨੇ ਕਿਰਤ ਚਲਾਈ ਤੇ ਉਹ ਚਲੀ ਜਾਂਦੇ ਨੇ। ਤੇ ਅੱਗੇ ਸਾਹਿਬ ਨੇ ਰਾਓ ਵਿੱਚ ਕਿਹਾ, ਚਿਤ ਚੇਤ ਚ ਕੀ ਨੀ ਬਾਵਰਿਆ, ਉਹ ਚੱਲਿਆ ਮੂਰਖ ਮਣਾ, ਤੂੰ ਕਿਉਂ ਨੀ ਚੇਤੇ ਕਰਦਾ ਸਾਈ ਨੂੰ, ਹਰ ਬਿਸਰਤ ਤੇਰੇ ਗੁਣ ਗਲਿਆ, ਰੱਬ ਨੂੰ ਭੁੱਲ ਕੇ ਤੇਰੇ ਗੁਣ ਗਲ ਗਏ ਨੇ, ਗਲਨ ਦਰ ਤੇ ਘੱਟ ਗਏ ਨੇ। ਜਦੋਂ ਇਹ ਸ਼ਬਦ ਸੁਣਾਇਆ ਤੇ ਅੱਗੋਂ ਜਦੋਂ ਆਰੰਭ ਹੋਇਆ, ਕਾਇਆ ਆਰਣ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੋਕ ਸਰੀਰ ਦੀਆਂ ਭੱਠੀਆਂ ਚੁੱਕ ਕੇ ਤੁਰੇ ਫਿਰਦੇ, ਤੇ ਭੱਠੀਆਂ ਹੀ ਨੇ, ਥਾਂ ਥਾਂ ਤੇ ਭੱਠੀ ਬਲਦੀ ਪਈ ਹੈ, ਮਨ ਵਿੱਚ ਲੋਹਾ, ਇਸ ਭੱਠੀ ਦੇ ਵਿੱਚ ਮਨ ਲੋਹਿਆ ਪਿਆ ਹੈ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ। ਸੰਨੀ ਦਾ ਅਰਥ ਤੁਸੀਂ ਸਮਝਦੇ ਕਿ ਲੋਹੇ ਦਾ ਉਹ ਸੰਦ, ਉਹ ਔਜਾਰ ਜਿਹਦੇ ਨਾਲ ਸੜ ਚੁੱਕੇ ਲੋਹੇ ਨੂੰ ਪਕੜ ਕੇ ਜਿਹੜਾ ਪਾਸਾ ਨਹੀਂ ਸੀ ਸਕਦਾ ਉਹਨੂੰ ਪਲਟ ਕੇ ਬਲਦੀ ਹੋਈ ਅੱਗ ਉੱਤੇ ਰੱਖਦੇ ਸਨ। ਚਿੰਤਾ ਦੀ ਸੰਨੀ ਹੈ, ਪਾਪਾਂ ਦੇ ਕੋਲੇ ਨੇ, ਵਿਕਾਰਾਂ ਦੀ ਅੱਗ ਹੈ, ਸਰੀਰ ਦੀ ਭੱਠੀ ਹੈ, ਮਨ ਵਿੱਚ ਲੋਹਿਆ ਪਿਆ, ਤੇ ਕਈ ਜਨਮਾਂ ਦਾ ਪਿਆਰੋ ਭੱਠੀਆਂ ਬਦਲਦਾ ਆਇਆ, ਪਰ ਅੱਗ ਉਸੇ ਤਰ੍ਹਾਂ ਇਹਨੂੰ ਫੂਕਦੀ ਰਹੀ। ਇੱਕ ਭੱਠੀ ਖਤਮ ਹੋਈ, ਦੂਜੀ ਤਿਆਰ ਹੋ ਗਈ। ਕਹਿਣ ਲੱਗੇ ਪਿਆਰੇ ਕਿ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ, ਭਇਆ ਮਨੂਰ, ਮਨੂਰ ਦਾ ਅਖਰੀ ਅਰਥ ਹੁੰਦਾ ਨਿਕੰਮਾ, ਸੜ ਚੁੱਕਾ ਲੋਇਆ। ਕਹਿਣ ਲੱਗੇ ਅੱਜ ਇਹ ਮਨ ਸੜ ਕੇ ਮਨੂਰ ਹੋ ਗਿਆ, ਤੇ ਉਸ 60 ਸਾਲ ਦੇ ਬਾਬੇ ਦੇ ਨੇਤਰ ਛਲਕ ਆਏ, ਪੁੱਤਰ ਅਸਲ ਵਿੱਚ ਇਹ ਸ਼ਬਦ ਤੂੰ ਪੜ੍ਹਨੀ ਪਈ ਹੈ, ਪਰ ਜੀਵਨ ਮੇਰੇ ਦੀ ਗੱਲ ਪਿਆ ਕਰਦਾ ਹੈ। ਸੱਚ ਜਾਣੀ ਧੀਏ, ਅੰਦਰ ਸੜ ਚੁੱਕਾ ਹੈ, ਮਨੂਰ ਹੋ ਗਿਆ, ਭਇਆ ਮਨੂਰ, ਜਦੋਂ ਵਿੱਚੋਂ ਸ਼ਬਦ ਕਹਿ ਧੀਏ ਮੇਰਾ ਅੰਦਰ ਮਨੂਰ ਹੋ ਗਿਆ। ਤੇ ਅੱਗੋ ਬੀਬੀ ਨੇ ਬਹੁਤ ਸੋਹਣਾ ਉੱਤਰ ਦਿੱਤਾ, ਪਿਤਾ ਜੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਕੱਲੇ ਰੋਗ ਨਹੀਂ ਦੱਸੇ ਜਾਂਦੇ, ਰੋਗੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਕੱਲੀ ਸਮੱਸਿਆ ਨਹੀਂ ਖੜੀ ਕੀਤੀ ਜਾਂਦੀ, ਉਹਦਾ ਸਮਾਧਾਨ ਵੀ ਹੈ। ਬਾਬੇ ਦੇ ਘਰ ਵਿੱਚ ਕੱਲੇ ਪ੍ਰਸ਼ਨ ਨਹੀਂ ਕੀਤੇ ਜਾਂਦੇ, ਪ੍ਰਸ਼ਨਾਂ ਦੇ ਉੱਤਰ ਵੀ ਨੇ। ਜਿਹੜਾ ਮਨ ਸੜ ਚੁੱਕਾ ਹੈ, ਮਨੂਰ ਲੋਹੇ ਨੂੰ ਕੋਈ ਘਰ ਰੱਖਣ ਲਈ ਤਿਆਰ ਨਹੀਂ, ਜਿਹੜਾ ਸੜ ਕੇ ਮਨ ਮਨੂਰ ਹੋ ਗਿਆ, ਜੇ ਪੂਰਾ ਗੁਰੂ ਮਿਲੇ ਤੇ ਅੰਮ੍ਰਿਤ ਦੀ ਦਾਤ ਦੇ, ਤੇ ਮਨ ਸੜੇ ਹੋਏ ਵੀ ਕੰਚਨ ਬਣ ਜਾਂਦੇ ਨੇ। ਤੇ ਅੱਗੋ ਕਹਿਣ ਲੱਗੇ ਬੱਚੀਏ, ਇਸੇ ਗੱਲ ਨੇ ਤਾਂ ਮੈਨੂੰ ਠੋਕਰ ਮਾਰੀ ਹੈ, ਗੁਰੂ ਲੱਭਦਾ ਕੋਈ। ਸ਼ਬਦ ਜਦੋਂ ਕਹਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਦੇਖਾ। ਪੂਰਬਲਾ ਜਾਗਿਆ, ਕਹਿਣ ਲੱਗੇ ਬੱਚੇ ਮੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਲੈ ਜਾ। ਤੇ ਅੱਗੋ ਉੱਤਰ ਮਿਲਿਆ, ਪਿਤਾ ਜੀ ਬਜ਼ੁਰਗੋ ਕਿ ਗੁਰੂ ਨਾਨਕ ਸਾਹਿਬ ਪ੍ਰਭਪੁਰ ਪਿਆਨਾ ਕਰ ਗਏ, ਉਹਨਾਂ ਦੀ ਥਾਂ ਤੇ ਕੱਲ ਜਿਹੜਾ ਸੀ ਵਾਚਿਆ ਵਾਚਿਆ ਸੀ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਸਾਡੇ ਪਿਤਾ ਉਹਨਾਂ ਦੇ ਪਾਵਨ ਪਵਿੱਤਰ ਤਖ਼ਤ ਤੇ ਬਿਰਾਜਮਾਨ ਨੇ। ਹੁਣ ਦੇਖੋ ਜਦੋਂ ਕਿਹਾ ਪਿਤਾ ਬਿਰਾਜਮਾਨ ਨੇ, ਕਹਿਣ ਲੱਗੇ ਬੱਚੇ ਚੱਲ ਅੱਜ ਹੀ ਮੇਰੇ ਨਾਲ ਇੱਕ ਵਾਰੀ ਮੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਤੱਕ ਛੱਡਿਆ, ਹੋ ਸਕਦਾ ਇਸ ਮਨੂਰ ਉੱਤੇ ਵੀ ਕਿਤੇ ਨਦਰ ਹੋ ਜਾਏ, ਤੈਨੂੰ ਥਾਂ ਮਿਲ ਜਾਏ। ਗੁਰਮੁਖੋ ਇੱਕ ਸ਼ਬਦ ਸੁਣਿਆ ਇਸ ਬਾਪੂ ਨੇ, ਅਸੀਂ ਬਾਪੂ ਸ਼ਬਦ ਵਰਤਨੇ ਆ ਪਰ ਗੁਰੂ ਨਾਨਕ ਸਾਹਿਬ ਦੇ ਪੋਤੇ ਨੇ। ਇੱਕ ਸ਼ਬਦ ਸੁਣਿਆ ਬੀਬੀ ਅਮਰੋ ਨੂੰ ਨਾਲ ਲਿਆ, ਕੁੜਮਾਚਾਰੀ ਦਾ ਨਾਤਾ ਸੀ। ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਖਡੂਰ ਆਪਣੇ ਘਰ ਬੈਠੇ ਨੇ, ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਬਾਹਰ ਰੋਕ ਕੇ ਆਪ ਅੰਦਰ ਚਲੀ ਗਈ। ਜਦੋਂ ਅੰਦਰ ਜਾ ਪਹੁੰਚੀ ਪਿਤਾ ਗੁਰੂ ਨੂੰ ਜਾ ਕੇ ਨਮਸਕਾਰ ਕੀਤੀ, ਪਿਤਾ ਗੁਰੂ ਨੇ ਸੀਸ ਤੇ ਹੱਥ ਰੱਖਿਆ, ਕਹਿਣ ਲੱਗੇ ਬੇਟਾ ਇਕੱਲੀ ਆਈ ਏ? ਕਹਿਣ ਲੱਗੇ ਨਹੀਂ, ਬਜ਼ੁਰਗ ਨਾਲ ਆਏ ਨੇ। ਤੇ ਅੱਗੋਂ ਬਹੁਤ ਹੀ ਗੰਭੀਰਤਾ ਵਿੱਚ ਕਿਹਾ, ਬੇਟਾ ਹੁਣ ਉਹਨਾਂ ਨੂੰ ਬਾਹਰ ਨਾ ਬਿਠਾ, ਉਹਦਾ ਅੰਦਰ ਤਾਂ ਉਹਨਾਂ ਦਾ ਅੰਦਰ ਤਾਂ ਕਈ ਦਿਨਾਂ ਦਾ ਲੁੱਟ ਰਿਹਾ ਹੈ। ਗੁਰੂ ਅੰਗਦ ਸਾਹਿਬ ਆਪ ਉੱਠ ਕੇ ਗਏ। ਪਿਆਰਿਓ ਬੜੇ ਸਿੱਖ ਆਏ ਹੋਣੇ ਨੇ ਪਰ ਜਿਹਦੇ ਅੰਦਰ ਗੁਰੂ ਜੋਤ ਵਰਤਨੀ ਹੈ ਉਹਨੂੰ ਗੁਰੂ ਦੇ ਮਿਲਣ ਦਾ ਤਰੀਕਾ ਹੀ ਕੁਝ ਨਿਰਾਲਾ ਹੈ। ਕਹਿਣ ਲੱਗੇ ਬੇਟਾ ਬਾਹਰ ਨਾ ਬਿਠਾ, ਉਹਨੂੰ ਅੰਦਰ ਆਉਣ ਦੇ। ਆਪ ਉੱਠ ਕੇ ਗਏ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਸ ਦਿਨ ਗੁਰੂ ਅੰਗਦ ਸਾਹਿਬ ਨੇ ਆਪਣੇ ਤਨ ਦੇ ਉੱਤੇ ਇੱਕ ਚਾਦਰ ਲਈ ਸੀ, ਮਹੀਨ ਜੀ ਬਰੀਕ ਜੀ ਚਾਦਰ ਆਪਣੇ ਤਨ ਦੇ ਉੱਤੇ ਲਈ। ਤੇ ਗੁਰੂ ਅੰਗਦ ਸਾਹਿਬ ਗਏ ਤੇ ਬਾਬਾ ਅਮਰਦਾਸ ਦਰਵਾਜੇ ਵਿੱਚ ਬੈਠੇ ਸਨ। ਪਿਆਰਿਓ ਜਦੋਂ ਸਿੱਖੀ ਕਮਾਨ ਤੁਰੇ ਤੇ ਕਦੀ ਇਸ ਘਰ ਵਿੱਚ ਆਏ ਸਨ ਆਪਣੇ ਭਤੀਜੇ ਨੂੰ ਸਿਹਰਾ ਬੰਨ ਕੇ ਢੁੱਕਣ ਵਾਸਤੇ, ਅੱਜ ਸਿੱਖੀ ਕਮਾਨ ਵਾਸਤੇ ਗੁਰੂ ਦੇ ਬੂਹੇ ਅੱਗੇ ਬੈਠੇ ਖੜੇ ਵੀ ਨਹੀਂ। ਕੁੜਮਾਚਾਰੀ ਵਾਲੀ ਪੰਡ ਇੱਕ ਪਾਸੇ ਰੱਖੀ। ਗੁਰੂ ਅੰਗਦ ਸਾਹਿਬ ਜਦੋਂ ਗਏ ਬਾਬਾ ਅਮਰਦਾਸ ਜੀ ਨੇ ਆਹਤ ਸੁਣੀ ਚਰਨਾਂ ਦੀ, ਉੱਠ ਕੇ ਖੜੇ ਹੋਏ ਤੇ ਉਸ ਵੇਲੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਨੇ ਆਪਣੀ ਚਾਦਰ ਵਿੱਚੋਂ ਦੋਨੋਂ ਹੱਥ ਬਾਹਰ ਕੱਢੇ, ਕੁੜਮਾਚਾਰੀ ਦਾ ਨਾਤਾ ਸੀ ਆਪਣੇ ਗਲੇ ਨਾਲ ਲਾਣ ਲੱਗੇ ਤੇ ਬਾਬਾ ਅਮਰਦਾਸ ਜੀ ਗਲੇ ਵਿੱਚ ਨਹੀਂ ਇੱਕੋ ਦਮ ਚਰਨ ਪਕੜ ਕੇ ਕਹਿਣ ਲੱਗੇ, ਦਾਤਾ ਮੈਂ ਤੇਰੇ ਦਰ ਤੇ ਕੁੜਮਾਚਾਰੀ ਵਾਲੀ ਪੰਡ ਲਾ ਕੇ ਆਇਆ, ਇੱਕ ਨਗੁਰਾ ਵਾਂ, ਕਿਰਪਾ ਕਰ ਮੈਨੂੰ ਆਪਣੇ ਚਰਨਾਂ ਨੂੰ ਜੋੜ ਕੇ ਇਸ ਮਨੂਰ ਨੂੰ ਧੋ ਦੇ, ਨਗੁਰੇ ਪੁਣੇ ਦੀ ਜੂਠ ਉਤਾਰ ਦੇ। ਜਦੋਂ ਚਰਨਾਂ ਵਿੱਚ ਬਹਿ ਇੱਥੇ ਕਵੀ ਸੰਤੋਖ ਸਿੰਘ ਨੇ ਸ਼ਬਦ ਕਹੇ ਨੇ, ਲੱਖ ਸੰਸਾਰ ਸੰਬੰਧ ਕੋ ਤੇ ਸਤਿਗੁਰ ਠਾਦੇ। ਗੁਰੂ ਅੰਗਦ ਸਾਹਿਬ ਉੱਠ ਕੇ ਖੜੇ ਹੋ ਗਏ। ਲੱਖ ਸੰਸਾਰ ਸੰਬੰਧ ਕੋ ਤੇ ਸਤਿਗੁਰ ਠਾਦੇ, ਗਰ ਮਿਲਦੇ ਕੋ ਤਿਆਰ ਪਏ ਪਤ ਤੇ ਕਰ ਕਾਢੇ, ਚਰਨ ਗਏ ਸ੍ਰੀ ਅੰਮ੍ਰਿਤਬ ਬੰਧਨ ਕੋ ਠਾਨੀ, ਗਰ ਮਿਲਦੇ ਕੋ ਉਚਿਤ ਨਹੀਂ ਲਿਓ ਦਾਸ ਪਛਾਣੀ, ਗਲੇ ਨਾਲ ਲਈ ਆਪਣੇ ਚਰਨਾਂ ਵੀ ਥਾਂ ਦਿਓ। ਪਿਆਰਿਓ ਇੱਥੇ ਬਾਬਾ ਅਮਰਦਾਸ ਜੀ ਨੂੰ ਘਰ ਲੈ ਗਏ, ਲੰਗਰ ਵੀ ਜਾ ਕੇ ਪ੍ਰਸ਼ਾਦ ਪਾਣੀ ਛਕਿਆ ਹੈ। ਖੈਰ ਮੈਂ ਅੱਗੇ ਅਰਜ਼ ਕਰਾਂਗਾ ਕਿਉਂਕਿ ਅਸੀਂ ਆਪਣੀ ਜੀਵ ਦਾ ਰਸ ਪੂਰਾ ਕਰਨ ਦੇ ਲਈ ਕਹਿੰਦੇ ਹਾਂ ਉੱਥੇ ਆਹ ਕੁਛ ਬਣਿਆ ਆਹ ਕੁਛ ਨਾ ਬਣਿਆ। ਉਹ ਗੁਰੂ ਕੇ ਪਿਆਰੇ ਸਿੱਖੋ ਕਿਹੜੇ ਝਗੜੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਦੇ ਕੀਮਤੀ ਦਿਨ ਹੀਰਿਆਂ ਵਰਗੇ ਤਬਾਹ ਕਰਨੇ ਆ। ਸੱਤਾ ਬਲਵੰਡ ਉੱਤੇ ਖਲੋਤੇ ਨੇ, ਉਹ ਲੰਗਰ ਵਿੱਚ ਖਲੋਤੇ ਕਹੀ ਜਾਂਦੇ ਨੇ ਕਿ ਮਿੱਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਉਹ ਕਹਿੰਦੇ ਨੇ ਲੰਗਰ ਚੱਲਿਆ ਗੁਰ ਸ਼ਬਦ ਹਾਰ, ਜਾਂ ਕਹਿੰਦੇ ਨੇ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਜਿਹੜੇ ਇੱਕ ਇੱਕ ਗੱਲ ਦੀ ਜ਼ਿਕਰ ਕਰਦੇ ਉਹਨਾਂ ਇਹ ਨਹੀਂ ਕਿਹਾ ਬੁਲਾਣੀ ਦਾ ਤੇ ਬੱਕਰਾ ਝਟਕਾ ਕੇ ਬਾਬੇ ਉੱਤੇ ਰਿਨਿਆ। ਅਸੀਂ ਇੱਕ ਪਾਸੇ ਕਹੀ ਜਾਂਦੇ ਹਾਂ ਇਤਿਹਾਸ ਹੋਵੇ ਜਿਹਦੇ ਤੇ ਗੁਰੂ ਸ਼ਬਦ ਮੋਹਰ ਲਾਏ, ਤੇ ਦੂਜੇ ਪਾਸੇ ਜਿੱਥੇ ਸਾਡੇ ਆਪਣੀ ਜੀਵ ਦਾ ਸਵਾਦ ਹੋ ਜਾਵੇ ਉੱਥੇ ਅਰਥ ਵੀ ਚੇਂਜ ਕਰ ਜਾਂਦੇ। ਖਿਮਾ ਕਰਿਓ ਮੈਨੂੰ ਬਖਸ਼ ਦਿਆ ਜੇ। ਹਜ਼ੂਰ ਕਿਰਪਾਲੂ ਜੀ ਗਏ ਨੇ ਅੰਦਰ, ਗੁਰੂ ਅੰਗਦ ਸਾਹਿਬ ਦੇ ਕੋਲ ਬਾਬਾ ਅਮਰਦਾਸ ਜਾ ਟਿਕੇ ਨੇ। ਮਨ ਵਿੱਚ ਆਇਆ ਕੀਰਤਨ ਸੁਣਿਆ, ਅੰਦਰ ਨੂੰ ਠੰਡ ਪਈ, ਅੰਦਰ ਨੂੰ ਸ਼ਾਂਤੀ ਮਿਲੀ। ਦੇਖਿਆ ਭਾਈ ਜੋਤ ਰਸੋਈਆ ਸੇਵਾ ਪਿਆ ਕਰਦਾ, ਦੇਖਿਆ ਭਾਈ ਕਦਾਰੂ ਸੇਵਾ ਕਿਆ ਕਰਦਾ, ਦੇਖਿਆ ਸ਼ੀਆਂ ਉੱਪਰ ਗੁਰੂ ਦੇ ਚਰਨਾਂ ਵੀ ਜੁੜਿਆ, ਦੇਖਿਆ ਇੱਕ ਬਿਰਧ ਬਾਬਾ ਜਿਹਦੀ ਉਮਰ ਭਾਵੇਂ ਜਵਾਨੀ ਵਾਲੀ ਸੀ, ਬਿਰਧ ਭਾਈ ਬਾਬਾ ਬੁੱਢਾ ਜੀ ਉਸ ਦਰਬਾਰ ਤੇ ਬੈਠੇ ਨੇ। ਮਨ ਚ ਫੁਰਨਾ ਆਇਆ, ਮਨਾ ਕੀਰਤਨ ਸੁਣਿਆ, ਦੋ ਦਿਨ ਟਿਕਾ ਮਿਲਿਆ, ਆਨੰਦ ਤਾਂ ਹੀ ਕੋਈ ਹੱਥੀ ਸੇਵਾ ਕਰ, ਭਾਵੇਂ ਸਰੀਰ ਤੇਰਾ ਬੁਢੇਪੇ ਵਿੱਚ ਹੈ, ਕੋਈ ਗੁਰੂ ਕੀ ਸੇਵਾ ਕਰ ਤੇ ਸਵਾਦ ਤਾਂ ਹੈ। ਲੰਗਰ ਵਿੱਚ ਮਾਤਾ ਖੀਵੀ ਜੀ ਦੇ ਕੋਲ ਚਲੇ ਗਏ, ਜਾ ਕੇ ਬੇਨਤੀ ਕੀਤੀ, ਮਾਂ ਇੱਕ ਕਿਰਪਾ ਕਰੋ ਮੈਨੂੰ ਦੋ ਸੇਵਾ ਬਖਸ਼ ਦਿਓ। ਕਿਹੜੀਆਂ? ਇੱਕ ਤਾਂ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਦੀ ਸੇਵਾ ਮੈਨੂੰ ਬਖਸ਼ੋ, ਤੇ ਦੂਜੀ ਕਿਰਪਾ ਕਰੋ ਸਤਿਗੁਰੂ ਦੇ ਕੱਪੜੇ ਧੋਣ ਦੀ ਸੇਵਾ ਮੈਨੂੰ ਬਖਸ਼ ਦਿਓ। ਪਿਆਰਿਓ 6 ਦਹਾਕੇ ਜ਼ਿੰਦਗੀ ਦੇ ਨਿਕਲ ਚੁੱਕੇ ਨੇ, ਇੱਕ ਲੰਗਰ ਵਿੱਚੋਂ ਗਾਗਰ ਮੋਢੇ ਤੇ ਰੱਖੀਏ, ਤੇ ਦੂਜੀ ਇਸ ਬਾਬੇ ਅਮਰਦਾਸ ਕਿਰਪਾਲੂ ਜੀ ਨੇ ਕੱਪੜਿਆਂ ਦੀ ਸੇਵਾ ਲੈ ਲਈ ਹੈ। ਦੋ ਸੇਵਾ ਤਾਂ ਮੇਨ ਕਰਨੀਆਂ ਨੇ। ਮਨ ਵਿੱਚ ਆਇਆ ਹੁਣ ਸੇਵਾ ਕਿਵੇਂ ਸ਼ੁਰੂ ਕੀਤੀ ਜਾਏ, ਘਾਲਣਾ ਕਿਵੇਂ ਘਾਲੀ ਜਾਏ। ਗੁਰੂ ਕੇ ਸਿੱਖੋ, ਸਾਰਾ ਦਿਨ ਗੁਰੂ ਕੇ ਲੰਗਰ ਦੀ ਸੇਵਾ ਕਰਨੀ, ਕੀਰਤਨ ਸੁਣਨਾ, ਤੱਪੜ ਝਾੜਨੇ, ਝਾੜੂ ਲਾਣੇ। ਸ਼ਾਮ ਹੋਣੀ ਗੁਰੂ ਅੰਗਦ ਸਾਹਿਬ ਜੀ ਨੂੰ ਉਹਨਾਂ ਦੇ ਆਸਨ ਤੇ ਬਿਠਾ ਕੇ ਆਪ ਮੋਢੇ ਤੇ ਗਾਗਰ ਚੁੱਕ ਕੇ ਬਿਆਸ ਨੂੰ ਚਲੇ ਜਾਣ, ਕਿਉਂਕਿ ਸਾਨੂੰ ਉਹ ਥਾਂ ਅੱਜ ਵੀ ਗਵਾਹੀ ਦੇ ਰਹੇ ਨੇ। ਖਡੂਰ ਸਾਹਿਬ ਤੋਂ ਜਦੋਂ ਬਿਆਸ ਨੂੰ ਜਾਂਦੇ ਨੇ ਤੇ ਰਸਤੇ ਵਿੱਚ ਦਮਦਮਾ ਅਸਥਾਨ ਹੈ, ਉੱਥੇ ਹਜ਼ੂਰ ਕਿਰਪਾਲੂ ਇੰਨਾ ਅਦਬ ਕਰਦੇ ਸਨ ਕਿ ਜਪ ਸ਼ੁਰੂ ਕਰਨਾ ਤੇ ਪਿੱਛਲ ਪੈਰ ਤੁਰਨਾ ਗੁਰੂ ਵੱਲ ਪੇਟਣਾ ਹੋਵੇ ਜਿੱਥੇ ਦਮਦਮਾ ਸਾਹਿਬ ਇੱਥੇ ਕਰਕੇ ਅਰਦਾਸ ਖਡੂਰ ਨੂੰ ਮੱਥਾ ਟੇਕ ਕੇ ਖਡੂਰ ਸਾਹਿਬ ਵਾਲੇ ਪਾਸੇ ਤੇ ਪਰਤ ਕੇ ਬਿਆਸ ਵਾਲੇ ਪਾਸੇ ਮੁੱਕ ਕਰ ਲੈ, ਗਾਗਰ ਚੁੱਕ ਕੇ ਲਿਆਉਣੀ ਤੇ ਪਰਤ ਕੇ ਜਦੋਂ ਦਮਦਮਾ ਸਾਹਿਬ ਵਾਲੀ ਥਾਂ ਤੇ ਆਉਣਾ ਜਿੱਥੇ ਅੱਜ ਦਮਦਮਾ ਸਾਹਿਬ ਹੈ, ਇੱਥੇ ਰੁਕ ਕੇ ਦਮ ਲੈਣਾ, ਟਿਕਣਾ। ਤੇ ਅਸੀਂ ਕਹਾਂਗੇ ਜੀ ਏਡੀ ਦੂਰੋਂ ਪਾਣੀ ਕਿਵੇਂ ਲੈਣ ਚਲੇ ਗਏ, ਇੰਨੀ ਰਾਤ ਨੂੰ ਕਿਵੇਂ ਚਲੇ ਗਏ। ਇਹ ਗੱਲ ਚੇਤੇ ਰੱਖਿਓ, ਦੁਨੀਆਦਾਰ ਬੰਦਾ ਜਿਹੜਾ ਆਲਸ ਦੀ ਪੰਡ ਚੁੱਕੀ ਬੈਠਾ ਉਹਦੇ ਵਾਸਤੇ ਰਾਤ ਨੂੰ ਉੱਠ ਕੇ ਬਾਥਰੂਮ ਜਾਣਾ ਵੀ ਦਰਿਆ ਲੰਘਣਾ ਹੈ। ਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਬਸ ਲੋ ਉਰੇ ਮੁਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ। ਜਿਨ੍ਹੇ ਮੁਰੀਦ ਬਣ ਕੇ ਘਾਲਣਾ ਘਾਲਣੀ ਏ, ਉਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ, ਸਬਰ ਸਿੱਧ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਪਿਆਰਿਓ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੌਣਾ। ਜਿਨ੍ਹੇ ਮੁਰੀਦ ਪੁਣਾ ਕਮਾਣਾ ਹੈ। ਉਸ ਬਜ਼ੁਰਗ ਨੇ ਚੁੱਕੀ ਗਾਗਰ, ਪਾਣੀ ਧੋਣਾ ਸ਼ੁਰੂ ਕਰ ਦਿੱਤਾ, ਰੋਜ਼ ਹੱਥੀ ਇਸ਼ਨਾਨ ਕਰਾਉਣਾ ਤੇ ਦਾਤਾ ਜੀ ਦੇ ਜਿਹੜੇ ਬਸਤਰ ਉਤਰਨੇ ਉਹਨਾਂ ਨੂੰ ਹੱਥੀ ਧੋਣਾ ਤੇ ਧੋਣ ਤੋਂ ਬਾਅਦ ਉਹਨਾਂ ਨੂੰ ਸੁਕਾਉਣਾ। ਜਦੋਂ ਇੱਥੇ ਵਿਦਵਾਨ ਕਹਿੰਦੇ ਨੇ ਓਨੀ ਦੇਰ ਤੱਕ ਬਸਤਰਾਂ ਦੇ ਕੋਲ ਖਲੋਤੇ ਰਹਿਣਾ ਜਿੰਨੀ ਦੇਰ ਤੱਕ ਬਸਤਰ ਸੁੱਕ ਨਾ ਜਾ, ਠੱਪ ਕੇ ਬਸਤਰ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਲਿਜਾਣੇ। ਹੁਣ ਇੱਕ ਕਰਦੇ ਸਨ ਹੱਥੀ ਸੇਵਾ ਤੇ ਦੂਜਾ ਰਸਨਾ ਤੇ ਬਹਿ ਗਿਆ ਫਿਰ ਗੁਰੂ। ਅੰਦਰ ਨਾਮ ਚੱਲਣਾ ਸ਼ੁਰੂ ਹੋ ਗਿਆ, ਅੰਦਰ ਗੁਰੂ ਗੁਰੂ ਚੱਲਣ ਲੱਗ ਪਿਆ। ਤੇ ਇੱਥੋਂ ਤੱਕ ਭੱਟਾਂ ਨੇ ਇੱਕ ਬਚਨ ਕਿਹਾ, ਉਹਨਾਂ ਦਾ ਸਵਈਆ ਹੈ ਕਿ ਗੁਰੂ ਅਮਰਦਾਸ ਜੀ ਦੀ ਪੂਰੀ ਜ਼ਿੰਦਗੀ ਹੀ ਇੱਕ ਰੱਬ ਬਣ ਗਈ ਸੀ। ਇੰਨਾ ਸਿਮਰਨ ਕੀਤਾ, ਸੇਵਾ ਕਰਦਿਆਂ ਰੱਬ ਮੇਰ ਕਰਿਆ, ਆਪਾਂ ਸੇਵਾ ਧਰਤੀ ਕਰਨੇ, ਸਾਡੀ ਸੇਵਾ ਅਜਾਈ ਕਿਉਂ ਜਾਂਦੀ ਹੈ। ਤੁਸੀਂ ਦੇਖਦੇ ਹੋ ਕਿੰਨਾ ਫਲਾਣਾ ਬੰਦਾ ਇੰਨੀ ਸੇਵਾ ਕੀਤੀ, ਯਾਰ ਇਹਦੇ ਨਾਲ ਹੋ ਕੀ ਗਿਆ। ਕੁਝ ਗੱਲਾਂ ਚੇਤੇ ਰੱਖੀਏ, ਸੇਵਾ ਕਰਕੇ ਦਾਅਵੇਦਾਰ ਨਾ ਬਣ ਜੀ, ਅਸੀਂ ਬਹੁਤ ਵੱਡੇ ਸੇਖਾਂ, ਸੇਵਾ ਕਰਕੇ ਚੁੱਕੀਏ। ਤੇ ਚੇਤੇ ਰੱਖੋ, ਸੇਵਾ ਕਰਨ ਤੋਂ ਬਾਅਦ 2 ਘੰਟੇ ਸੇਵਾ ਕਰਕੇ ਭਾਂਡੇ ਮਾਂਜੇ ਤੇ 3 ਘੰਟੇ ਨਿੰਦਿਆ ਕਰਕੇ ਲੋਕਾਂ ਦੇ ਅੰਦਰ ਮਾਂਜੇ, ਕੰਮ ਬਰਾਬਰ ਹੋ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਹਾ, ਤੈ ਨਰਕ ਕਿਆ ਪੁਰਾਣ ਸੁਣ ਕੁਇਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ, ਦੇਵਾ ਪਰ ਨਿੰਦਾ ਮੁਕਤੇ ਦੀ ਛੂਟੀ, ਨੇਪਲ ਭਈ ਸਭ ਸੇਵਾ। ਕਿਉਂਕਿ ਭਾਂਡੇ ਮਾਂਜੇ ਨਾਲ ਲੋਕਾਂ ਦੇ ਅੰਦਰ ਮਾਂਜੇ, ਭਾਂਡੇ ਹੱਥ ਨਾਲ ਮਾਂਜੇ ਅੰਦਰ ਲੋਕਾਂ ਦੇ ਜੀਭ ਨਾਲ ਮਾਂਜੇ, ਕੰਮ ਬਰਾਬਰ ਹੋ ਗਿਆ। ਉਹਨ ਭਾਂਡੇ ਮਾਂਜ ਕੇ ਮੈਲ ਬਾਹਰ ਸੱਟੀ, ਲੋਕਾਂ ਦੇ ਅੰਦਰ ਮਾਂਜ ਕੇ ਮੈਲ ਆਪਣੇ ਅੰਦਰ ਸਤਲੀ, ਸੇਵਾ ਨਿਭਲ ਚਲੇ ਗਈ। ਨਹੀਂ, ਬਾਬੇ ਗੁਰੂ ਅਮਰਦਾਸ ਜੀ ਤੋਂ ਸਿੱਖੀਏ ਸੇਵਾ। ਗਾਗਰ ਚੁੱਕੀ, ਕੱਪੜੇ ਧੋਣੇ ਸ਼ੁਰੂ ਕਰ ਦਿੱਤੇ, ਨਾਲ ਉਹਨਾਂ ਦੇ ਸਿਮਰਨ ਸ਼ੁਰੂ ਹੋਇਆ। ਉੱਥੇ ਫਿਰ ਉਹਨਾਂ ਨੇ ਗੁਰਮਤ ਦੀ ਪੜ੍ਹਾਈ ਸ਼ੁਰੂ ਕੀਤੀ। ਪਿਤਾ ਗੁਰੂ ਗੁਰੂ ਅੰਗਦ ਸਾਹਿਬ ਕੋਲ ਬੈਠੇ, ਇੱਥੇ ਮੈਂ ਸ਼ਬਦ ਪਿਤਾ ਵਰਤ ਰਿਹਾ, ਭਾਵਾਂ 25 ਸਾਲ ਵੱਡੇ ਨੇ, ਬੈਠ ਕੇ ਕਿਹਾ ਪਿਤਾ ਜੀ ਸੱਤੀ ਸੇਵਾ ਕਰਨੇ ਆ। ਅੰਦਰ ਦੀ ਦਾਤ, ਅੱਜ ਜਦੋਂ ਕਿਤੇ ਸੇਵਾ ਕਰਾਉਂਦੇ ਆ, ਇਸ਼ਨਾਨ ਕਰਾਉਂਦੇ ਨੇ ਤੇ ਨਾਲ ਹੱਸ ਕੇ ਕਹਿੰਦੇ ਨੇ ਪੁਰਖਾ ਇੱਕ ਤੋਂ ਬਿਨਾਂ ਸਭ ਕੂੜ ਹੈ, ਇੱਕ ਦਾ ਹੀ ਪਸਾਰਾ ਹੈ, ਇੱਕ ਦੀ ਸਾਰੀ ਖੇਡ ਹੈ। ਬਸ ਪੁਰਖਾ ਜੇ ਕੁਝ ਖੱਟਣਾ ਹੈ ਤੇ ਇੱਕ ਤੋਂ ਬਿਨਾਂ ਦੂਜੇ ਪਾਸੇ ਮਨ ਨਾ ਲਜਾਈ। ਬਸ ਇੰਨੇ ਕੁ ਬਚਨ ਸੁਣਦੀ ਦੇਰ ਸੀ ਤੇ ਇੰਨੀ ਕਮਾਈ ਕੀਤੀ। ਭੱਟ ਕਹਿੰਦੇ ਤੈ ਪੜਿਓ ਇੱਕ, ਇਹ 12 ਸਾਲ ਦੀ ਪੜ੍ਹਾਈ ਸੀ ਗੁਰੂ ਅਮਰਦਾਸ ਜੀ ਦੀ। ਤੇ ਗੁਰਮੁਖੋ, ਇਹ ਤਾਂ ਅੰਤਲੇ ਸਮੇਂ ਤੱਕ ਚੱਲਦੀ ਰਹਿਣੀ ਹੈ। ਸਿੱਖ ਜਿਹੜਾ ਹੈ, ਦੇਖੋ ਸਾਡੇ ਤੇ ਬਚਨ ਦਾ ਰਾਹ ਹੀ ਬਾਬਾ ਜੀ ਨੇ ਬੜਾ ਛੱਡਿਆ ਪਿਆਰਿਓ। ਅਸੀਂ ਸਿੱਖ ਸ਼ਬਦ ਵਰਤਨੇ ਆ ਨਾ, ਕਥਾ ਕਰੋ, ਕੀਰਤਨ ਕਰੋ, ਪ੍ਰਬੰਧ ਕਰੋ, ਸੇਵਾ ਕਰੋ। ਜੇ ਭੁੱਲ ਹੋ ਜਾਏ ਤੇ ਗੁਰੂ ਕਹਿੰਦੇ ਤੂੰ ਕਦੀ ਦੋਸ਼ੀ ਨਹੀਂ ਠਹਿਰਾਇਆ ਜਾਏਗਾ, ਕਿਉਂਕਿ ਤੈਨੂੰ ਮੈਂ ਨਾਮ ਸਿੱਖ ਦਿੱਤਾ ਤੇ ਸਿੱਖ ਦਾ ਮਤਲਬ ਇਹ ਹੈ ਜਿਹੜਾ ਮਰਦੇ ਦਮ ਤੱਕ ਵੀ ਕੋਈ ਸਿੱਖੀ ਜਾਏ। ਸਿੱਖ ਸ਼ਬਦ ਦਿੱਤਾ ਹੈ। ਹਾਂ ਜਦੋਂ ਉਸਤਾਦ ਬਣਦੇ ਹਾਂ ਉਦੋਂ ਹੀ ਪਲਟੀ ਪੁੱਠੀ ਪੈਂਦੀ ਹੈ, ਸਿੱਖ ਬਣ ਕੇ ਰਹੀਏ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰੂ ਅਮਰਦਾਸ ਜਾਲਬ ਭਣੈ ਤੂੰ ਇੱਕ ਲੋੜ ਹੈ ਇੱਕ ਮੰਨਿਓ। ਹੁਣ ਇੱਕ ਹੀ ਜੀਵਨ ਬਣ ਗਿਆ, ਤੈ ਪੜਿਓ ਇੱਕ ਸੇਵਾ ਕਰਦੇ ਨੂੰ ਗੁਰੂ ਨੇ ਇੱਕੋ ਗੱਲ ਸਮਝਾਈ ਕਿ ਇੱਕ ਓਅੰਕਾਰ ਇੱਕ ਤੋਂ ਬਿਨਾਂ ਹੋਰ ਕੁਛ ਸੱਚ ਨਹੀਂ। ਗੁਰੂ ਨੇ ਪੜਾ ਦਿੱਤਾ ਕਿ ਨਾ ਸੂਰ ਸੱਤ ਮੰਡਲੋ ਨਾ ਸੱਤ ਦੀਪ ਨਾ ਜਲੋ ਅੰਨ ਪਾਣੀ ਫਿਰ ਨਾ ਕੋਈ ਬਾਬਾ ਅਮਰਦਾਸ ਜੀ ਇੱਕ ਤੁਈ ਇੱਕ ਤੁਈ ਇੱਕ ਨੇ ਹੀ ਕਾਇਮ ਰਹਿਣਾ ਹੈ। ਪੜ੍ਹਾਈ ਇੱਕ ਦੀ ਕੀਤੀ ਤੇ ਜੋ ਪੜ੍ਹਿਆ ਉਹ ਮਨ ਵਿੱਚ ਟਿਕਾ ਲਿਆ। ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਪਛਾਣ ਵੀ ਇੱਕ ਨਾਲ ਬਣਾ ਲਈ ਨੈਣ ਬੈਣ ਮੋਏ ਇੱਕ ਅੱਕ ਨੇਤਰਾਂ ਵਿੱਚ ਇੱਕ ਬਚਨਾਂ ਵਿੱਚ ਇੱਕ ਮੂੰਹ ਵਿੱਚ ਇੱਕ ਦੋਏ ਥਾਏ ਨਾ ਜਾਣਿਓ ਦੂਜੇ ਦੇ ਥਾਂ ਦਾ ਪਤਾ ਹੀ ਕੋਈ ਨੀ ਦਵੈਸ਼ ਹੁੰਦੀ ਕਿੱਥੇ ਦੋਏ ਥਾਏ ਨਾ ਜਾਣਿਓ ਸੁਪਨ ਇੱਕ ਪਹਿਲੀ ਗੱਲ ਕਦੀ ਰਾਤ ਨੂੰ ਪਿੱਛ ਧਰਤੀ ਤੇ ਲਾਈ ਨਹੀਂ ਜੇ ਕਿਤੇ ਥੋੜੀ ਜੀ ਪਿੱਛ ਲੱਗਣੀ ਤੇ ਬਾਬੇ ਨੂੰ ਚਲਕਾਰੇ ਵੀ ਇੱਕ ਦੇ ਪੈਂਦੇ ਸੁਪਨ ਇੱਕ ਅੱਖ ਖੁੱਲਣੀ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਮਹੀਨੇ ਦੇ ਤੀਹ ਦਿਨਾਂ ਵਿੱਚ ਕਿਹੜਾ ਦਿਨ ਹੈ ਬਾਬੇ ਅਮਰਦਾਸ ਨੂੰ ਜਿੱਦਣ ਇੱਕ ਭੁੱਲਿਆ ਹੋਵੇ ਅਰ ਪੰਚ ਸਿੱਧ ਪੰਜਾਂ ਤੱਤਾਂ ਦੇ ਬਣੇ ਹੋਏ ਸੰਸਾਰ ਵਿੱਚ ਕਿਹੜੀ ਥਾਂ ਜਿਹਦੇ ਵਿੱਚੋਂ ਬਾਬੇ ਅਮਰਦਾਸ ਨੂੰ ਇੱਕ ਨਾ ਦਿਸਿਆ ਹੋਵੇ ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ ਆਹ ਜਿਹੜੇ ਗੁਰਮੁਖੀ ਤੇ ਪੈਂਤੀ ਅੱਖਰ ਵੀ ਸ਼ਬਦ ਵਰਤਨੇ ਕਿ ਉਹਨੂੰ ਅੱਖਰਾਂ ਵਿੱਚੋਂ ਵੀ ਕੇਵਲ ਇੱਕ ਦਿਸਿਆ ਇੱਕੋ ਜੇ ਲਾਖ ਉਸ ਇੱਕ ਤੋਂ ਲੱਖਾਂ ਜੀਵ ਪੈਦਾ ਹੋਏ ਲੱਖੋ ਅਲੱਖ ਹੈ ਲੱਖਾਂ ਇਕੱਠੇ ਹੋ ਕੇ ਵੀ ਇੱਕ ਨੂੰ ਲੱਖ ਨਹੀਂ ਸਕਦੇ ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਡਿਓ ਗੁਰੂ ਅਮਰਦਾਸ ਜਾਲਬ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ। ਪਿਆਰਿਓ ਇੱਕ ਦੇ ਨਹੀਂ ਦੋ ਦੇ ਨਹੀਂ ਬਾਰਾਂ ਸਾਲ ਉਸ ਮਹਾਨ ਮਹਾਂਪੁਰਸ਼ ਨੇ ਆਪਣੇ ਸਿਰ ਦੇ ਆਪਣੇ ਮੋਢੇ ਤੇ ਗਾਗਰ ਢੋਈ ਉਹਨਾਂ ਇੰਨੀ ਕੁ ਘਾਲਣਾ ਕੀਤੀ ਅੱਜ ਬਾਰਵਾਂ ਸਾਲ ਸੰਪੂਰਨ ਪਿਆ ਹੁੰਦਾ ਹੈ ਖਡੂਰ ਸਾਹਿਬ ਦੀ ਧਰਤੀ ਤੇ ਟਿਕਿਆ ਅੱਜ ਝੱਖੜ ਵੀ ਬੜਾ ਹੈ ਪਰ ਜਿਹੜੀ ਗੱਲ ਅੱਜ ਬਾਬਾ ਸੱਤਾ ਜੀ ਨੇ ਕਹੀ ਝੱਖੜ ਵਾਓ ਨਾ ਡੋਲੀ ਪਰ ਬਾਬਾ ਅਮਰਦਾਸ ਉੱਤੇ ਕੋਈ ਝੱਖੜ ਅਸਰ ਨਹੀਂ ਕਰਦਾ ਦੁਨੀਆਂ ਦੀਆਂ ਗੱਲਾਂ ਦਾ ਸੰਸਾਰ ਦਾ ਝੱਖੜ ਗਾਗਰ ਚੁੱਕ ਕੇ ਤੁਰੇ ਨੇ ਰਸਤੇ ਵਿੱਚ ਪਾਣੀ ਦੀਆਂ ਵਿਛਾੜਾਂ ਮੂੰਹ ਤੇ ਮੁੱਖ ਤੇ ਪੈਂਦੀਆਂ ਨੇ ਪਾਣੀ ਰੋਕਦਾ ਹੈ ਬਿਰਧ ਨੂੰ ਠੰਡੀ ਹਵਾ ਰੋਕਦੀ ਹੈ ਪਰ ਮੁੱਖ ਵਿੱਚ ਜਪ ਹੈ ਮੁੱਖ ਵਿੱਚ ਗੁਰੂ ਹੈ ਅੱਜ ਪਾਣੀ ਨੂੰ ਚੀਰਦਿਆਂ ਹੋਇਆਂ ਖਡੂਰ ਦੇ ਨੇੜੇ ਖਡੂਰ ਸਾਹਿਬ ਨੇੜੇ ਪਹੁੰਚੇ ਤੇ ਕਿੱਲੇ ਨਾਲ ਪੈਰ ਨੂੰ ਠੋਕਰ ਵੱਜੀ ਜੁਲਾਹੇ ਦੀ ਖੱਡੀ ਵਿੱਚ ਡਿੱਗੇ ਖੱਡੀ ਵਿੱਚ ਡਿੱਗਣ ਦੀ ਦੇਰ ਸੀ ਅੰਦਰੋਂ ਆਵਾਜ਼ ਆਈ ਉਸ ਮਰਦ ਦੀ ਘਰ ਦੇ ਮਾਲਕ ਦੀ ਕਿ ਦੇਖ ਕੌਣ ਹੈ ਤੇ ਅੱਗੋਂ ਉਹਨੇ ਉੱਤਰ ਦਿੱਤਾ ਕਹਿਣ ਲੱਗੀ ਚੁੱਪ ਕਰਕੇ ਬੈਠ ਜੋ ਗੁਰੂ ਮਹਿਮਾ ਵਿੱਚ ਕੁਝ ਦੋ ਤੁਕਾਂ ਲਿਖੀਆਂ ਨੇ ਤੇ ਬੜੇ ਪਤੇ ਦੀਆਂ ਕਹਿਣ ਲੱਗੀ ਚੁੱਪ ਕਰਕੇ ਸੁੱਤੇ ਰਹੋ ਕਹਿੰਦਾ ਖੜਾਕ ਬੜਾ ਹੋਇਆ ਹੈ ਕਹਿੰਦਾ ਕਹਿੰਦੀ ਖੜਾਕ ਉਹਦਾ ਜਿਹੜਾ ਕੁੜਮਾ ਦੇ ਘਰ ਟੁੱਕੜ ਦੀ ਖਾਤਰ ਨਿਥਾਵਾਂ ਬੈਠਾ ਹੈ ਉੱਥੇ ਸਤਿਗੁਰੂ ਮਹਿਮਾ ਵੀ ਸ਼ਬਦ ਲਿਖੇ ਨੇ ਉਸ ਬੀਬੀ ਨੇ ਜਦੋਂ ਗੁਰੂ ਸਾਹਿਬ ਡਿੱਗੇ ਨੇ ਬਾਬਾ ਅਮਰਦਾਸ ਪਰ ਗਾਗਰ ਨਹੀਂ ਡਿੱਗੀ ਤਨ ਡਿੱਗ ਜਾਏ ਰੱਬ ਮੇਰ ਕਰੇ ਸੇਵਾ ਨਾ ਡਿੱਗੇ ਗਾਗਰ ਨਹੀਂ ਡਿੱਗੀ ਆਵਾਜ਼ ਆਈ ਇਹ ਕੌਣ ਹੈ ਤੇ ਸਤਿਗੁਰੂ ਮਹਿਮਾ ਵਿੱਚ ਲਿਖਿਆ ਇਹ ਅਮਰੂ ਬੇਨਵਾ ਹੋਗਾ ਹਿੰਦੀ ਦੇ ਸ਼ਬਦ ਨੇ ਇਹ ਅਮਰੂ ਬੇਨਵਾ ਹੋਗਾ ਜੁਲਾਈ ਕਹਿ ਰਹੀ ਹੈ ਸਦਾ ਹੈ ਭਟਕਤਾ ਫਿਰਤਾ ਨਾ ਕਬੂ ਚੈਨ ਕਰਤਾ ਅਮਰੂ ਬੇਨਵਾ ਦਰ ਤੇ ਜਿਹਦੀ ਥਾਂ ਕੋਈ ਨੀ ਜਿਹਦਾ ਕੋਈ ਟਿਕਾਣਾ ਨਹੀਂ ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ ਨਾ ਕਬੂ ਚੈਨ ਕਰਤਾ ਇਹਨੂੰ ਸਵੇਰੇ ਸ਼ਾਮ ਕਿਤੇ ਚੈਨ ਨਹੀਂ ਬਕਾਰਾ ਹੋ ਤੋ ਐਸਾ ਹੋ ਬਕਾਰਾ ਦਾ ਅਰਥ ਬੋਲੀ ਜੇ ਬੋਲੀ ਹੋਵੇ ਤੇ ਇਹੋ ਜਿਹੀ ਬੋਲੀ ਮਾਰੇ ਅਗਲੇ ਦਾ ਅੰਦਰ ਚੀਰ ਦੇਵੇ ਇਹ ਬੋਲੀ ਸੀ ਨਾ ਕਿ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਦਾ ਨਾ ਕਬੂ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ ਗਾਗਰ ਤੇ ਹੱਥ ਲਾਇਆ ਤੇ ਇੱਕੋ ਦਮ 72 ਸਾਲ ਦੇ ਬਜ਼ੁਰਗ ਨੇ ਬੋਲ ਕਿਹਾ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇ ਚੁੱਪ ਰਹੇ ਸ਼ਬਦ ਸਨ ਮੈਨੂੰ ਜੋ ਮਰਜ਼ੀ ਕਹਿ ਲੈ ਨਿਥਾਵਾਂ ਨਾ ਕਹੀ ਜਿਸ ਦਿਨ ਸਿੱਖ ਬਾਬੇ ਨਾਨਕ ਦਾ ਬਣ ਜਾਏ ਉਸ ਦਿਨ ਸੱਚ ਜਾਣੀ ਗੁਰੂ ਨਾਨਕ ਦੇ ਘਰ ਵਿੱਚ ਉਹਨੂੰ ਥਾਂ ਮਿਲ ਜਾਂਦੀ ਹੈ। ਕਹਿਣ ਲੱਗੇ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੈਂ ਚੁੱਪ ਰਹੇ। ਕਹਿਣ ਲੱਗੇ ਉਸੀ ਦਮ ਹੋਗੀ ਪਾਗਲ ਇਸ਼ਾਰਾ ਹੋ ਤੂੰ ਐਸਾ ਹੋ। ਕਮਾਈ ਹੋਵੇ ਤੇ ਮੇਰੇ ਇਹੋ ਜਿਹੀ ਰਮਜ ਮਾਰੇ ਕਿ ਅੰਦਰ ਨੂੰ ਚੀਰ ਕੇ ਰੱਖਦਾ, ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਹੋ। ਸਦੈਨ ਹੋ ਗਈ ਗਾਗਰ ਚੁੱਕ ਕੇ ਬਾਬਾ ਸਹਿਜ ਸੁਭਾਅ ਤੁਰ ਪਏ। ਅੱਜ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਨੇ ਗਾਗਰ ਲਿਆਉਂਦਿਆਂ ਜਦੋਂ ਤੱਕਿਆ ਬਾਹਰ ਖਲੋਤੇ ਨੇ, ਕਹਿਣ ਲੱਗੇ ਪੁਰਖਾਂ ਅੱਜ ਆਉਣ ਵਿੱਚ ਦੇਰੀ ਕਿਉਂ। ਸੱਚੇ ਪਾਤਸ਼ਾਹ ਝੱਖੜ ਰੋਕਦਾ ਖਨੇਰੀ ਰੋਕਦੀ ਹੈ, ਤੇਰੀ ਮੇਰ ਨਾਲ ਅੱਜ ਪਹੁੰਚ ਗਿਆ ਮੈਂ, ਅਜੇ ਇੰਨੀ ਕੁ ਦੇਰ ਸੀ। ਅੰਮ੍ਰਿਤ ਵੇਲੇ ਇੱਕੋ ਦਮ ਉੱਚੀ ਉੱਚੀ ਹਾਲ ਪਾ ਰਿਹਾ ਸ਼ੁਰੂ ਹੋ ਗਈ। ਕੀ ਹੋਇਆ ਕਿ ਜੁਲਾਈ ਦੀ ਘਰ ਵਾਲੀ ਸ਼ਦੈਣ ਹੁੰਦੀ ਕਲਮ ਕਮਲੀ ਜਿਹੜੀ ਖਡੂਰ ਸਾਹਿਬ ਦੀਆਂ ਗਲੀਆਂ ਵਿੱਚ ਉੱਚੀ ਉੱਚੀ ਕੂਕਾਂ ਮਾਰ ਬੀਜਾ। ਪਿਆਰੋ ਇਹ ਗੱਲ ਅੱਤ ਕਥਨੀ ਨਹੀਂ, ਅਸੀਂ ਕਹਾਂਗੇ ਕਿ ਕਿਵੇਂ ਹੋ ਸਕਦਾ। ਪ੍ਰਭ ਜੀ ਬਸਾਂ ਸਾਧ ਕੀ ਰਸਨਾ, ਚੇਤੇ ਰੱਖਿਓ ਨਾਨਕ ਕਹਿਤ ਸੁਣੋ ਰੇ ਲੋਕਾ ਸੰਤ ਰਸਨ ਕੋ ਵਸਈਓ। ਉਹਦੀ ਗੁਰਮੁਖ ਦੀ ਰਸਨਾ ਤੇ ਬਸਦਾ ਹੈ। ਮੇਰੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿਣ ਲੱਗੇ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਤਲਾਦਾ ਪਾਗਲ ਕਮਲੀਏ। ਮੇਰੇ ਗੁਰੂ ਲਈ ਸ਼ਬਦ ਵਰਤਨੀ ਹੈ, ਸਦੈਨ ਹੋ ਕੇ ਗਲੀਆਂ ਵਿੱਚ ਕੂਕਾਂ ਮਾਰਦੀ ਫਿਰੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੱਕ ਕੂਕ ਗਈ, ਕਹਿਣ ਲੱਗੇ ਪੁਰਖਾ ਇਹ ਕੀ ਖੇਡ, ਚਰਨ ਪਕੜ ਲੈ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦੇਈ, ਤੇਰੀ ਭੈ ਭਾਵਨੀ ਵਿੱਚ ਅੱਜ ਮੈਨੂੰ ਨਿਥਾਵਾਂ ਕਿਆ ਹੈ। ਪਰ ਮੈਂ ਇਹੀ ਕਹਿ ਜਿਹਦਾ ਥਾਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਉਹ ਨਿਥਾਵਾਂ ਨਹੀਂ ਹੁੰਦਾ। ਅੱਜ ਮੇਰੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਿਸੇ ਇਹੋ ਜਿਹੇ ਸਰੂਰ ਵਿੱਚ ਆਏ, ਉਸ ਬਿਰਧ ਬਾਬੇ ਨੂੰ ਚੁੱਕ ਕੇ ਆਪਣੇ ਘੁੱਟ ਕੇ ਸੀਨੇ ਨਾਲ ਲਾਇਆ। ਕਮਲੀ ਕੋਲ ਆਈ, 12 ਸਾਲ ਗਾਗਰ ਢੋਈ ਤੇ 12 ਵਰ ਦਿੱਤੇ। ਮੈਂ ਯਤਨ ਕਰਨਾ ਇੱਕ ਇੱਕ ਵਰ ਤੁਹਾਡੇ ਨਾਲ ਸਾਂਝਾ ਕਰ ਦੇ। ਉਹ 12 ਵਰ ਕਿਹੜੇ ਨੇ ਕਿ ਜਿਹੜੀ ਘਲ ਨਾ ਖਾਲੀ। ਇੱਕ ਪਾਸੇ ਕਮਲੀ ਤੁਰੇ ਫਿਰੇ, ਹਜ਼ੂਰ ਨੇ ਨਦਰ ਕੀਤੀ ਕਿਉਂਕਿ ਅਮੈ ਦ੍ਰਿਸ਼ਟ ਸ਼ੁਭ ਕਰਿਆ ਹੈ, ਨਦਰ ਕੀਤੀ। ਕਹਿਣ ਲੱਗੇ ਨਹੀਂ, ਜੁੜਿਆ ਹੋਇਆਂ ਦਾ ਮਜ਼ਾਕ ਨਹੀਂ ਉਡਾਈਦਾ, ਉਹਨਾਂ ਦੀ ਰਸਮਾਂ ਵਿੱਚ ਗੁਰੂ ਵਰਸਦਾ ਹੈ। ਇਹੀ ਕਾਰਨ ਕਿ ਰੱਬ ਦਾ ਪਿਆਰਾ ਬੋਲਦਾ ਇਸ ਕਰਕੇ ਘੱਟ ਹੈ ਕਿਉਂਕਿ ਉਹਦੇ ਸ਼ਬਦਾਂ ਵਿੱਚੋਂ ਅਮੋਘ ਬਾਣ ਨਿਕਲਦੇ ਨੇ, ਕੀ ਪਤਾ ਕਿਸੇ ਦੇ ਅੰਦਰ ਨੂੰ ਚੀਰ ਕੇ ਚਲੇ ਜਾਣ। ਉੱਥੇ ਹਜ਼ੂਰ ਨੇ ਜਦੋਂ ਸੰਗਤ ਇਕੱਠੀ ਕੀਤੀ, ਕਹਿਣ ਲੱਗੇ ਬਾਬਾ ਅਮਰਦਾਸ ਅੱਜ ਖੱਡੀ ਵਿੱਚ ਤੁਸੀਂ ਡਿੱਗ ਪਏ, ਪਰ ਚੇਤੇ ਰੱਖਿਓ ਜਿਸ ਪਲ ਨੇ ਗਰਮੀ ਸਰਦੀ ਕੋਰਾ ਬਰਫ ਆਪਣੇ ਤਨ ਤੇ ਖਡਾਈ ਹੈ, ਪੱਕਣ ਤੋਂ ਬਾਅਦ ਉਹ ਫਲ ਧਰਤੀ ਤੇ ਡਿੱਗਦਾ ਹੈ। ਇੰਨੀ ਘਾਲਣਾ ਘਾਲੀ, ਅੱਜ ਪਰਪੱਕ ਹੋ ਗਏ, ਅੱਜ ਰਸ ਭਰ ਗਿਆ ਹੈ। ਭਰੀ ਸੰਗਤ ਵਿੱਚ ਪੁੱਤਰ ਕੋਲ ਬੁਲਾਏ, ਆਪਣੇ ਸਿੱਖ ਕੋਲ ਬੁਲਾਏ ਤੇ 12 ਬਖਸ਼ਾਂ ਕੀਤੀਆਂ। ਗਿਆਨੀ ਗਿਆਨ ਸਿੰਘ ਨੇ ਵੀ ਲਿਖੀਆਂ ਨੇ, ਕਹਿਣ ਲੱਗੇ ਤੁਮ ਹੋ ਨਿਥਾਮਨ ਕੇ ਥਾਨ, ਅੱਗੇ ਦੇ ਅਰਥ ਕਰਾਂਗੇ। ਤੁਮ ਹੋ ਨਿਥਾਮਨ ਕੇ ਥਾਨ, ਕਰ ਹੋ ਨਿਮਾਨਨ ਕੋ ਮਾਨ, ਦਹਿ ਹੋ ਨਿਮਾਨਨ ਕੋ ਮਾਨ। ਅਗਲਾ ਸ਼ਬਦ ਵਰਤਿਆ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਧਰਿਆਂ ਦੀ ਧਰ, ਨਿਆਸਰਿਆਂ ਦੇ ਆਸਰੇ, ਨਿਧੀਰਨ ਦੇ ਧੀਰ, ਪੀਰਾਂ ਦੇ ਪੀਰ। ਸ਼ਬਦ ਵਰਤੇ ਦਿਆਲ, ਬੰਦੀ ਛੋੜ, ਗਏ ਬੰਦੀ ਛੋੜ, ਭੰਨਣ ਕਰਨ ਸਮਰੱਥ, ਸਭ ਕਿਛ ਤਿਸ਼ਕੇ ਹੱਥ। 12 ਬਖਸ਼ਾਂ ਕੀਤੀਆਂ। ਕਹਿਣ ਲੱਗੇ ਤੁਮ ਹੋ ਨਿਥਾਵਨ ਕੇ ਥਾਨ, ਬਾਬਾ ਅਮਰਦਾਸ ਜੀ ਤੈਨੂੰ ਲੋਕ ਨਿਥਾਵਾਂ ਕਹਿੰਦੇ ਨੇ, ਰਹਿੰਦੀ ਦੁਨੀਆਂ ਤੱਕ ਜਿਹਦੀ ਕਿਤੇ ਵੀ ਥਾਂ ਨਹੀਂ ਰਹੇਗੀ, ਸੱਚ ਜਾਣੀ ਨਿਥਾਵਿਆਂ ਨੂੰ ਤੇਰੇ ਘਰ ਵਿੱਚ ਥਾਂ ਮਿਲਿਆ ਕਰੇਗੀ। 12 ਬਖਸ਼ਾਂ ਦੇਖੋ, ਕੋਈ ਬੰਦਾ ਦੁਨਿਆਵੀ ਪੜ੍ਹਾਈ ਕਰਦਾ ਹੈ, 12-14 ਸਾਲਾਂ ਬਾਅਦ ਡਿਗਰੀ ਮਿਲਦੀ ਹੈ। ਗੁਰਮੁਖੋ ਆ ਗੁਰਮਤ ਦੀ ਪੜ੍ਹਾਈ ਹੈ, ਗੁਰਮਤ ਦੀ ਕਲਨਾ। ਅੱਜ ਦੇਖੋ ਕਿੰਨੀਆਂ ਡਿਗਰੀਆਂ ਮਿਲ ਲੱਗੀਆਂ। ਤੁਮ ਹੋ ਨਿਥਾਵਨ ਕੇ ਥਾਨ, ਕਰ ਹੋ ਨਿਮਾਨਨ ਮਾਨ, ਨਿਥਾਵਿਆਂ ਦਾ ਥਾਂ ਬਣੇਗਾ। ਜਿਸ ਨੂੰ ਕਿਤੇ ਵੀ ਮਾਨ ਨਹੀਂ ਮਿਲਣਾ, ਉਹਨਾਂ ਦਾ ਤੂੰ ਮਾਨ ਬਣ ਜਾਏਗਾ। ਤੀਜੀ ਬਖਸ਼ਿਸ਼ ਕੀਤੀ, ਨਿਤਾਣਿਆਂ ਦੇ ਤਾਣ, ਜਿਹਦੀ ਕਿਤੇ ਵੀ ਤਾਕਤ ਨਹੀਂ, ਤੂੰ ਨਿਤਾਣਿਆਂ ਦਾ ਬਲ ਬਣੇਗਾ। ਨੇ ਓਟਿਆਂ ਦੀ ਓਟ, ਚੌਥੀ ਬਖਸ਼ਿਸ਼ ਕੀਤੀ, ਜਿਹਦਾ ਕੋਈ ਓਟ ਨਹੀਂ ਉਹਦੀ ਓਟ ਤੁਸੀਂ ਬਣੋਗੇ। ਨੇ ਆਸਰਿਆਂ ਦੇ ਆਸਰੇ, ਪੰਜਵੀਂ ਬਖਸ਼ਿਸ਼ ਕੀਤੀ, ਜਿਹਦਾ ਆਸਰਾ ਕੋਈ ਨਹੀਂ ਉਹਦੇ ਆਸਰੇ ਬਣੋਗੇ। ਛੇਵੀਂ ਬਖਸ਼ਿਸ਼ ਕੀਤੀ, ਨਿਧਰਿਆਂ ਦੀ ਧਰ, ਜਿਹਦਾ ਕੋਈ ਵੀ ਧੜਾ ਨਹੀਂ ਉਹਦੀ ਧਰ ਤੂੰ ਬਣੇਗਾ। ਨਤੀਰਨ ਦੀ ਧੀਰ, ਸੱਤਵੀਂ ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਨੂੰ ਕੋਈ ਵੀ ਧੀਰਜ ਦੇਣ ਵਾਲਾ ਨਹੀਂ ਉਹਨਾਂ ਦੀ ਧੀਰਜ ਤੁਸੀਂ ਬਣੋਗੇ। ਗਈ ਬਹੋੜ, ਬੰਦੀ ਛੋੜ ਤੁਸੀਂ ਗਈ ਬਹੋੜ ਦਾ ਅਰਥ ਹੈ ਜਿਸ ਬੰਦੇ ਦੀ ਆਤਮਕ ਅਵਸਥਾ ਚਲੀ ਗਈ ਤੁਸੀਂ ਮੇਲ ਕਰੋਗੇ ਤੇ ਉਹਦੀ ਅਵਸਥਾ ਬਣ ਜਾਏਗੀ। ਦਿਆਲ ਬੰਦੀ ਛੋੜ ਤੁਸੀਂ ਕਿਰਪਾ ਕਰੋਗੇ ਦਿਆਲੂ ਹੋ ਤੇ ਤੁਸੀਂ ਉਹਨੂੰ ਬੰਦੀ ਛੋੜ ਦਰ ਤੇ ਬੰਧਨਾ ਤੋਂ ਮੁਕਤ ਕਰਾਓਗੇ। ਅੱਗੇ ਹਜ਼ੂਰ ਨੂੰ ਦਸਵਾਂ ਬਚਨ ਕਿਹਾ ਪੀਰਾਂ ਦੇ ਪੀਰ ਤੁਸੀਂ ਪੀਰਾਂ ਦੇ ਪੀਰ ਹੋਵੋਗੇ। ਗਿਆਰਵੀਂ ਬਖਸ਼ਿਸ਼ ਕੀਤੀ ਕਹਿਣ ਲੱਗੇ ਭੰਨਣ ਕਰਨ ਸਮਰੱਥ ਸਭ ਕੁਝ ਬਣਾਉਣ ਤੇ ਤੋੜਨ ਦੇ ਤੇਰੇ ਹੱਥ ਵਿੱਚ ਤਾਕਤ ਹੋਵੇਗੀ। ਸਭ ਕੁਝ ਜਾ ਕੇ ਹੱਥ ਤੇਰੇ ਹੱਥ ਵਿੱਚ ਸਾਰੀਆਂ ਬਖਸ਼ਾਂ ਟਿਕਾ ਦਿੱਤੀਆਂ। ਬਾਰਾਂ ਬਖਸ਼ਾਂ ਬਾਬੇ ਅਮਰਦਾਸ ਗੁਰੂ ਜੀ ਨੂੰ ਮਿਲੀਆਂ। ਤੇ ਗੁਰਮੁਖੋ ਅੱਜ 72 ਸਾਲ ਦੇ ਕਰੀਬ ਮੈਂ ਸ਼ਬਦ ਵਰਤ ਰਿਹਾ। ਕਰੀਬ ਦਾ ਮਤਲਬ ਹੁੰਦਾ ਗੁੰਜਾਇਸ਼ ਹੈ ਵੱਧ ਘੱਟ ਮਹੀਨੇ। 72 ਸਾਲ ਦੇ ਕਰੀਬ ਇਹ ਮਹਾਂਪੁਰਸ਼ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਨੇ। ਤੇ ਉਸ ਵੇਲੇ ਬਾਬਾ ਸੁੰਦਰ ਜੀ ਨੇ ਸ਼ਬਦ ਬੜੇ ਸੋਹਣੇ ਭਾਵੇਂ ਸੱਦ ਵਿੱਚ ਵਰਤੇ ਨੇ, ਬਾਅਦ ਵਿੱਚ ਕਹਿਣ ਲੱਗੇ ਜਗਦਾਤਾ ਸੋਏ ਭਗਤ ਬਚਨ ਤਿਉ ਲੋਏ ਜੀਓ ਗੁਰੂ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜੀਓ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੈ ਪ੍ਰਸਾਦ ਨਾਨਕ ਗੁਰੂ ਅੰਗਦ ਅਮਰ ਪਦਵੀ ਪਾਵੈ। ਬਾਬਾ ਅਮਰਦਾਸ ਇੱਕ ਸ਼ਬਦ ਦੀ ਕਮਾਈ ਕਰਕੇ ਅਮਰ ਪਦਵੀ ਤੇ ਆ ਪਹੁੰਚੇ ਨੇ। ਕਿਰਪਾਲੂ ਦਾਤਾ ਜੀ ਗੁਰੂ ਅੰਗਦ ਸਾਹਿਬ ਜੀ ਨੇ ਜਿਹੜੀ ਦਾਤ ਕਰਤਾਰਪੁਰ ਤੋਂ ਲੈ ਕੇ ਕੱਲ ਅਸੀਂ ਪੜ੍ਹ ਰਹੇ ਸਾਂ ਖਡੂਰ ਆਏ, ਇੱਥੇ ਭਾਈ ਗੁਰਦਾਸ ਕਹਿੰਦੇ ਨੇ ਹੁਣ ਖੇਡ ਨਵੀਂ ਵਾਪਰੀ ਕਿ ਗੁਰੂ ਅੰਗਦ ਸਾਹਿਬ ਜੀ ਨੇ ਪੁੱਤਰ ਸੱਦੇ ਸਿੱਖ ਸੱਦੇ ਤੇ ਕਹਿਣ ਲੱਗੇ ਲੈਣੇ ਭਾਈ ਨਾਨਕੋ ਦੇਣੀ ਅਮਰਦਾਸ ਘਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ। ਲੋਕ ਕਹਿਣਗੇ ਵੀ ਇਹਦੇ ਬਿਰਧ ਬਾਬੇ ਨੂੰ ਗੱਦੀ ਮਿਲ ਗਈ। ਕਹਿਣ ਲੱਗੇ ਦਾਤ ਜੋਤ ਖਸਮ ਹੈ ਵਡਿਆਈ, ਇਹ ਜੋਤ ਤਾਂ ਰੱਬ ਦੀ ਦਾਤ ਹੈ, ਜਿਹਨੇ ਖਸਮ ਨੇ ਜਿਹਨੂੰ ਵਡਿਆਈ ਦੇਣੀ ਹੋਵੇ ਇਹ ਜੋਤ ਉਹਦੇ ਅੰਦਰ ਜਾ ਚੱਕਦੀ ਹੈ। ਦਾਤ ਜੋਤ ਖਸਮ ਹੈ ਵਡਿਆਈ। ਬਾਬਾ ਅਮਰਦਾਸ ਗੁਰੂ ਅਮਰਦਾਸ ਬਣੇ। ਅੱਜ ਦੇਖੋ ਦਾਦਾ ਬੈਠਾ ਸੀ ਕਰਤਾਰਪੁਰ ਰਾਵੀ ਤੋਂ ਪਰਲੇ ਪਾਸੇ, ਪੁੱਤਰ ਭੇਜਿਆ ਰਾਵੀ ਤੋਂ ਉਰਲੇ ਪਾਸੇ ਖਡੂਰ ਸਾਹਿਬ ਤੇ ਪੋਤਰੇ ਨੂੰ ਭੇਜ ਦਿੱਤਾ, ਪੁੱਤਰ ਨੂੰ ਅਗਾਂ ਭੇਜਿਆ ਗੁਰੂ ਅੰਗਦ ਸਾਹਿਬ ਨੇ ਗੋਇੰਦਵਾਲ ਪੁਰਖਾਂ ਕਿ ਤੁਸੀਂ ਗੋਇੰਦਵਾਲ ਚਲੇ ਜਾਓ। 72 ਸਾਲ ਦੇ ਬਾਬਾ ਜੀ ਅੱਜ ਗੋਇੰਦਵਾਲ ਸਾਹਿਬ ਆ ਬੈਠੇ ਨੇ। ਗੁਰਮੁਖੋ ਇੱਥੋਂ ਦਾ ਜੀਵਨ ਜੇ ਪੜ੍ਹਨਾ ਤੇ ਭੱਤਾਂ ਦੇ ਸਵਈਆਂ ਵੱਲ ਜ਼ਰੂਰ ਝਾਤੀ ਮਾਰੀਏ। ਬਾਬਾ ਅਮਰਦਾਸ ਕਿਰਪਾਲੂ ਇੰਨੇ ਮੇਹਰਾਂ ਦੇ ਘਰ ਵਿੱਚ ਆਏ, 72 ਸਾਲ ਦੀ ਉਮਰ ਵਿੱਚ ਗੁਰੂ ਬਣ ਕੇ 17 ਰਾਗਾਂ ਵਿੱਚ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਾਣੀ ਉਚਾਰਨ ਕੀਤੀ। ਸਿੱਖ ਸੰਗਤਾਂ ਨੂੰ ਅੰਦਰ ਦੀਆਂ ਪੌੜੀਆਂ ਉਤਰ ਕੇ ਸੁੱਚ ਭਿੱਟ ਤੋਂ ਉੱਪਰ ਉਠਾ ਕੇ 84 ਕੱਟਣ ਦੀ ਜੁਗਤ ਦੇ ਦਿੱਤੀ। ਹਜ਼ੂਰ ਕਿਰਪਾਲੂ ਦੇ ਦਰ ਤੇ ਸਿੱਖ ਸੰਗਤਾਂ ਜਦੋਂ ਆਉਣ ਲੱਗੀਆਂ, ਇੱਥੇ ਭੱਟਾਂ ਨੇ ਫਿਰ ਇੱਕ ਬਚਨ ਕਹੇ ਨੇ, ਕਹਿੰਦੇ ਨੇ ਅੱਜ ਬਾਬਾ ਅਮਰਦਾਸ ਵਿੱਚ ਉਹੀ ਨੂਰ ਹੈ, ਉਹੀ ਤਖ਼ਤ ਹੈ, ਉਹੀ ਕਿਰਪਾ ਜਿਹੜੀ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਕੋਲ ਸੀ। ਕਹਿਣ ਲੱਗੇ ਅੱਜ ਦੇਖੋ ਚਰਨ ਤਾਂ ਪੜ ਸਕੇ ਅੱਠ, ਚਰਨ ਗੁਰ ਅਮਰ ਪਵੱਲ ਰਿਹਾ, ਪੈਰ ਤਾਂ ਦੁਨੀਆਂ ਲਈ ਫਿਰਦੀ ਹੈ, ਹਜ਼ਾਰਾਂ ਮੀਲ ਪੈਰਾਂ ਨਾਲ ਤੁਰ ਲਿਆ, ਪਰ ਲੋਕੋ ਆਓ ਗੋਇੰਦਵਾਲ ਇਹਨਾਂ ਪੈਰਾਂ ਨਾਲ ਗੁਰੂ ਅਮਰਦਾਸ ਜੀ ਦੇ ਰਾਹ ਤੇ ਚੱਲੋ ਤੇ ਪੈਰ ਸਫਲ ਹੋ ਜਾਣਗੇ। ਚਰਨ ਤਾਂ ਪੜ ਸਕੇ ਅੱਠ, ਚਰਨ ਗੁਰ ਅਮਰ ਪਵੱਲ ਰਿਹਾ, ਹੱਥ ਤਾਂ ਪੜ ਸਕੇ ਅੱਠ, ਹੱਥ ਲੱਗਿਆ ਗੁਰ ਅਮਰ ਪੈ, ਗੁਰੂ ਅਮਰਦਾਸ ਦੇ ਚਰਨਾਂ ਨੂੰ ਹੱਥ ਵਿੱਚ ਪਕੜੋ ਤੇ ਲੋਕਾਂ ਦੇ ਹੱਥ ਪੈ ਸਫਲ ਹੁੰਦੇ ਨੇ। ਚਰਨ ਤਾਂ ਪੜ ਸਕਿਆ ਚਰਨ ਗੁਰ ਅਮਰ ਪਵੱਲ ਰਿਹਾ, ਹੱਥ ਤਾਂ ਪੜ ਸਕਿਆ ਹੱਥ ਲੱਗਿਆ ਗੁਰ ਅਮਰ ਪੈ, ਜੀ ਤਾਂ ਪੜ ਸਕਿਆ ਜੀ ਗੁਰ ਅਮਰ ਭਣੀਜੈ, ਜੀਵ ਉਹ ਪਵਿੱਤਰ ਹੈ ਜਿਹੜੀ ਗੁਰੂ ਅਮਰਦਾਸ ਨੂੰ ਪੁਕਾਰਦੀ। ਕਹਿਣ ਲੱਗੇ ਸਰਵਣ ਤਾਂ ਪੜ ਸਕਿਆ, ਨੈਣ ਤਾਂ ਪੜ ਸਕਿਆ ਨੈਣ ਗੁਰ ਅਮਰ ਪਖੀਜੈ, ਅੱਖਾਂ ਉਹ ਚੰਗੀਆਂ ਨੇ ਜਿਹੜੀਆਂ ਗੁਰੂ ਅਮਰਦਾਸ ਦੇ ਦਰਸ਼ਨ ਕਰਦੀਆਂ, ਸਰਵਣ ਤਾਂ ਪੜ ਸਕਿਆ ਸਰਵਣ ਗੁਰ ਅਮਰ ਸੁਣੀਜੈ, ਸਕਿਆਤ ਸੋਹੀ ਉਜਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਕਹਿਣ ਲੱਗੇ ਸਕਿਆਤ ਸੋ ਸਿਰ ਜਾਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ, ਚਰਨ ਉਹ ਪਵਿੱਤਰ ਜਿਹੜੇ ਗੁਰੂ ਅਮਰਦਾਸ ਦੇ ਰਾਹ ਤੇ ਚੱਲਣ, ਹੱਥ ਉਹ ਪਵਿੱਤਰ ਜਿਹੜੇ ਗੁਰੂ ਅਮਰਦਾਸ ਦੇ ਚਰਨਾਂ ਨੂੰ ਪਕੜਨ, ਅੱਖਾਂ ਉਹ ਪਵਿੱਤਰ ਜਿਹੜੀਆਂ ਗੁਰੂ ਅਮਰਦਾਸ ਦੇ ਦਰਸ਼ਨ ਕਰਨ, ਕੰਨ ਉਹ ਪਵਿੱਤਰ ਜਿਹੜੇ ਗੁਰੂ ਅਮਰਦਾਸ ਦੀ ਬਾਣੀ ਸੁਣ, ਪਿਆਰਿਓ ਹਿਰਦਾ ਉਹ ਪਵਿੱਤਰ ਜਿਸ ਹਿਰਦੇ ਵਿੱਚ ਗੁਰੂ ਅਮਰਦਾਸ ਵਸ ਜਾਏ, ਤੇ ਸਿਰ ਉਹ ਪਵਿੱਤਰ ਜਿਹੜਾ ਗੋਇੰਦਵਾਲ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਟਿਕ ਜਾਏ, ਕਿਉਂਕਿ ਉਹਨਾਂ ਕੋਲ ਉਹੀ ਨੂਰ ਉਹੀ ਤਖਤ ਤੇ ਉਹੀ ਸਿੰਘਾਸਨ ਹੈ ਤੇ ਜਿਹੜੇ ਆ ਕੇ ਟਿਕੇ ਕਿੰਨੀਆਂ ਕੁ ਕਿਰਪਾ ਉਹਨਾਂ ਨੂੰ ਮਿਲੀਆਂ ਨੇ। ਮੈਂ ਇੱਕ ਦੋ ਉਦਾਹਰਣਾਂ ਆਪ ਜੀ ਦੇ ਸਮਕਸ਼ ਰੱਖਣੀਆਂ ਚਾਹੁੰਦਾ। ਅੱਜ ਵੀ ਗੁਰੂ ਅਮਰਦਾਸ ਵਰਤਦੇ ਨੇ ਤੇ ਮੈਂ ਅੱਖਾਂ ਨਾਲ ਦੇਖ ਕੇ ਸ਼ਬਦ ਆਪ ਨੂੰ ਸਾਂਝੇ ਕਰ ਲਗਾ। ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਨੇ ਗੋਬਿੰਦਵਾਲ ਗੋਬਿੰਦਪੁਰੀ ਸਨ, ਰੱਬ ਦਾ ਘਰ ਬਣ ਗਿਆ ਗੋਬਿੰਦਵਾਲ। ਇੱਥੇ ਹਜ਼ੂਰ ਨੇ ਬੜੀਆਂ ਮਿਹਰਤਾਂ ਮਿਹਰਾਂ ਵਰਤਾਈਆਂ। ਇਸੇ ਸਮੇਂ ਦੇ ਦਰਮਿਆਨ ਇੱਥੇ ਕੋੜੀ ਵੀ ਆਇਆ ਸੀ ਜਿਹਨੂੰ ਆਪਣਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਤੇ ਨਿਥਾਵਿਆਂ ਦੇ ਥਾਂ ਨੇ ਗਲੇ ਨਾਲ ਲਾ ਕੇ ਕਿਹਾ ਕਿ ਇਸ ਕੋੜੀ ਨੂੰ ਮੈਂ ਆਪਣੇ ਸੀਨੇ ਨਾਲ ਲਾ ਕੇ ਕੇਵਲ ਅਰੋਗ ਨਹੀਂ ਇੱਥੋਂ ਤੱਕ ਆਪਣੇ ਹੱਥੀ ਰਿਸ਼ਤਾ ਕਰਾ ਕੇ ਵਿਆਹ ਕਰਾ ਕੇ ਕਹਿਣ ਲੱਗੇ ਲੋਕ ਤੈਨੂੰ ਘਰੋਂ ਬਾਹਰ ਕੱਢਦੇ ਪਏ ਸਨ, ਅੱਜ ਤੋਂ ਬਾਅਦ ਤੂੰ ਮੰਜੇ ਤੇ ਬੈਠੇਗਾ, ਲੋਕ ਤੇਰੇ ਕੋਲ ਆ ਕੇ ਗੁਰਮਤ ਸਿੱਖਿਆ ਕਰਦੇ। ਗੁਰੂ ਅਮਰਦਾਸ ਦਾ ਨੂਰ ਲੋਕਾਂ ਤੇ ਅਸਰ ਕਰ ਰਿਹਾ ਹੈ। ਦੂਸਰੀ ਘਟਨਾ ਇੱਕ ਹੈ ਜਿਹੜੀ ਸਾਂਝੀ ਕਰਨੀ ਅੱਤ ਜ਼ਰੂਰੀ ਹੈ। ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਬੈਠੇ ਨੇ, ਅੱਜ ਜਵਾਨ ਪੁੱਤਰ ਦੀ ਮੌਤ ਹੋਈ ਹੈ ਤੇ ਇਹ ਹਕੀਕਤ ਹੈ। ਅਸੀਂ ਕਹਾਂਗੇ ਰੱਬ ਦੇ ਭਾਣੇ ਵਿੱਚ ਵੇਖੋ ਅੰਦਰ ਉਹਨਾਂ ਦਾ ਇੰਨਾ ਕੋਮਲ ਹੈ। ਇੱਕੋ ਦਮ ਆਵਾਜ਼ ਸੁਣਾਈ ਦਿੱਤੀ ਕਿਸੇ ਦੇ ਵਹਿਣ ਪਾਉਣ ਦੀ ਤੇ ਪੁੱਛਦੇ ਨੇ ਭਾਈ ਬੱਲੂ, ਭਾਈ ਬੱਲੂ ਗੁਰੂ ਕਾ ਹਜ਼ੂਰੀਆ ਸਿੱਖ ਸੀ, ਭਾਈ ਬੱਲੂ ਇਹ ਰੋਣਾ ਕਿਸ ਦਾ? ਸੱਚੇ ਪਾਤਸ਼ਾਹ ਜਵਾਨ ਪੁੱਤਰ ਦੀ ਮੌਤ ਹੋ ਗਈ। ਕਹਿਣ ਲੱਗੇ ਅੱਛਾ, ਸ਼ਬਦ ਵਰਤੇ ਕਿ ਮਾਪਿਆਂ ਅੱਗੇ ਪੁੱਤ ਨਾ ਮਰਸੀ, ਵਿਧਵਾ ਨਾਲ ਪਰਮੇਸ਼ਰ ਨਾ ਕਰਸੀ। ਜਿੰਨੀ ਦੇਰ ਤੱਕ ਉਹਨਾਂ ਦੀ ਹਯਾਤੀ ਰਹੀ ਇਹ ਮੰਨਿਆ ਜਾਂਦਾ ਹੈ ਉੱਥੇ ਖੇਡ ਵਾਪਰਦੀ ਰਹੀ। ਅੱਜ ਬੌਲੀ ਪੱਟੀ ਹੈ, ਕਰਮ ਹੀ ਟੁੱਟਦਾ ਪਿਆ ਤੇ ਕਹਿੰਦੇ ਨੇ ਕੋਈ ਮਰਜੀਵੜਾ ਆਏ ਜਿਹੜਾ ਅੰਦਰ ਜਾ ਕੇ ਬੌਲੀ ਦਾ ਕਰ ਤੋੜੇ। ਭਾਈ ਮਾਨਕ ਚੰਦ ਕੋਲ ਖਲੋਤਾ, ਸੱਚੇ ਪਾਤਸ਼ਾਹ ਹੁਕਮ ਕਰੋ ਕਰ ਮੈਂ ਤੋੜਾਂਗਾ। ਆਪ ਨੂੰ ਪਤਾ ਕਰ ਸ਼ਬਦ ਅਸੀਂ ਸਮਝਦੇ ਹਾਂ ਪੱਥਰ ਆ ਗਿਆ ਪਾਣੀ ਉੱਤੇ ਤੇ ਕਾਰੀਗਰਾਂ ਕਹਿ ਦਿੱਤਾ ਕੜ ਜਦੋਂ ਪਾਟਾ ਹੋ ਸਕਦਾ ਕੜ ਤੋੜਨ ਵਾਲਾ ਪਾਣੀ ਦੇ ਵਿੱਚ ਹੀ ਰਹਿ ਜਾਏ, ਇੰਨਾ ਪਾਣੀ ਬਾਹਰ ਨਿਕਲਣਾ ਹੋ ਸਕਦਾ ਵਿੱਚ ਰਹਿ ਜਾਏ। ਤੇ ਭਾਈ ਮਾਨਕ ਚੰਦ ਨੂੰ ਕਹਿਣ ਲੱਗੇ ਤੋੜਨ ਚੱਲਿਆ ਦੇਖੀ, ਹੱਥ ਜੋੜ ਕੇ ਕਹਿੰਦਾ ਦਾਤਾ ਪਾਣੀ ਵਿੱਚ ਰਹਿ ਜਾ ਕੋਈ ਗੱਲ ਨੀ, ਪਰ ਪਾਣੀ ਵਿੱਚ ਡੁੱਬਦਿਆਂ ਨਦਰ ਤੁਸੀਂ ਉੱਤੇ ਜ਼ਰੂਰ ਰੱਖਿਆ ਜੀ, ਨਦਰ ਤੁਸੀਂ ਕਰਿਓ। ਹਜ਼ੂਰ ਬੌਲੀ ਦੇ ਕੋਲ ਖਲੋਤੇ, ਥੱਲੇ ਵੜ ਕੇ ਕਰ ਨੂੰ ਜਦੋਂ ਮਾਰਿਆ, ਠੋਕਰ ਮਾਰੀ ਮਾਰੇ, ਸੱਟਾਂ ਮਾਰੀਆਂ ਵਦਾਨ ਮਾਰੇ, ਪੱਥਰ ਪਾਟਾ, ਇੰਨਾ ਪਾਣੀ ਫਟ ਕੇ ਥੱਲੋਂ ਨਿਕਲਿਆ ਮਾਨਕ ਚੰਦ ਵਿੱਚ ਹੀ ਰਹਿ ਗਿਆ। ਮਾਈ ਸੀ ਇਹਦੀ ਵਿਧਵਾ, ਮਾਂ ਇਹਦੀ ਸੀ ਵਿਧਵਾ। ਕਿਸੇ ਕਿਹਾ ਮਾਨਕ ਚੰਦ ਡੁੱਬ ਗਿਆ। ਮਾਈ ਆਈ ਗੁਰੂ ਅਮਰਦਾਸ ਦੇ ਚਰਨਾਂ ਵੀ ਦਾਤਾ ਮੇਰਾ ਤਾਂ ਇੱਕੋ ਇੱਕ ਪੁੱਤਰ ਸਹਾਰਾ ਹੀ ਇਹ ਸੀ। ਹਜ਼ੂਰ ਕਹਿਣ ਲੱਗੇ ਬਾਈ ਨਾ ਕੀ ਪੁੱਤਰ ਦਾ ਰੱਖੀ। ਕਹਿਣ ਲੱਗੀ ਮਾਨਕ ਕਹਿੰਦੇ ਨੇ ਮੋਤੀ ਤਰਦੇ ਨੇ ਡੁੱਬਦੇ ਪੱਥਰ ਹੁੰਦੇ ਨੇ, ਮੋਤੀ ਤਰਦੇ ਨੇ ਪੱਥਰ ਡੁੱਬਦੇ ਨੇ। ਮਾਨਕ ਚੰਦ ਬਾਹਰ ਆਇਆ, ਪਾਣੀ ਬਾਹਰ ਕੱਢਿਆ ਤੇ ਮੇਰੇ ਗੁਰੂ ਨੇ ਸੱਚਮੁੱਚ ਜਾਣੋ ਨਾਂ ਦਾ ਮਾਨਕ ਸੀ, ਜੀਵਨ ਕਰਕੇ ਵੀ ਮਾਨਕ ਬਣਾ ਦਿੱਤਾ। ਤੀਸਰੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ, ਗੁਰੂ ਦਾ ਨੂਰ ਵਰਤਦਾ ਹੈ, ਸਿੱਖ ਸੰਗਤਾਂ ਰਹਿਮਤਾਂ ਲੈਂਦੀਆਂ ਪਈਆਂ ਨੇ ਤੇ ਬਾਬਾ ਸੱਤਾ ਜੀ ਕਹਿੰਦੇ ਨੇ ਗੁਰੂ ਅਮਰਦਾਸ ਅਸੀਂ ਅੱਜ ਤੋਂ ਬਾਅਦ ਇਹ ਨੀ ਕਹਿਣਾ ਸਾਨੂੰ ਆ ਦੇ, ਤੂੰ ਜੋ ਦੇ ਦੇਗਾ ਅਸੀਂ ਝੋਲੀ ਵਿੱਚ ਪਵਾ ਕੇ ਚਲੇ ਜਾਣਾ, ਤੇਰੇ ਦਰ ਦਾ ਮਿਲਿਆ ਹੋਇਆ ਮਿੱਟੀ ਦਾ ਕਣ ਵੀ ਬਖਸ਼ਿਸ਼ ਹੈ। ਹਜ਼ੂਰ ਕਿਰਪਾਲੂ ਜੀ ਗੋਇੰਦਵਾਲ, ਮੈਂ ਥੋੜਾ ਜਿਹਾ ਇਤਿਹਾਸ ਟੱਚ ਕਰਨਾ ਪਿਆ। ਅੱਜ ਮੰਡੀ ਦਾ ਰਾਜਾ ਹੈ, ਰਾਣੀਆਂ ਵਿੱਚੋਂ ਇੱਕ ਰਾਣੀ ਜਿਹੜੀ ਨਾਭ ਆਈ ਸੀ ਉਹਨੇ ਪਰਦਾ ਕਰ ਲਿਆ ਹੈ, ਘੁੰਡ ਕੱਢ ਕੇ ਆਈ ਤੇ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਕੌਣ ਝੱਲੀ ਆ ਗਈ ਪਰਦੇ ਕਰਕੇ? ਗੁਰੂ ਤੋਂ ਤਾਂ ਪਰਦੇ ਕਈ ਜਨਮਾਂ ਦੇ ਪਹਿਲੇ ਪਏ ਨੇ, ਇਹ ਚਿਹਰੇ ਉੱਤੇ ਪਰਦੇ ਕਿਹੜੇ ਕਰ ਲੈ? ਇਸ ਘਟਨਾ ਵੱਲ ਤੁਸੀਂ ਧਿਆਨ ਦਿਓ, ਮੈਂ ਤਾਂ ਕਹਿ ਰਿਹਾ, ਮੈਂ ਉਹ ਚੀਜ਼ ਵੇਖ ਕੇ ਆਇਆ, ਵੇਖਣ ਤੋਂ ਬਾਅਦ ਸਾਂਝੀ ਕਰਨੀ ਚਾਹੁੰਦਾ। ਪੜ੍ਹੀ ਸੀ ਇਤਿਹਾਸ ਵਿੱਚ, ਕਹਿਣ ਲੱਗੇ ਕੌਣ ਝੱਲੀ ਹੈ ਜਿਹਨੇ ਆਪਣੇ ਮੂੰਹ ਤੇ ਪਰਦਾ ਲੈ ਲਿਆ? ਬਾਬੇ ਦੇ ਬਚਨ ਕਹਿਣ ਦੀ ਦੇਰ ਸੀ, ਪਤਾ ਨੀ ਕੀ ਖੇਡ ਵਾਪਰੀ। ਗੁਰੂ ਅਮਰਦਾਸ ਦੇ ਬਚਨਾਂ ਵਿੱਚ ਇੰਨੀ ਸਤਿਆ ਸੀ, ਕਹਿੰਦੇ ਜੋ ਸ਼ਬਦ ਕਹਿਣਾ ਤਤਕਾਲ ਹੋ ਜਾਣਾ। ਦਰਬਾਰ ਵਿੱਚੋਂ ਭੱਜ ਗਈ, ਕੱਪੜੇ ਪਾੜ ਕੇ ਇਹਨੇ ਲੀੜਾ ਲਾਹ ਕੇ ਸੱਦ ਦਿੱਤਾ, ਜੰਗਲ ਨੂੰ ਚਲੀ ਗਈ। ਮੰਡੀ ਦਾ ਰਾਜਾ ਰਿਹਾ ਕੁਝ ਦਿਨ, ਪਰਤ ਕੇ ਚਲਾ ਗਿਆ। ਇਹ ਰਾਣੀ ਪਰਤ ਕੇ ਜੰਗਲ ਵਿੱਚ ਹੀ ਘੁੰਮਦੀ ਰਹੀ, ਕੱਪੜੇ ਪਾੜ ਦਿੱਤੇ, ਕਲਕਾਰੀਆਂ ਮਾਰੇ, ਦਿਨ ਰਾਤ ਜੰਗਲ ਵਿੱਚ ਹੀ। ਇੱਥੇ ਗੁਰੂ ਕਾ ਇੱਕ ਸਿੱਖ ਸੀ ਜਿਹਨੂੰ ਹਜ਼ੀਰਾਂ ਦਾ ਰੋਗ ਸੀ। ਇਹ ਆਮ ਤੌਰ ਤੇ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ, ਹੋਰ ਕਿਸੇ ਨਾਲ ਬੋਲਦਾ ਨਹੀਂ ਸੀ, بس ایک گل کہی جاتا ہے جبان تو سچن سچ سچن سچ یہ مطلب جی سچا گرو امرداس ہے باقی جھوٹ ہے یہ نام ہی پا دیتا سچن سچ کچھ نہیں کہنا لنگر لیا تا سچن سچ رہندا سی جنگل وچ لکڑا وڈدیاں سکانیاں تے لیا کے لنگر وچ گرو امرداس وچ رکھنیاں سچن سچ کہی جانا بولنا نہ اج گرو کے سکھو لکڑا وڈن جنگل وچ گیا ہے وہ راجے دی رانی جڑی شدائن ہو گئی سی رخ تے بیٹھی ٹکے وہ نو ہو گئے نے ایکو دم پائی سچن سچ نالے کہاڑا چلا سچن سچ کہندے نے اس رانی نے آ کے دی پٹھ دے اتے اپنے دنداں دے نال اینو چکی وڈی دندے دے اینو وڈے تانے دے اینو نواں دے نال ایدا چہرہ کھرچ دتا ایکو دم پائی سچن سن تکڑے سن تن دے پوا کے ماریا اس بیبی نو پراں واپس لکڑا لے کے آ گیا گرو امرداس دے دربار وچ آئے چہرے تے نشان سچے پاتشاہ نے دیکھا تے کہن لگے بھائی سچن سچ اے کی کہن لگے داتا جی دولتا بخش جنگل وچ چڑیلا رہندیاں سبد سن جنگل وچ چلے چڑیل ہے انہاں نے میرے چہرے تے نو دا وار کیتا ہے میرے پیٹھ تے انہاں نے دنداں دے نشان نے میرے ہتھاں تے دنداں دے نشان نے سچے پاتشاہ کہن لگے چڑیل لئی ایویں گرو کی اوگیا کر بیٹھی سی کل نو جائی ساڈے چرنا دا ایک جوڑا لے جا یہ جوڑا لے جا تے اوتھے جا کے جدو تیرے کول آئے او دے متھے تے جوڑا لائی انہوں سدھ آ جائے گی گرمکھو پائی سچم سچ گئے ہاتھ وچ کواڑا پکڑیا پر اج گرو کی رحمت نال سی جوڑا پکڑ کے گئے جنگل وچ آئی او ایکو دم عورت اونے پرت کے جدو دند کٹ کے نواں نال وار کر لگی دندا تے نواں نال پائی صاحب آئی پائی صاحب نے گرو صاحب دے چرنا دا جوڑا جڑا کپڑے چ لپیٹیا سی سیت تے لایا اندر دی سمجھ پی گئی میں نگن خان اندر دی سمجھ پی گئی میرے نال بن کے گیا گرو صاحب نے نال کمبل دتا سی سمجھ پی گئی وہ کمبل پا دی جدو سمجھ پی کمبل دتا اتنے شریر نو لپیٹ کے گرو دربار وچ آ گئی حضور دے چرنا وچ متھا ٹیکیا سچے پاتشاہ نے دیکھیا رحمت دے گھر وچ آئے تے سچن سچ نے جوڑا نہیں واپس دتا جوڑا نال ہی سینے دے لا کے رکھیا حضور دے دربار وچ آئے بستر اونوں دتے گئے گھروں بستر پائے سمجھ پی گئی پرے دربار وچ کیا سچن سچ اس بیبی دا کارج تیرے نال ہوے گا اتنے میں عرض کرنی ہے تے تھان ویکھ کے میں بینتی کر رہا کہن لگے تیرے نال کارج ہوے گا اس رانی دا ویاہ کیتا گیا سچن سچ نال ہن اس سچن سچ دے اگے وی بچے سن ہن گرو کی کھیڈ ہے نو کوئی کٹاکش کوئی ترک نہیں پتہ نہیں گرو نے کیہو جی رجا سی کی انہاں دے کرم سن ویاہ ہویا تے اس ویلے ایک جوڑا تا حضور دا سچن سچ کول سی تے کرپالو داتا دے چرنا وچ ہاتھ جوڑ کے کہن لگا سچے پاتشاہ ایک نال نہیں ہن دوجا جوڑا وی بخش دے دونوں جوڑے دیتے حضور نے بائی منجیاں دیتیاں تے دونوں نو سچن سچ نو بٹھا کے نال رانی نو بٹھا کے کیا لاؤ جاؤ اج تو بعد گرو کی میر واپرے گی گرو تہاڈے وچ ورتے گا تہاڈے در تے کتے دا وڈیا ہلکیا ہویا سدائی کوئی آوے گا جوڑا لاؤ دے روگ دور ہون گے پیارے ہو اے بھائی سچن سچ جوڑے لے کے گیا گھر ہوں گھر جہے پہلے بچے سن انہیں کیا باپو سیوا تو کیتی حق سادا بھی بن گئے ایک جڑی رانی دی سنتان وچ ہوئے ایک جوڑا انہاں رکھیا ایک جڑے پہلے سن انہاں رکھیا ایک جوڑا بڈ لاڈے نیڑے پنڈ میدے واس اوتھے پیا تے دوجا جوڑا پیپل سا پنڈ ہریانے اوتھے پیا دونوں جوڑے پئے میں درشن کیتے اس جوڑے دے میدے واس گیا وہ چاندی کا انہاں پترا چاڑیا تے میرے تو صرف زبانی یہ شبد نکل گیا کیونکہ من جہاں شردی شردا بنی بزرگ بیٹھے نے کوئی جانا گرو امرداس کا گردوارا ہے جنہوں خلق پی جانا ہے دوائی نہ کرائے کوئی ہلکے ہوئے بندے نو لے جان تے وہ کہندے نے میرے تو شبد نکل گیا میں کیا یہ کھیڈ واپر دی ہے کہن لگے گرو امرداس کے بچنا تے بھروسہ نہیں مینوں بزرگ نے شبد جڑے کہ سچ جانوں اندر چو گیا واہ بابا تیرا اندر کتنے ٹکیا ہے رومال وچ لپیٹ کے جوڑا رکھے سکھ سنگت جاندی متھا ٹیک دی انہاں دے سیس اتنے جوڑے لگتے ہیں ਕਹਿੰਦੇ ਅੱਜ ਵੀ ਖਲਕਿਆ ਹੋਇਆ ਬੰਦਿਆਂ ਨੂੰ ਅਰੋਗਤਾ ਮਿਲਦੀ। ਗੁਰੂ ਅਮਰਦਾਸ ਕਿਰਪਾਲੂ ਮੇਰਾ ਦੇ ਦਾਤੇ ਕਿਰਪਾ ਦੇ ਖਜ਼ਾਨੇ ਜਿਹਦੀਆਂ ਪਿਆਰੇ ਹੋ ਦਿੱਤੀਆਂ ਹੋਈਆਂ ਦਾਤਾਂ ਇੰਨੀਆਂ ਰਹਿਮਤਾਂ ਵਰਸਾਂਦੀਆਂ ਦੇ ਉਸ ਗੁਰੂ ਅਮਰਦਾਸ ਦੇ ਹਿਰਦੇ ਸ਼ਬਦ ਨਾਲ ਕਦੀ ਜੁੜ ਕੇ ਦੇਖੀਏ। ਹਜ਼ੂਰ ਕਿਰਪਾਲੂ ਦੇ ਸੰਬੰਧੀ ਕਿਹੜੀਆਂ ਕਿਹੜੀਆਂ ਦਾਤਾਂ ਨੇ, ਭੱਟਾਂ ਨੇ ਜਦੋਂ ਗੁਰੂ ਅਮਰਦਾਸ ਜੀ ਨੂੰ ਦੇਖਿਆ ਨਾ ਉਹਨਾਂ ਦੀ ਤਸੱਲੀ ਹੋ ਗਈ, ਉਹਨਾਂ ਨੂੰ ਇਹ ਸ਼ਬਦ ਕਹਿਣੇ ਪਏ, ਰਹੋ ਸੰਤ ਹੋ ਟੋਲ ਸਾਧਵੋ ਤੇਰੇ ਜਿੱਥੇ ਸਮੇਂ ਆਸੀ ਤਪਸੀ ਮੁਖੋਂ ਇਹ ਪੰਡਿਤ ਮਿੱਠੇ ਬਸ ਏਕੋ ਫਿਰਿਓ ਕਿਨਾ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਰੇ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੂੰ। ਕਹਿਣ ਲੱਗਿਆ ਉਹ ਦੇਖੋ ਗੁਰੂ ਅਮਰਦਾਸ ਮਿਲ ਗਿਆ ਜੀ, ਗੁਰਦਈ ਮਿਲਾਇਓ ਭਿਖਿਆ ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖ ਹੈ ਤੇ ਰਹੂ ਤੱਟ ਖਲੋ ਕੇ ਪੁਰਖਿਆ ਵੀ ਤੁਹਾਨੂੰ ਕੀ ਮਿਲਿਆ। ਕਹਿਣ ਲੱਗੇ ਬਾਰਜ ਕਰ ਦਾਹਣਾ ਸਿੱਧ ਸਨਮੁਖ ਮੁਖ ਜੋਵੈ, ਕਦੀ ਗੋਇੰਦਵਾਲ ਚਬਾਰੇ ਸਾਹਮਣੇ ਖਲੋ ਕੇ ਦਾਤਾ ਮੰਗੀ ਸਿਖਾ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਆ ਪੋਤਾ ਪ੍ਰਵਾਨ। ਇਹਦੇ ਅਰਥ ਕੀ ਨੇ, ਬਾਰਜ ਕਰ ਦਾਹਣਾ। ਸਾਡੇ ਪੜ੍ਹੇ ਲਿਖੇ ਲੋਕ ਕਹਿੰਦੇ ਲਓ ਜੀ ਪਦਮ ਦੀ ਗੱਲ ਕਰਕੇ ਹਿੰਦੂ ਮਤ ਵਿੱਚ ਪ੍ਰਚਾਰਕ ਘੋਟ ਦਿੰਦੇ ਨੇ, ਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜ੍ਹੋ। ਭੱਟ ਕਹਿ ਰਹੇ ਨੇ ਗੁਰੂ ਅਮਰਦਾਸ ਦੇ ਸੱਜੇ ਹੱਥ ਵਿੱਚ ਪਦਮ ਚਮਕਦਾ ਪਿਆ ਸੀ, ਹੱਥ ਕਹਿ ਰਹੇ ਬਾਰਜ ਕਰ ਦਾਹਣਾ ਸਿੱਧ ਸਨਮੁਖ ਮੁਖ ਜੋਵੈ। ਗੁਰੂ ਅਮਰਦਾਸ ਖਲੋਂਦੇ ਨੇ ਤੇ ਸਿੱਧੀਆਂ ਹੱਥ ਜੋੜ ਕੇ ਕਹਿੰਦੀਆਂ ਨੇ ਬਾਪੂ ਕੁਝ ਬੋਲ ਤਾਂ ਸਹੀ ਅਸੀਂ ਕਰੀਏ ਕੀ। ਸਿੱਧ ਸਨਮੁਖ ਮੁਖ ਜੋਵੈ ਰਿਤ ਬਸੈ ਬਵਾਂਗ ਜੋ ਤੀਨ ਲੋਕ ਅੰਤਰ ਮੋਹੈ, ਖੱਬੇ ਹੱਥ ਵਿੱਚ ਰਿਧੀਆਂ ਨੇ ਜਿਹੜੀਆਂ ਤਿੰਨਾਂ ਲੋਕਾਂ ਨੂੰ ਭਰਮਾਈ ਬੈਠੀਆਂ ਨੇ। ਹਿਰਦੈ ਬਸੈ ਅਕਈਓ, ਪਾਠ ਇਹਦਾ ਅਕਈਓ ਕਰਾਂਗੇ ਜਿਹਨੂੰ ਕਿਹਾ ਨਹੀਂ ਜਾ ਸਕਦਾ। ਕਹਿੰਦੇ ਨੇ ਹਿਰਦੇ ਵਿੱਚ ਗੁਰੂ ਅਮਰਦਾਸ ਦੇ ਅਕਥ ਰੱਬ ਵੱਸਦਾ। ਕਹਿੰਦੇ ਨੇ ਇਹਦੇ ਸਵਾਦ ਨੂੰ ਤਾਂ ਕੇਵਲ ਗੁਰੂ ਅਮਰਦਾਸ ਜਾਣਦਾ। ਜਦੋਂ ਗੁਰੂ ਅਮਰਦਾਸ ਦੀ ਸ਼ਿਫਤ ਕਰਦੇ ਨੇ ਪੱਟ, ਕਹਿਣ ਲੱਗੇ ਪਿਆਰਿਓ ਜਿੱਥੇ ਗੁਰੂ ਅਮਰਦਾਸ ਦੇ ਚਰਨ ਪੈ ਜਾਂਦੇ ਸਨ ਉੱਥੇ ਪਾਪ ਦਗਦ ਹੋ ਜਾਂਦੇ ਨੇ। ਗੁਰ ਅਮਰਦਾਸ ਪਰਸੀਐ ਪੋਹੁਮ ਪਾਤਕ ਬਿਨਾਸੈ, ਧਰਤੀ ਦੇ ਪਾਪ ਖੰਡਨ ਕਰ ਦਿੱਤੇ ਬਾਪੂ ਅਮਰਦਾਸ ਜੀ ਨੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਸ ਹੈ, ਜਿਸ ਸਾਧਨਾ ਲਈ ਬਰਫਾਂ ਉੱਤੇ ਬਹਿ ਕੇ ਲੋਕ ਸਾਲ ਗਾਲ ਦਿੰਦੇ ਨੇ। ਇੱਕ ਵਾਰੀ ਗੁਰੂ ਅਮਰਦਾਸ ਨੂੰ ਮੱਥਾ ਟੇਕੋ ਸਾਧਨਾ ਸਫਲ ਹੋ ਜਾਂਦੀ ਹੈ। ਗੁਰ ਅਮਰਦਾਸ ਪਰਸੀਐ ਪੋਹੁਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸ ਹੈ, ਗੁਰ ਅਰ ਅਮਰਦਾਸ ਪਰਸੀਐ ਧਿਆਨ ਲਹੀਐ ਪੌ ਮੁਕੈ, ਪੌ ਪੰਧ ਪੰਧ ਮੁੱਕ ਜਾਂਦਾ ਜਨਮ ਮਰਨ ਦਾ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ, ਗਉ ਦਰ ਤੇ ਗਵਨ ਚੁੱਕ ਜਾਂਦਾ, ਅਭਉ ਦਰ ਤੇ ਨਿਡਰਤਾ ਮਿਲਦੀ ਹੈ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ, ਇੱਕ ਬਿਨ ਦੁੱਗਣ ਜੋ ਤੋ ਰਹੇ ਜਾ ਸੁਮੰਤਰ ਮਾਨ ਵੈ ਲਹੈ ਜਾਲ ਪਾ ਪਦਾਰਥ ਇਤੜੇ। ਗੁਰ ਅਮਰਦਾਸ ਦਿੱਠਾ ਮਿਲੇ, ਜਿਹਨੇ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਇਹ ਦਾਤਾ ਉਹਦੀ ਝੋਲੀ ਵਿੱਚ ਗੁਰੂ ਅਮਰਦਾਸ ਕਿਰਪਾਲੂ ਜੀ ਆਪ ਪਾ ਦਿੰਦੇ ਨੇ। ਅੱਜ ਬਾਬੇ ਸੱਤੇ ਦੇ ਸਾਹਮਣੇ ਗੋਇੰਦਵਾਲ ਦੀ ਧਰਤੀ ਆਈ, ਬਾਬਾ ਅਮਰਦਾਸ ਤਖ਼ਤ ਤੇ ਬੈਠੇ ਨੇ ਤੇ ਉਹ ਅਨੁਭਵ ਵਿੱਚ ਬੈਠਿਆ ਹੋਇਆ ਗੁਰੂ ਅਮਰਦਾਸ ਦੇ ਦਰਸ਼ਨ ਕਰਦੇ। ਬਾਬਾ ਸੱਤਾ ਜੀ ਖਲੋਤੇ ਅੰਮ੍ਰਿਤਸਰ ਨੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ, ਸਮੇਂ ਕਾਲ ਤੋਂ ਉੱਪਰ ਉੱਠ ਕੇ ਗੋਇੰਦਵਾਲ ਪਹੁੰਚੇ ਨੇ ਤੇ ਹਜ਼ੂਰ ਕਿਰਪਾਲੂ ਜੀ ਦੇ ਸਾਹਮਣੇ ਖਲੋ ਕੇ ਸ਼ਬਦ ਕਹਿਣ ਲੱਗੇ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਸਿੱਖ ਸੰਗਤ ਸੁਣਦੀ ਜਦੋਂ ਵਾਰ ਉਚਾਰਦੇ ਪਏ ਸਨ ਸੱਚ ਜਾ ਰਹੇ ਹੋ, ਉਦੋਂ ਆਤਮ ਰਸੀਏ ਖਲੋਤੇ ਸਨ ਤੇ ਪਾਰਸ ਕਲਾ ਜਿਹੜੀ ਵਾਪਰਦੀ ਸੀ ਉਹਨੂੰ ਵੇਖਦੇ ਪਏ। ਸੋ ਟਿੱਕਾ ਬਾਬੇ ਅਮਰਦਾਸ ਜੀ, ਗੁਰੂ ਅਮਰਦਾਸ ਜੀ ਦੇ ਚਿਹਰੇ ਤੇ ਉਹ ਹੀ ਟਿੱਕਾ ਨੂਰ ਹੈ, ਕਿਹੜਾ ਜਿਹੜਾ ਇਹਨਾਂ ਦੇ ਪਿਤਾ ਗੁਰੂ ਅੰਗਦ ਸਾਹਿਬ ਤੇ ਦਾਦੇ ਗੁਰੂ ਨਾਨਕ ਸਾਹਿਬ ਤੇ ਸੀ। ਸੋ ਬਹਿਣਾ, ਬਹਿਣਾ ਦਾ ਅਰਥ ਤਖ਼ਤ ਵੀ ਉਹ ਹੈ ਕਿ ਜਿਹੜਾ ਗੁਰੂ ਕੇ ਸਿੱਖੋ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦਾ ਸੀ। ਸੋਈ ਦੀਵਾਨ, ਉਹਨਾਂ ਦਾ ਦਰਬਾਰ ਵੀ ਉਹ ਹੈ ਕਿ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦਾ ਸੀ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ, ਪਿਓ ਦਾ ਅਰਥ ਪਿਤਾ ਗੁਰੂ ਅੰਗਦ ਸਾਹਿਬ, ਦਾਦੇ, ਦਾਦੇ ਦਾ ਅਖਰੀ ਅਰਥ ਆਪਾਂ ਕਰਾਂਗੇ ਧੰਨ ਗੁਰੂ ਨਾਨਕ ਸਾਹਿਬ ਜੀ। ਜੇ ਵਿਆਹ ਉਹਨਾਂ ਵਰਗਾ ਪੋਤਾ ਪ੍ਰਵਾਨ ਗੁਰੂ ਅਮਰਦਾਸ ਅੱਜ ਪ੍ਰਵਾਨ ਹੋ ਗਏ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇ ਵਿਆਹ ਪੋਤਾ ਪ੍ਰਵਾਨ। ਕਮਾਈ ਕੀ ਕੀਤੀ, ਜਿਨ ਬਾਸ਼ਕ ਨੇਤਰਾ ਘੱਪਿਆ, ਜਿਸ ਗੁਰੂ ਅਮਰਦਾਸ ਜੀ ਨੇ ਅਵੈੜੇ ਮਨ ਸੱਪ ਨੂੰ ਨੇਤਰਾ ਬਣਾਇਆ ਹੈ, ਕਰ ਮੇਹੀ ਤਾਣ ਨੇਹੀ ਦਾ ਅਰਥ ਆਪ ਸਮਝਦੇ ਹੋ ਨੇਹਣੀ, ਨੇਹਣੀ ਕੀ ਹੁੰਦੀ ਹੈ? ਜਦੋਂ ਅਸੀਂ ਮਧਾਣੀਆਂ ਬੀਬੀ ਰਿੜਕਦੀਆਂ ਸਨ ਨਾ ਦੁੱਧ, ਮਧਾਣੀ ਦੇ ਨਾਲ ਜਿੱਥੇ ਆਪਾਂ ਮਧਾਣੀ ਟਿਕਾਉਂਦੇ ਸਾਂ, ਚਾਤੀ ਰੱਖਦੇ ਸਾਂ, ਨੇਹੀ ਵੀ ਕਹਿੰਦੇ ਹੁੰਦੇ ਸਾਂ ਉਹਨੂੰ, ਉਹ ਪਿੱਛੇ ਉੱਚਾ ਸਾਰਾ ਨਾ ਇੱਕ ਹੋਰ ਛੋਟਾ ਲੱਗਾ ਹੁੰਦਾ ਸੀ ਨੇਹਣੀ। ਮਧਾਣੀ ਦਾ ਉੱਪਰ ਵਾਲਾ ਜਿਹੜਾ ਸਿਰ ਹੈ ਨਾ ਉਹ ਰੱਸੇ ਨਾਲ ਬੰਨਿਆ ਹੁੰਦਾ ਸੀ ਪਿਛਲੀ ਲੱਕੜ ਨਾਲ, ਤੇ ਨੇਤਰੇ ਹੱਥ ਵਿੱਚ ਬੀਬੀ ਆਪ ਪਕੜਦੀ ਸੀ, ਕਿਉਂਕਿ ਜਦੋਂ ਆਪਣੇ ਵੱਲ ਮਧਾਣੀ ਨੂੰ ਖਿੱਚਣਾ ਤੇ ਪਿੱਛੋਂ ਪਾਏ ਹੋਏ ਰੱਸੇ ਦੀ ਖਿੱਚ ਨਾਲ ਉਹ ਜਿਹੜੀ ਮਧਾਣੀ ਪਿੱਛੇ ਨੂੰ ਖਿੱਚੀ ਰਹੇ ਤਾਂ ਚੱਲਦੀ ਸੀ। ਕਹਿਣ ਲੱਗੇ ਜਿਨ ਬਾਸਕ ਨੇਤਰ ਘੱਤਿਆ, ਗੁਰੂ ਅਮਰਦਾਸ ਕਿਰਪਾਲੂ ਜੀ ਨੇ ਮਨ ਰੂਪੀ ਬਾਸਕ ਸੱਪ ਨੂੰ ਨੇਤਰਾ ਬਣਾਇਆ। ਕਰ ਨੇਹੀ ਤਾਣ, ਤਾਣ ਦਾ ਅਰਥ ਹੈ ਆਤਮਕ ਬਲ ਜਿਹੜਾ ਸੀ ਉਹਦੀ ਨੇਹਣੀ ਬਣਾਈ, ਉਹਦੇ ਨਾਲ ਇਸ ਮਧਾਣੀ ਨੂੰ ਖਿੱਚ ਕੇ ਰੱਖਿਆ, ਆਤਮਕ ਬਲ ਕੋਲ ਸੀ। ਕਹਿਣ ਲੱਗੇ ਜਿਨ ਬਾਸਕ ਨੇਤਰ ਘੱਤਿਆ ਕਰ ਨੇਹੀ ਤਾਣ, ਜਿਨ ਸਮੁੰਦਰ ਵਰੋਲਿਆ, ਪਿਆਰੇ ਉਹ ਸਮੁੰਦਰ ਵਰੋਲਿਆ, ਇਹਦੇ ਅਰਥ ਗੁਰਮੁਖ ਇਹ ਵੀ ਕਰਦੇ ਨੇ ਸ਼ਬਦ ਰੂਪੀ ਸਮੁੰਦਰ ਨੂੰ ਮਰੋਲਿਆ। ਗੁਰੂ ਦਾ ਸ਼ਬਦ ਗੁਰੂ ਅਮਰਦਾਸ ਕੋਲੇ ਸਮੁੰਦਰ ਦਾ ਅਰਥ ਹੈ ਜਿੰਨਾ ਆਪਣਾ ਸਰੀਰ ਮਰੋਲਿਆ, ਸਰੀਰ ਰੜਕਿਆ, ਸਮੁੰਦਰ ਮਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਅੰਦਰ ਨੂੰ ਮਰੋਲਿਆ, ਅੰਦਰ ਨੂੰ ਰਿੜਕਿਆ। ਜਿਨ ਬਾਸ਼ਕ ਨੇਤਰ ਘੱਤਿਆ ਕਰ ਨਹੀਂ ਤਾਣ, ਜਿਨ ਸਮੁੰਦਰ ਮਰੋਲਿਆ, ਕਰ ਮੇਰ ਮਧਾਣ, ਉੱਚੀ ਸੁਰਤ ਦਾ ਬਣਾ ਕੇ ਮਧਾਣਾ, ਤੇ ਗੁਰੂ ਅਮਰਦਾਸ ਜੀ ਅੰਦਰ ਦੇ ਜੀਵਨ ਨੂੰ ਰਿੜਕਣ ਲੱਗੇ। 14 ਰਤਨ ਨਕਾਲੀਅਨ, 14 ਤਰ੍ਹਾਂ ਦੇ ਭਗਤੀ ਵਾਲੇ ਜਿਹੜੇ ਗੁਣ ਨੇ, ਪਿੱਛੇ ਵੀ ਆ ਚੁੱਕਾ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਜੀਵਨ, ਉਹ ਭਗਤੀ ਵਾਲੇ ਸ਼ੁਭ ਗੁਣ ਇਹਨਾਂ ਨੇ ਬਾਹਰ ਪ੍ਰਗਟ ਕਰਦੇ। ਕਹਿਣ ਲੱਗੇ ਕੀਤੋਨ, ਉਹਨਾਂ ਨੇ ਕੀਤਾ, ਗੁਰੂ ਅਮਰਦਾਸ ਜੀ ਨੇ ਕੀਤਾ ਕਿ ਚਾਨਣ, ਹਨੇਰੇ ਦੇ ਵਿੱਚ ਇਹਨਾਂ ਨੇ ਚਾਨਣ ਕਰ ਦਿੱਤਾ। ਹੁਣ ਗੁਰੂ ਅਮਰਦਾਸ ਜੀ ਨੇ ਬੁਢੇਪੇ ਵਿੱਚ, ਮੈਂ ਸ਼ਬਦ ਬੁਢੇਪਾ ਵਰਤ ਰਿਹਾ ਪਰ ਅੰਦਰ ਬੁਢੇਪਾ ਨਹੀਂ, ਸੰਸਾਰਿਕ ਤੌਰ ਤੇ ਉਹਨਾਂ ਨੇ ਖੁਦ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰਮੁਖ ਬੁੱਢੇ ਕਦੇ ਨਹੀਂ, ਗੁਰਮੁਖ ਕਦੀ ਬੁੱਢਾ ਨਹੀਂ ਜਿਨ ਅੰਤਰ ਸੁਰਤ ਗਿਆਨ। ਮੈਂ ਕਹਿੰਦਾ ਜਿਹੜੇ ਬਾਬੇ ਦਿਲ ਛੱਡ ਜਾਂਦੇ ਨੇ ਨਾ ਵੀ ਹੁਣ ਤੇ ਕੋਈ ਨਹੀਂ, ਹੁਣ ਤਾਂ ਅਗਲੇ ਜਾਣ ਜਾਵਾਂਗੇ, ਫਿਰ ਅੰਮ੍ਰਿਤ ਦੀ ਗੱਲ ਕਰਾਂਗੇ, ਫਿਰ ਗੁਰੂ ਵਾਲੇ ਬਣਾਂਗੇ, ਮੈਨੂੰ ਇੰਝ ਲੱਗਦਾ ਵੀ ਅਗਲੇ ਜਾਣ ਦੀ ਇਹਨਾਂ ਨੂੰ ਸਾਰੀ ਖਬਰ ਹੈ, ਕੋਈ ਪਤਾ ਥੋੜਾ ਵੀ ਅਗਲੇ ਜਾਣ ਜਾਣਾ ਕਿੱਥੇ ਹੈ। ਇੱਥੇ ਉਹ ਭਗਤ ਜਿਹੜੇ ਪਹੁੰਚੇ ਨੇ ਉਹ ਕਹਿ ਰਹੇ ਨੇ ਮੇਰੇ ਮਾਲਕਾ ਕਿ ਥਰ ਹਰ ਕੰਪੈ ਬਾਲਾ ਜੀਓ, ਨਾ ਜਲਨਾ ਕਿਆ ਕਰਸੀ ਪੀਓ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਪਤਾ ਹੀ ਨੀ ਹੈਗਾ ਮੇਰੇ ਨਾਲ ਵਾਪਰਨਾ ਕੀ ਹੈ, ਅਸੀਂ ਵਿਕਾਰਾਂ ਦੀਆਂ ਪੰਡਾਂ ਚੁੱਕ ਕੇ ਅੱਗੇ ਸਮਝੀ ਬੈਠੇ ਵੀ ਫਿਰ ਸਾਡੇ ਨੂੰ ਸਮਾਂ ਮਿਲ ਜਾਣਾ। ਬਾਬੇ ਬਾਬੇ ਫਰੀਦ ਨੂੰ ਪੜ੍ਹੋ, ਉਹ ਕਹਿਣ ਲੱਗੇ ਇੱਕ ਆਪੀ ਮੈਂ ਪਤਲੀ ਸ਼ਹਿ ਕੇਰੇ ਬੋਲਾ, ਪਤੀ ਦੇ ਬਚਨ ਇੰਨੇ ਸਖਤ ਨੇ ਕਿਵੇਂ ਸਹਾਰ ਸਕਾਂਗੀ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਫਿਰ ਪਰਤ ਕੇ ਮੇਲਾ ਨੀ ਖੋਣਾ ਕਿਉਂਕਿ ਥਣਾ ਵਿੱਚੋਂ ਨਿਕਲਿਆ ਹੋਇਆ ਦੁੱਧ ਪਰਤ ਕੇ ਥਣਾ ਵੀ ਜਾਂਦਾ। ਪਰ ਇਹਦੇ ਅਰਥ ਹੋਰ ਵੀ ਨੇ, ਉਹ ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ, ਮਿਲਾਪ ਦੇ ਨਾਲ ਹੀ ਦੁੱਧ ਪ੍ਰਗਟ ਹੋਣਾ ਹੈ, ਮਿਲਾਪ ਤੋਂ ਬਿਨਾਂ ਦੁੱਧ ਨਹੀਂ। ਹਜ਼ੂਰ ਕਿਰਪਾਲੂ ਜਿਹੜਾ ਮੈਂ ਨਾ ਬਜ਼ੁਰਗ ਦਿਲ ਢਾਈ ਬੈਠਾ ਨਾ, ਉਹ ਬਾਬੇ ਅਮਰਦਾਸ ਦਾ ਸ਼ਲੋਕ ਜ਼ਰੂਰ ਪੜ੍ਹੇ, ਬਾਬੇ ਫਰੀਦ ਨੇ ਜ਼ਰੂਰ ਖਿਚਾਈ ਕਰਦੇ ਸ਼ਬਦ ਕਰਦੇ, ਕਹਿਣ ਲੱਗੇ ਕਾਲੀ ਜਿਹਦੀ ਨਾ ਰਾਵਿਓ, ਧੌਲੀ ਰਾਵੈ ਕੋਏ, ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ। ਤੇ ਉਸ ਬਜ਼ੁਰਗ ਨੇ ਸਾਨੂੰ ਸਹਾਰਾ ਦਿੱਤਾ, ਕਹਿਣ ਲੱਗੇ ਬਾਬਾ ਫਰੀਦ ਜੀ ਇਹ ਨਹੀਂ ਕੋਈ ਗਲਤ ਕਹਿ ਰਹੇ ਨੇ, ਪਰ ਮੰਨ ਲਿਆ ਜਾਏ ਤੇਰੀ ਜਵਾਨੀ ਚਲੀ ਗਈ ਤੇ ਬੁਢੇਪਾ ਆ ਗਿਆ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ, ਪਿਰਮ ਨਾ ਲੱਗੀ ਜੇ ਲੋਚੈ, ਸਭ ਕੋਏ ਪਿਰਮ ਪਿਆਲਾ ਖਤਮ ਕਾ ਜੈ ਭਾਵੈ। ਤੇ ਸਹਾਰਾ ਦਿੱਤਾ ਬਾਬੇ ਫਰੀਦ ਨੇ ਕਿਹਾ ਅੰਮ੍ਰਿਤ ਬਾਣੀ ਵਿੱਚ, ਕਹਿਣ ਲੱਗੇ ਪਾੜ ਪਟੋਲਾ ਧੱਜ ਕਰੀ ਕੰਬਲੜੀ ਪੈ ਰਿਓ, ਜਿੰਨੀ ਵੇਸੀ ਸੌ ਮਿਲੈ ਸੋਈ ਵੇਸ ਕਰਿਓ। ਬਜ਼ੁਰਗ ਬਾਪੂ ਬੈਠ ਕੇ ਗੋਇੰਦਵਾਲ ਕਹਿਣ ਲੱਗੇ ਪਿਆਰਿਆ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਘਰ ਹੀ ਬੈਠਿਆ ਸੌ ਮਿਲੈ ਜੇ ਨੀਯਤ ਰਾਸ ਕਰੇ। ਬਾਬੇ ਫਰੀਦ ਮਹਾਂਪੁਰਸ਼ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸੋ ਤਿਤ ਤਨ ਰੱਤ ਨਾ ਹੋਏ, ਜਿਹੜੇ ਰੱਬ ਵਿੱਚ ਰੰਗੇ ਉਹਨਾਂ ਚ ਖੂਨ ਨਹੀਂ। ਤੇ ਸਾਡੇ ਬੰਦਿਆਂ ਨੂੰ ਅੱਜ ਪਤਾ ਲੱਗ ਜਾਂਦਾ ਇਹਨਾਂ ਨੇ ਇਹ ਤੁੱਕ ਪੜ ਲੈਣੀ ਵੀ ਗੁਰੂ ਗ੍ਰੰਥ ਸਾਹਿਬ ਤੁਸੀਂ ਆਦਿ ਸੱਚ ਕਹਿੰਦੇ ਹੋ, ਜੁਗਾਦ ਸੱਚ ਕਹਿੰਦੇ ਹੋ, ਆਹ ਤੁੱਕ ਤੇ ਸਾਹਿਤ ਨੇ ਖੰਡਨ ਕਰ ਦਿੱਤੇ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ, ਮੈਂ ਫਿਰ ਬੇਨਤੀ ਕਰਦਿਆਂ ਖਿਮਾ ਕਰਿਓ ਵੀ ਉਹ ਮਾਈ ਨੂੰ ਕਹਿੰਦਾ ਸੀ ਬੇਬੇ ਮੈਂ ਥਾਣੇਦਾਰ ਬਣਨਾ, ਉਹਨੇ ਕਿਹਾ ਪੁੱਤਰ ਬਣ ਤਾਂ ਜਾਈ ਕਰੇਗਾ ਕੀ, ਕਹਿੰਦਾ ਪਹਿਲਾਂ ਤੈਨੂੰ ਵੰਡਾਂਗਾ। ਉਹ ਕਹਿੰਦੀ ਪੁੱਤਰ ਨੇਜੀ ਬਣ, ਅਸੀਂ ਵਿਦਿਆ ਕਾਸ ਨਹੀਂ ਲੈਣੀ ਹੈ, ਵਿਦਿਆ ਇਸ ਕਰਕੇ ਕਿ ਟੁੱਟਿਆ ਹੋਇਆਂ ਨੂੰ ਗੁਰੂ ਨਾਲ ਜੋੜੀਏ, ਵਿਦਿਆ ਇਸ ਕਰਕੇ ਨਹੀਂ ਆਪਣੇ ਗੁਰੂ ਦੇ ਅੰਮ੍ਰਿਤ ਤੇ ਆਪਣੇ ਗੁਰੂ ਦੀ ਲਿਖਾ ਫੇਰਨੀਆਂ ਸ਼ੁਰੂ ਕਰ ਦੇ, ਥਾਣੇਦਾਰ ਭਰ ਕੇ ਆਪਣੇ ਘਰ ਦੇ ਨਾ ਕੁੱਟੀਏ, ਮੁਕਾਬਲਾ ਕਰੋ ਉਹਨਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਢਾਹ ਲਾਣ ਤੁਰੇ ਨੇ, ਮੁਕਾਬਲਾ ਕਰੋ ਜੇ ਦਮ ਹੈ ਤੇ ਉਹਨਾਂ ਦਾ ਜਿਹੜੇ ਗੁਰੂ ਅੰਮ੍ਰਿਤ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਨੂੰ ਖੰਡਨ ਕਰਦੇ ਨੇ। ਗੁਰੂ ਕੇ ਸਿੱਖੋ, ਦੇਖੋ ਕਦੀ ਆਪਣੀ ਅੰਦਰ ਝਾਤੀ ਮਾਰੀਏ, ਮੇਰੇ ਸੁਜਾਨ ਗੁਰੂ ਨੇ ਪਤਾ ਸੀ ਵੀ ਇਹ ਤਰਕ ਕਟਾਸ਼ ਕਰਨਗੇ, ਕਹਿਣ ਲੱਗੇ ਸਖੂਨ ਦੇ ਅੰਦਰ ਸੈੱਲ ਨੇ, ਆ ਚਿੱਟੇ ਵੀ ਨੇ ਤੇ ਲਾਲ ਵੀ ਨੇ, ਤੇ ਚੇਤੇ ਰੱਖਿਓ ਕਿਸੇ ਦਿਨ ਨੂੰ ਬੰਦੇ ਦੇ ਅੰਦਰ ਇਹ ਵੀ ਹੋ ਸਕਦਾ ਪੜਿਆ ਲਿਖਿਆ ਨੂੰ ਪਤਾ ਹੋਵੇ ਖੂਨ ਦੇ ਸੈੱਲ ਠੀਕ ਇੱਕੋ ਜਿਹਾ ਪਾਸਣਗੇ ਪਰ ਅੰਦਰ ਦੀ ਬਿਰਤੀ ਦੀ ਤਸੀਰ ਵੀ ਇਹਨਾਂ ਵਿੱਚ ਹੈ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਜਿਹੜੇ ਰੱਬ ਚ ਰੰਗੇ ਨੇ ਉਹਨਾਂ ਚ ਖੂਨ ਨਹੀਂ। ਗੁਰੂ ਅਮਰਦਾਸ ਕਹਿਣ ਲੱਗੇ ਦਰੁਸਤ ਕਹਿ ਰਹੇ ਆ, ਬਿਲਕੁਲ ਠੀਕ ਹੈ, ਪਰ ਕਿਹੜਾ ਖੂਨ ਨਹੀਂ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਇੱਕ ਗੱਲ ਕਹਿ ਕੇ ਸਾਡੇ ਤਰਕ ਮੈਂ ਸਿੱਧਿਆਂ ਕਰਕੇ ਰੱਖ ਦਿੱਤਾ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋਸ਼ ਹੈ ਰਤੇ ਆਪਣੇ ਤਿੱਤ ਤਨ ਲੋਭ ਰਤ ਨਾ ਹੋਏ। ਪਿਆਰਿਓ ਕਬੀਰ ਜੀ ਨੇ ਇੱਕ ਰਮਤ ਪਾ ਦਿੱਤੀ, ਲੋਕ ਆਦਿ ਕਾਲ ਤੋਂ ਮਰਦੇ ਪਏ ਨੇ, ਦੇਖੋ ਅੱਜ ਪਿਓ ਦਾਦੇ ਜੇਵੇ ਆ ਪੋਤਾ ਕਿਵੇਂ ਪ੍ਰਵਾਨ ਹੈ, ਉਹੀ ਗਿਆਨ ਉਹੀ ਧਿਆਨ ਉਹੀ ਰੂਹਾਨੀਅਤ। ਬਾਬੇ ਕਬੀਰ ਨੇ ਕਿਹਾ, ਮਰਤਾ ਮਰਤਾ ਜਗ ਮੁਵਾ ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰਾ ਬੌਰ ਨਾ ਮਰਨਾ ਹੋਏ। ਗੁਰੂ ਅਮਰਦਾਸ ਕਹਿਣ ਲੱਗੇ, ਆਓ ਮੈਂ ਤੁਹਾਨੂੰ ਦੱਸ ਦਿਆ ਐਸੀ ਮਰਨੀ ਕੀ ਹੈ, ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਪਿਆਰਿਆ ਨਾਨਕ ਐਸੀ ਮਰਨੀ ਜੋ ਮਰੈ ਤਾਂ ਸਾਧ ਜੀਵਨ ਹੋਏ। ਬਾਪੂ ਗੁਰੂ ਅਮਰਦਾਸ ਨੇ ਬੁਢੇਪੇ ਵਿੱਚ ਇੱਕ ਘੋੜਾ ਲਿਆ, ਧਿਆਨ ਦਿਆ ਜੀ, ਹੁਣ ਜਦੋਂ ਕਿਤੇ ਬਜ਼ੁਰਗ ਘੋੜੇ ਤੇ ਚੜੇ ਨੇ, ਘੋੜਾ ਲਿਆ, ਕਾਠੀ ਲਈ, ਹੱਥ ਵਿੱਚ ਪਕੜਿਆ ਨੇਜਾ ਗੁਰੂ ਅਮਰਦਾਸ ਜੀ ਨੇ। ਲੋਕ ਕਹਿੰਦੇ ਸਨ ਵਕਾਰ ਖਹਿੜਾ ਨਹੀਂ ਛੱਡਦੇ, ਬਾਪੂ ਗੁਰੂ ਅਮਰਦਾਸ ਨੇ ਘੋੜਾ ਕੀ ਬਣਾਇਆ, ਘੋੜਾ ਕੀ ਤੋਂ ਸਹਿਜ ਦਾ, ਸਹਿਜ ਅਵਸਥਾ ਨੂੰ ਘੋੜਾ ਬਣਾ ਲਿਆ ਜੀ ਬਾਪੂ ਨੇ। ਤੇ ਸਹਿਜ ਅਵਸਥਾ ਕਿਹੜੀ ਜੀ, ਸਹਿਜ ਅਵਸਥਾ ਦਾ ਅਰਥ ਇਹ ਨਹੀਂ ਚੁੱਪ ਕਰਕੇ ਬਹਿਣਾ, ਸਹਿਜ ਅਵਸਥਾ ਦਾ ਅਰਥ ਇਹ ਨਹੀਂ ਕਿ ਸੌ ਜਾਣਾ ਸਿਮਰਨ ਕਰਦੇ ਆ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਮ ਹੈ ਆਕਾਸ਼, ਦਸਮ ਦੁਆਰ ਘੋੜਾ ਕੀਤੋ ਸਹਿਜ ਦਾ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਮ ਹੈ ਆਕਾਸ਼, ਉਹ ਤਿੱਥ ਉਹ ਉਂਗਨਾ ਭੁੱਖ ਹੈ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ਼। ਕਿਹੜਾ ਘੋੜਾ ਜੀ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਿਹੜੀ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੈ ਕਾਹੂ ਨੇਤਰੋਂ ਡਿੱਠੀ। ਘੋੜਾ ਕੀਤੋ ਸਹਿਜ ਦਾ, ਤੇ ਉਹ ਘੋੜਾ ਐਵੇਂ ਨਹੀਂ ਮਿਲਦਾ, ਉਹ ਰੁਪਈਆ ਨਾਲ ਨਹੀਂ ਮਿਲਦਾ। ਗੁਰੂ ਅਮਰਦਾਸ ਨੂੰ ਪੁੱਛੋ ਕਿਹਦੇ ਨੇ ਮਿਲਦਾ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ, ਮੈਂ ਜਾਏ ਸਹਿਸਾ ਕੀਤਾ ਸੰਜਮ ਰਹਿ ਕਰਮ ਕਮਾਏ। ਪਿਆਰਿਓ ਇਹ ਅੰਦਰ ਮਲੀਨ ਹੈ, ਸਹਿਜ ਮਿਲ ਸਕਦਾ ਹੈ, ਉੱਥੇ ਬਚਨ ਸਹਿਸੇ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸ਼ੋ ਰਹਿ ਸਮਾਏ। ਹੁਣ ਗੁਰੂ ਮੇਰ ਕਰੇ ਮਨ ਨੂੰ ਸ਼ਬਦ ਨਾ ਧੋਈਏ ਤੇ ਅੰਦਰੋਂ ਸਹਿਜ ਨਿਕਲਣਾ ਹੈ। ਬਾਬੇ ਗੁਰੂ ਅਮਰਦਾਸ ਨੇ ਸਹਿਜ ਬਿਰਤੀ, ਦੁੱਖ ਨਹੀਂ ਸੁੱਖ ਨਹੀਂ ਖੁਸ਼ੀ ਨਹੀਂ ਗਮੀ ਨਹੀਂ, ਉਹ ਘੋੜਾ ਬਣਾ ਲਿਆ ਤੇ ਕਿੰਨਾ ਸਹਿਜ ਹੈ। ਗੁਰੂ ਦਰਬਾਰ ਵਿੱਚ ਬੈਠੇ ਜਿਹਦਾ ਇੱਕ ਬਚਨ ਨਿਕਲੇ ਅਮੋਘ ਬਾਣ ਦੀ ਤਰ੍ਹਾਂ ਸਾਰਿਆਂ ਨੂੰ ਵਿੰਨ ਕੇ ਚਲੇ ਜਾਂਦਾ ਹੈ। ਅੱਜ ਸਿੰਘਾਸਨ ਚ ਬੈਠੇ ਇੰਨਾ ਸਹਿਜ ਸੀਨੇ ਵਿੱਚ ਲੱਤ ਵੱਜੀ ਨਾਲ ਥੱਲੇ ਡਿੱਗਦਾ। ਉੱਠੇ ਬਾਪੂ ਜੀ, ਦੇਖਿਆ ਬਾਬਾ ਦਾਤੂ ਜੀ ਨੇ, ਅਸਲ ਚ ਦੋਨਾਂ ਦਾ ਨਾਮ ਸੀ ਬਾਬਾ ਦਾਸ ਤੇ ਬਾਬਾ ਦਾਤ, ਧਿਆਨ ਦਿਆ ਗਏ। ਅਸੀਂ ਸ਼ਬਦ ਦਾਤੂ ਤੇ ਦਾਤੂ ਵਰਤਣ ਲੱਗ ਪਏ ਹਾਂ, ਅਸਲ ਵਿੱਚ ਸ਼ਬਦ ਸੀ ਦਾਸ ਤੇ ਦਾਤ, ਕਿਉਂਕਿ ਗੁਰੂ ਅੰਗਦ ਸਾਹਿਬ ਨੇ ਆਪਣੇ ਪੁੱਤਰਾਂ ਵਿੱਚੋਂ ਰੱਬ ਦੀ ਦਾਤ ਤੇ ਰੱਬ ਦੇ ਦਾਸਪੁਰੀ ਨੂੰ ਦੇਖਿਆ। ਲੱਤ ਵੱਜੀ, ਦੇਖਿਆ ਕੌਣ, ਬਾਬਾ ਦਾਤੂ ਜੀ ਤੇ ਆਖਿਰ ਜਿਹੜੇ ਮੱਲ ਖਾੜੇ ਵਿੱਚ ਕੁਸ਼ਤੀਆਂ ਲੜਦੇ ਸਨ ਉਹ ਸਿੱਖ ਵੀ ਕੋਲ ਬੈਠੇ ਸਨ, ਜਿਹੜੇ ਪਤੇਬਾਜੀ ਜਾਣਦੇ ਸਨ ਕੁਸ਼ਤੀਆਂ ਲੜਨ ਦੀ, ਕੋਈ ਨੀ ਬੋਲਿਆ। ਗੁਰੂ ਅਮਰਦਾਸ ਉੱਠੇ, ਇੱਕੋ ਦਮ ਚਰਨ ਪਕੜ ਕੇ ਕੁੱਟਣ ਲੱਗ ਪਏ, ਹੇ ਸਤਿਗੁਰੂ ਕੇ ਲਾਲ, ਇਸ ਬਿਰਧ ਦੇ ਕਠੋਰ ਹਰਨਾਨਲ ਵੱਜ ਕੇ ਕਿਤੇ ਕੋਮਲ ਚਰਨਾਂ ਨੂੰ ਸੇਰ ਠੇਰ ਤਾਂ ਨਹੀਂ ਲੱਗੀ, ਘੋੜਾ ਕੀਤੋ ਸਹਿਜ ਦਾ, ਕਿਤੇ ਚੋਰ ਤਾਂ ਨਹੀਂ ਲੱਗੀ। ਕਹਿਣ ਲੱਗੇ, ਨਹੀਂ ਬਸ ਬੱਸ ਰੱਖੇ ਚਲੇ ਜਾਓ, ਤੂੰ ਛੱਡ ਜਾਓ ਗੋਇੰਦਵਾਲ, ਸੱਤ ਬਚਨ ਕਹਿ ਕੇ ਚਲੇ ਗਏ। ਪਰ ਇਹ ਗੱਲ ਵੱਖਰੀ, ਗੁਰੂ ਅਮਰਦਾਸ ਜੀ ਨੇ ਕੁਝ ਨਹੀਂ ਕਿਹਾ, ਪਰ ਬਾਬੂ ਬਾਬੇ ਦਾਸੂ ਜੀ ਦੇ ਲੱਤ ਵਿੱਚ ਇਹੋ ਜਿਹੀ ਦਰਦ ਪੈ ਗਈ ਸੀ, ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਠੀਕ ਹੋਏ ਸਨ। ਮਾਤਾ ਖੀਰੀ ਲੈ ਕੇ ਵੀ ਆਏ ਸਨ। ਹਜ਼ੂਰ ਨੇ ਘੋੜਾ ਲਿਆ, ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਦਾ ਘੋੜਾ ਕੀਤੋ ਸਹਿਜਦਾਰ, ਹੁਣ ਘੋੜੇ ਤੇ ਚੜ੍ਹਨੀ ਚਾਹੀਦੀ ਹੈ ਕਾਠੀ ਜੀਨ। ਜਦ ਕਿ ਉਹ ਪਲਾਣ, ਪਲਾਣ ਦਾ ਅਖਰੀ ਅਰਥ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਕਰ ਰਹੇ ਨੇ ਕਿ ਕਾਠੀ ਜਤ ਦਰ ਤੇ ਜਿਤੇਂਦਰੀਆਂ, ਇੰਦਰੀਆਂ ਨੂੰ ਜਿੱਤਣ ਵਾਲਾ ਜਿਤੇਂਦਰ, ਜਿਹਨੇ ਇੰਦਰੀਆਂ ਨੂੰ ਜਿੱਤ ਲਿਆ ਹੈ, ਸਹਿਜ ਦਾ ਘੋੜਾ ਬਣਾਇਆ ਉੱਤੇ ਜਤ ਦੀ ਕਾਠੀ ਪਾਈ ਹੈ। ਤੇ ਸਾਹਿਬ ਕਹਿਣ ਲੱਗੇ ਹੁਣ ਕਮਾਨ ਪਕੜਿਆ, ਕਿਉਂਕਿ ਹਜ਼ੂਰ ਬਾਬੇ ਅਮਰਦਾਸ ਨੇ ਯੁੱਧ ਕਰਨਾ ਵਿਕਾਰਾਂ ਨਾਲ। ਘੋੜਾ ਕੀਤੋ ਸਹਿਜ ਦਾ ਜਤ ਕੀ ਉਹ ਪਲਾਣ ਧਨਕ ਚੜਾਇਓ ਸਤ ਦਾ। ਸੁੱਚੇ ਆਚਰਣ ਦੀ ਕਮਾਨ ਲਈ, ਸੁੱਚੇ ਆਚਰਣ ਵਿੱਚੋਂ ਜਦੋਂ ਸ਼ਬਦ ਨਿਕਲਦਾ ਤੇ ਵਿਕਾਰਾਂ ਨੂੰ ਵਿੰਨ ਦਿੰਦਾ। ਜੇ ਆਚਰਣ ਮਾੜਾ ਹੋਵੇ ਤੇ ਜਿੰਨਾ ਮਰਜ਼ੀ ਕੂਕੀ ਜਾਏ ਗੁਰੂ ਗੁਰੂ ਉਹ ਤੀਰ ਅਸਰ ਨਹੀਂ ਕਰਦਾ। ਕਮਾਨ ਸਤ ਦਾ ਹੈ। ਕਹਿਣ ਲੱਗੇ ਧਨਕ ਚੜਾਇਓ ਸਤ ਦਾ, ਜਸ ਹੰਦਾ ਬਾਣ, ਹੰਦਾ ਦਰ ਤੇ ਸੰਦਾ, ਸੰਦਾ ਦਰਦ ਕਰਾਂਗੇ ਦਾ। ਕਹਿਣ ਲੱਗੇ ਜਸ ਹੰਦਾ ਬਾਣ, ਹਜ਼ੂਰ ਬਾਬੇ ਅਮਰਦਾਸ ਕਿਰਪਾਲੂ ਨੇ ਸੱਚ ਦਾ ਸੁੱਚੇ ਆਚਰਨ ਦਾ ਬਾਣ ਕਮਾਨ ਲਿਆ ਤੇ ਉਹਨਾਂ ਨੇ ਮਿਹਰ ਕੀਤੀ। ਗੁਰੂ ਗੁਰੂ ਜਪਣ ਵਾਲਾ ਜਿਹੜਾ ਜਸ ਹੈ ਉਹ ਤੀਰ ਲਿਆ ਤੇ ਬਾਹਰ ਸੀ ਹਨੇਰਾ। ਬਾਬਾ ਅਮਰਦਾਸ ਨਿਕਲੇ ਕੱਲ ਵਿੱਚ, ਧੂ ਅੰਧਾਰ ਸਾ, ਕੁੱਪ ਹਨੇਰਾ ਸੀ ਤੇ ਸਾਹਿਬ ਬਾਬਾ ਅਮਰਦਾਸ ਚੜਿਆ ਰਹਿ ਭਾਣ। ਗੁਰੂ ਅਮਰਦਾਸ ਰਹਿ ਭਾਣ ਇਹ ਦੋ ਸ਼ਬਦ ਨੇ, ਰਹਿ ਦਾ ਅਰਥ ਹੈ ਕਿਰਨ, ਭਾਣ ਦਾ ਅਰਥ ਹੈ ਸੂਰਜ। ਕਹਿੰਦੇ ਨੇ ਖੈ ਹਨੇਰਾ ਸੀ, ਵਕਾਰ ਜਿਹੜੇ ਨੇ ਬੰਦੇ ਨੂੰ ਲੁੱਟ ਲੁਖਾਉਂਦੇ ਪਏ ਸਨ। ਘੋੜੇ ਤੇ ਚੜੇ ਨਾਲ ਕਾਠੀ ਜੱਤ ਦੀ ਲਈ ਤੇ ਉਸ ਵੇਲੇ ਚੜ੍ਹਦੇ ਵੀ ਘੋੜਿਆਂ ਤੇ ਸਨ। ਗੁਰੂ ਸਾਹਿਬ ਨੇ ਕਿਹਾ ਨਾ ਖਾਲਸਾ ਸੋ ਜੋ ਚੜ੍ਹੈ ਤੁਰੰਗ। ਪਿਆਰੇ ਉਹ ਹੁਣ ਖਾਲਸੇ ਨਿਹੰਗ ਸਿੰਘ ਹੀ ਚੜ੍ਹਦੇ ਨੇ ਆਪਣੇ, ਚੜ੍ਹਦੇ ਨੇ ਜਿੱਦਣ ਵਿਆਹ ਵਾਲਾ ਦਿਨ ਹੁੰਦਾ ਉਦਣ ਚਾਰ ਬੰਦੇ ਘੋੜੀ ਨੂੰ ਪਕੜੇ ਖਲੋਂਦੇ ਨੇ, ਕਿਤੇ ਭੱਜ ਨਾ ਜਾਏ ਘੋੜੀ, ਲਾੜੇ ਨੂੰ ਲੈ ਕੇ ਨਾ ਨਿਕਲ ਜਾ ਕਿਤੇ ਨਹੀਂ। ਪਿਆਰਿਓ ਉਦੋਂ ਖਾਲਸਾ ਗੁਰੂ ਸਾਹਿਬ ਘੋੜੇ ਅੰਦਰ ਦੇ ਘੋੜੇ ਦੀ ਸਵਾਰੀ ਵੀ ਹੈ। ਹਜ਼ੂਰ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ ਪਹਿਰ ਸਨਾ ਸਮਾਧ ਗਿਆਨ ਆਸਨ ਚੜਿਓ। ਗੁਰੂ ਅਮਰਦਾਸ ਨੇ ਸਮਾਧੀ ਦਾ ਸੰਜੋਗ ਪਾਇਆ ਤੇ ਗਿਆਨ ਦੇ ਘੋੜੇ ਉੱਤੇ ਸਵਾਰ ਹੋ ਗਏ। ਇੱਥੇ ਸ਼ਬਦ ਹੈ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ ਧਨਕ ਚੜਾਇਓ ਸਤ ਦਾ, ਜਸ ਹੰਦਾ ਬਾਣ, ਕੱਲ ਵਿੱਚ ਧੂ ਅੰਧਾਰ ਸਾ, ਕੁੱਪ ਹਨੇਰਾ ਸੀ ਤੇ ਗੁਰੂ ਅਮਰਦਾਸ ਨੇ ਜਦੋਂ ਰੂਹਾਨੀਅਤ ਦੀਆਂ ਕਿਰਨਾਂ ਬਖੇਰੀਆਂ, ਇੰਜ ਲੱਗਾ ਹਨੇਰੇ ਨੂੰ ਚੀਰ ਕੇ ਸੂਰਜ ਆ ਗਿਆ ਹੈ। ਚੜਿਆ ਰਹਿ ਭਾਣ, ਅੱਗੇ ਬਚਨ ਹੈ ਸਤੋਂ ਖੇਤ ਜਮਾਇਓ। ਸਤੋਂ ਦਾ ਅਰਥ ਹੈ ਸੱਤ ਤੋਂ, ਚੰਗੇ ਆਚਰਨ ਤੋਂ ਗੁਰੂ ਅਮਰਦਾਸ ਨੇ ਉਜੜੀਆਂ ਖੇਤੀਆਂ ਖਰੀਆਂ ਕਰ ਦਿੱਤੀਆਂ, ਜਿਹੜੇ ਅੰਦਰ ਕਈ ਜਨਮਾਂ ਦੇ ਉਜੜੇ ਪਏ ਸਨ। ਸਤੋਂ ਛਾਵਾਨ, ਛਾਵਾਨ ਦਾ ਅਰਥ ਕਰਾਂਗੇ ਸਾਹਿਬਾਨ, ਸਾਹਿਬਾਨ ਦਾ ਅਰਥ ਕਰਾਂਗੇ ਆਪਾਂ ਉੱਤੇ ਛਾਂ ਕਰਨੀ। ਗੁਰੂ ਅਮਰਦਾਸ ਨੇ ਅੰਦਰੋਂ ਜਿਹੜੀਆਂ ਖੇਤੀਆਂ ਕਈ ਜਨਮਾਂ ਦੀਆਂ ਬੰਜਰ ਸਨ, ਵਾਹ ਕੇ ਨਾਮ ਦੇ ਬੀਜ ਪਾਏ ਤੇ ਆਪਣੀ ਕਿਰਪਾ ਦੀ ਉੱਤੇ ਛਾਂ ਰੱਖ ਕੇ ਕਿਹਾ ਲਿਆ ਮੈਂ ਤੇਰੀ ਖੇਤੀ ਦੀ ਰਖਵਾਲੀ ਕਰਾਂਗਾ, ਤੇਰੀ ਖੇਤੀ ਨੂੰ ਕਦੀ ਕੋਈ ਜਾਉਣਾ ਔਰ ਖਾ ਨਹੀਂ ਸਕੇਗਾ। ਸੱਤ ਤੋਂ ਖੇਤ ਜਮਾਇਆ, ਸੱਤੋਂ ਖੇਤ ਜਮਾਇਓ, ਸੱਤੋਂ ਛਾਵਾਣ, ਹੁਣ ਇੰਨੀ ਕਿਰਪਾ ਕੀਤੀ, ਨਿੱਤ ਰਸੋਈ ਤੇਰੀ ਹੈ, ਤੇਰੀ ਰਸੋਈ ਵਿੱਚ ਤੇਰੇ ਲੰਗਰ ਵਿੱਚ ਬਾਪੂ ਗੁਰੂ ਅਮਰਦਾਸ ਜੀ ਘਿਓ ਮੈਦਾ ਖਾਣ, ਛਕਣ ਵਾਸਤੇ ਘਿਓ ਵਾਲ ਚੀਜ਼ਾਂ ਤਿਆਰ ਹੁੰਦੀਆਂ ਨੇ, ਮੈਦੇ ਨਾਲ ਸੋਹਣੇ ਭੋਜਨ ਤਿਆਰ ਕੀਤੇ ਜਾਂਦੇ ਨੇ ਤੇ ਫਿਰ ਇੰਨਾ ਕਿਰਪਾਲੂ ਰੱਬ ਤੇ ਭਰੋਸਾ, ਕਿਉਂਕਿ ਬਾਪੂ ਪਿਤਾ ਦੇ ਵਚਨ ਮੰਨੇ ਨੇ। ਖਡੂਰ ਸਾਹਿਬ ਤੋਂ ਆਏ ਤੇ ਪਿਤਾ ਨੇ ਜਿੱਦਣ ਪਿਤਾ ਮੈਂ ਇੱਥੇ ਜਿਹੜੇ ਅਰਥ ਕਰ ਰਿਹਾ, ਗੁਰੂ ਅੰਗਦ ਸਾਹਿਬ ਪਿਤਾ ਨੇ ਇੱਕ ਸ਼ਬਦ ਸਲੋਕ ਸੁਣਾਇਆ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤੂ ਉਪਾਇਨ ਤਿਨਾ ਪੀ ਰੋਜੀ ਦੇ, ਉਥਾ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਆ ਤਿਨਾ ਤੇ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਹੁਣ ਬਾਪੂ ਦੇ ਬਚਨ ਚੇਤੇ ਆਏ ਵੀ ਪੱਥਰਾਂ ਵਿੱਚ ਕੀੜਿਆਂ ਨੂੰ ਰੋਟੀ ਦਿੰਦਾ, ਪਾਣੀ ਵਿੱਚ ਹਲ ਨਹੀਂ ਚੱਲਦੇ, ਪਾਣੀ ਵਿੱਚ ਝੱਟੀਆਂ ਨੇ, ਉਹ ਬਿਆਰੀ ਰੱਖ ਜੂਨ ਨੂੰ ਰੋਟੀ ਦਿੰਦਾ। ਕਹਿਣ ਲੱਗੇ ਸਾਡੇ ਘਰ ਦੀ ਮਰਿਆਦਾ ਹੈ, ਸ਼ਾਮ ਨੂੰ ਸਾਰਾ ਲੰਗਰ ਜਿਹੜਾ ਬਚੇ ਇਹਨੂੰ ਵਿਆਸ ਦੇ ਜਲ ਵਿੱਚ ਜੀਵਾਂ ਦੀ ਪਰਵਾਹ ਕਰ ਦਿਓ, ਭਾਂਡੇ ਮੂੰਹ ਤੇ ਮਾਰ ਦਿਓ, ਰਾਤ ਦਾ ਕੁਝ ਨਹੀਂ ਰੱਖਣਾ, ਜੇ ਰੱਬ ਸਵੇਰੇ ਜ਼ਿੰਦਗੀ ਦੇਵੇਗਾ ਤੇ ਰੋਟੀ ਵੀ ਜ਼ਰੂਰ ਦੇਵੇਗਾ। ਕੈਸਾ ਦ੍ਰਿੜ ਇਰਾਦਾ, ਪਰ ਨਿੱਤਰ ਸੋਈ ਤੇਰੀ ਹੈ, ਘਾਟਾ ਕਿਸੇ ਦਿਨ ਨਹੀਂ ਪਿਆ ਤੇ ਪਿਆਰੇ ਉਹ ਘਾਟੇ ਪੈਂਦੇ ਵੀ ਨਹੀਂ। ਜਦੋਂ ਅਸੀਂ ਸ਼ਬਦ ਵਰਤਦੇ ਹਾਂ, ਗੁਰੂ ਘਰ ਨੂੰ ਘਾਟਾ ਪੈ ਗਿਆ, ਲੰਗਰ ਨੂੰ ਘਾਟਾ ਪੈ ਗਿਆ, ਸ਼ਬਦ ਨਾ ਕਿਆ ਕਰੀਏ। ਜੇ ਗੁਰੂ ਨੂੰ ਘਾਟੇ ਪੈਣ ਲੱਗ ਪਏ ਤੇ ਸਿੱਖਾਂ ਦਾ ਵਪਾਰ ਉਤਾਰਾ ਕੋਈ ਨਹੀਂ। ਜੇ ਘਾਟਾ ਉਦੋਂ ਪੈਂਦਾ ਜਦੋਂ ਗੋਲਖ ਨੂੰ ਮੁਕਦਮਿਆਂ 'ਚ ਖਰਚਣੇ, ਚੇਤੇ ਰੱਖਿਓ, ਘਾਟਾ ਉਦੋਂ ਪੈਂਦਾ ਜਦੋਂ ਆਪਣੀ ਜੇਬ ਲਈ ਖਰਚਣੇ, ਮੈਨੂੰ ਖਿਮਾ ਕਰਿਓ, ਘਾਟੇ ਉਦੋਂ ਪੈਂਦੇ ਨੇ ਜਦੋਂ ਗੁਰੂ ਕੀ ਗੋਲਕ ਦੀ ਮਾਇਆ ਚੁੱਕ ਕੇ ਅਸੀਂ ਘਰਾਂ ਨੂੰ ਤੁਰ ਪੈਂਦੇ ਹਾਂ। ਗੁਰੂ ਘਰ ਵਿੱਚ ਰਹੀ ਹੋਈ ਗੋਲਕ ਦਾ ਕਦੀ ਘਾਟਾ ਨਹੀਂ ਪੈਂਦਾ। ਅਕਬਰ ਨੂੰ ਇਹੀ ਗੱਲ ਕਹੀ ਸੀ, ਕਹਿਣ ਲੱਗਾ ਮੈਂ ਜਗੀਰ ਨਾਲ ਲਾਉਣ ਲੱਗਾ ਵਾਂ, ਤੇ ਉਸ ਵੇਲੇ ਇੱਕ ਨਿਆਣਾ ਆਇਆ ਹੱਥ ਵਿੱਚ ਨਿੱਕੀ ਡੋਲਣੀ ਵਿੱਚ ਅੱਧਾ ਦੁੱਧ, ਥੋੜਾ ਜਿਹਾ ਦੁੱਧ ਤੇ ਨਾਲ ਪੋਟਲੀ 'ਚ ਆਟਾ। ਕਹਿਣ ਲੱਗਾ ਬਾਪੂ ਜੀ, ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕ ਕੇ, ਸੱਚੇ ਪਾਤਸ਼ਾਹ ਬਾਪੂ ਦਿਹਾੜੀ ਤੇ ਗਿਆ, ਲੰਗਰ ਵਾਸਤੇ ਰਸ ਲੈ ਕੇ ਆਇਆ। ਕਹਿਣ ਲੱਗੇ ਅਕਬਰ, ਲੰਗਰ ਇਹਨਾਂ ਕਿਰਤ ਵਾਲਿਆ ਸੱਜਣਾ ਦੇ ਸੰਗਤ ਦੇ ਨਾਂ ਤੇ ਚੱਲਦਾ, ਬਾਦਸ਼ਾਹ ਦੇ ਨਾਂ ਤੇ ਨਹੀਂ। ਪਿਆਰਿਓ, ਬਾਦਸ਼ਾਹ ਦੇ ਲੰਗਰ ਹੁੰਦੇ ਤੇ ਕਦੋਂ ਖੱਪ ਜਾਂਦੇ, ਇਹ ਤੇ ਪਾਤਸ਼ਾਹ ਦਾ ਚਲਾਇਆ ਹੋਇਆ ਲੰਗਰ ਹੈ। ਹਜ਼ੂਰ ਕਹਿੰਦੇ ਨੇ ਰੋਜ਼ ਘਾਟਾ ਹੀ ਨਹੀਂ, ਨਿੱਤ ਰਸੋਈ, ਨਿੱਤ ਸ਼ਬਦ ਵਰਤੇ, ਨਿੱਤ ਰਸੋਈ ਤੇਰੀ ਹੈ, ਕਿਉਂ ਮੈਦਾ ਖਾਣ ਚਾਰੇ ਕੁੰਡਾਂ ਸੁਜੀ ਓਸ, ਦੋ ਸ਼ਬਦ ਨੇ ਸੁਜੀ ਓਸ, ਉਸ ਨੂੰ ਸੁਜੀਆਂ ਚਾਰੇ ਕੁੰਡਾਂ ਨੂੰ ਚਾਰ ਚੁਫੇਰੇ ਦਾ ਗਿਆਨ ਹੋ ਗਿਆ। ਕਿਨੂੰ? ਮਨ ਮੈਂ ਸ਼ਬਦ ਪ੍ਰਵਾਨ, ਜਿਸ ਸਿੱਖ ਦੇ ਅੰਦਰ ਤੇਰਾ ਸ਼ਬਦ ਟਿਕਿਆ, ਜਿਹਦੇ ਅੰਦਰ ਤੇਰਾ ਸ਼ਬਦ ਟਿਕ ਗਿਆ, ਜਿਸ ਦੇ ਮਨ ਵਿੱਚ ਸ਼ਬਦ ਵਸ ਗਿਆ, ਉਹਨੂੰ ਚਾਰੇ ਕੁੰਡਾਂ ਜਿਹੜੀਆਂ ਨੇ ਉਹਦੀ ਸਮਝ ਪੈ ਗਈ। ਆਵਾ ਗਾਉਣ ਨਿਵਾਰਿਓ, ਤੁਸੀਂ ਆਉਣ ਜਾਣ ਦਾ ਚੱਕਰ ਮਿਟਾ ਦਿੱਤਾ, ਕਰ ਨਦਰ ਨਿਸ਼ਾਨ, ਆਪਣੀ ਰਹਿਮਤ ਭਰੀ ਨਦਰ ਦੇ ਨਾਲ ਤੁਸੀਂ ਆਵਾ ਗਾਉਣ ਮਿਟਾ ਦਿੱਤੇ, ਖਤਮ ਕਰ ਦਿੱਤਾ ਜੰਮਣਾ ਮਰਨਾ। ਕਹਿਣ ਲੱਗੇ ਔਤਰਿਆ, ਅਵਤਾਰ ਲੈ, ਔਤਰਿਆ ਦਾ ਅਖਰੀ ਅਰਥ ਪ੍ਰਵੇਸ਼ ਕਰਨਾ, ਉਤਾਰ ਲੈ, ਉਤਾਰ ਲੈ ਦਾ ਅਰਥ ਨਹੀਂ ਸਾਨੂੰ ਤਾਰ ਲੈ, ਉਤਾਰ ਲੈ ਦਾ ਅਰਥ ਅਵਤਾਰ ਲੈ ਕੇ, ਜਨਮ ਲੈ ਕੇ, ਭਾਵ ਲੈ ਕੇ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇਸ ਸੰਸਾਰ ਤੇ ਅਵਤਾਰ ਲਿਆ, ਉਹ ਤੁਹਾਡੇ ਵਿੱਚ ਪ੍ਰਵੇਸ਼ ਕਰ ਗਏ ਤੇ ਨਾਲ ਬਚਨ ਵੀ ਕੀਤਾ, ਸੋ ਪੁਰਖ ਸੁਜਾਨ, ਉਹ ਪਰਮਾਤਮਾ ਜਿਹੜਾ ਸੁਜਾਨ ਹੈ, ਜਿਹੜਾ ਸਰਬ ਵਿਆਪਕ ਹੈ, ਉਹ ਆਕਾਰ ਰੂਪ ਹੋ ਕੇ ਤੁਹਾਡੇ ਵਿੱਚ ਪ੍ਰਵੇਸ਼ ਕਰ ਗਿਆ। ਔਤਰਿਆ, ਅਵਤਾਰ ਲੈ, ਸੋ ਪੁਰਖ ਸੁਜਾਨ, ਬੜੀਆਂ ਝੱਖੜ ਬੜੇ ਹਨੇਰੀਆਂ ਝਲੀਆਂ, ਪਰ ਝੱਖੜ ਵਾਉ ਨਾ ਡੋਲੀ ਪਰਬਤ ਮੇਰਾ। ਗੁਰੂ ਅਮਰਦਾਸ ਕਿਸੇ ਝੱਖੜ ਵਿੱਚ ਡੋਲੇ ਨਹੀਂ, ਕਿਸੇ ਝੱਖੜ ਵਿੱਚ ਉਹਨਾਂ ਨੇ ਘਬਰਾਹਟ ਨਹੀਂ ਮਹਿਸੂਸ ਕੀਤੀ, ਹਜ਼ੂਰ ਦਾਤਾ ਜੀ ਅਡੋਲ ਰਹਿ। ਕਹਿਣ ਲੱਗੇ ਜਾਣਾ ਹੈ ਬਿਰਥਾ ਜੀ ਕੀ, ਸਾਡੇ ਜੀਵਾਂ ਦੇ ਅੰਦਰ ਦੀ ਪੀੜਾ ਨੂੰ ਗੁਰੂ ਅਮਰਦਾਸ ਤੁਸੀਂ ਸਮਝ ਦੇਖੋ, ਜਲਦਾ ਬਿਰਥਾ ਜੀ ਕੀ ਜਾਣੀ ਹੋ ਜਾਣ, ਹੇ ਜੰਦਰ ਦੀਆਂ ਜਾਣਨ ਵਾਲੇ ਗੁਰੂ ਅਮਰਦਾਸ ਤੂੰ ਸਾਨੂੰ ਜਾਣਨਾ ਹੈ, ਕਿਆ ਸਾਲ ਆਹੀ ਸੱਚੇ ਪਾਤਸ਼ਾਹ, ਮੇਰੇ ਦਾਤਾ ਮੈਂ ਕਿਹੜੇ ਸ਼ਬਦ ਤੇਰੇ ਲਈ ਵਰਤਾਂ, ਬਾਪੂ ਅਮਰਦਾਸ ਮੇਰੇ ਕੋਲ ਅੱਖਰ ਹੀ ਕੋਈ ਨਹੀਂ, ਕਿਆ ਸਾਲ ਆਹੀ ਸੱਚੇ ਪਾਤਸ਼ਾਹ, ਜਾ ਤੂੰ ਸੁਗੜ ਸੁਜਾਨ, ਤੂੰ ਸਿਆਣਾ ਹੈ, ਤੂੰ ਸੁਗੜ ਹੈ। ਅਗਲਾ ਬਚਨ ਦੇਖੋ, ਕਦੀ ਇਹ ਜ਼ਬਾਨ ਕਹਿ ਕੇ ਗਈ ਸੀ 100 ਰੁਪਇਆ ਅਸਾਂ ਨਹੀਂ ਲੈਣਾ, ਤੁਸੀਂ ਸੰਗਤ ਨੂੰ ਰੋਕ ਦਿੱਤਾ, ਬਾਬੇ ਸੱਤੇ ਨੇ ਸ਼ਬਦ ਵਰਤੇ। ਕਦੀ ਇਹ ਜ਼ਬਾਨ ਕਹਿ ਕੇ ਗਈ ਸੀ ਕਿ ਸਾਡੇ ਕਰਕੇ ਗੁਰੂ ਦਰਬਾਰ ਚੱਲਦਾ ਹੈ, ਅੱਜ ਸ਼ਬਦ ਨੇ ਇੰਨਾ ਕੁ ਸਬਰ ਦੇ ਦਿੱਤਾ। ਕਹਿਣ ਲੱਗੇ ਦਾਨ, ਜੇ ਸਤਿਗੁਰ ਭਾਵ ਸੀ ਸੋ ਸੱਤੇ, ਇੱਥੇ ਬਾਬਾ ਸੱਤਾ ਹਾਸਲ ਕਰਾਂਗੇ, ਸੋ ਸੱਤੇ ਦਾਨ, ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੀ ਕੋਈ ਮੰਗ ਨੀ, ਦਵਾਈ ਰੱਬ ਦੀ ਅਸੀਂ ਕੁਝ ਨੀ ਮੰਗਦੇ, ਦਾਨ ਦੇ ਸਤਿਗੁਰ ਭਾਵ ਸੀ, ਜੋ ਤੈਨੂੰ ਭਾਂਡਾ ਝੋਲੀ ਵਿੱਚ ਪਾ ਗਈ, ਤੇਰੇ ਦਰ ਦਾ ਮਿਲਿਆ ਹੋਇਆ ਕਿਣਕਾ ਵੀ ਦਾਨ ਹੈ, ਸੱਤੇ ਵਾਸਤੇ ਉਹ ਦਾਨ ਹੈ ਜੋ ਤੁਸੀਂ ਦੇ ਦਿਓਗੇ, ਦਾਨ ਦੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਨਾਨਕ ਹੰਦਾ ਸ਼ਤਰ ਸਿਰ, ਹੰਦਾ ਦਰ ਤੇ ਦਾ ਸੰਦਾ, ਗੁਰੂ ਨਾਨਕ ਸੰਦਾ ਜਿਹੜਾ ਸ਼ਤਰ ਸੀ ਉਹ ਗੁਰੂ ਅਮਰਦਾਸ ਜੀ ਦੇ ਸਿਰ ਉੱਤੇ ਆ ਗਿਆ, ਨਾਨਕ ਹੰਦਾ ਸ਼ਤਰ ਸਿਰ, ਉਮਤ ਹੈਰਾਨ, ਉਮਰ ਦਰ ਤੇ ਲੋਕੀ ਹੈਰਾਨ ਹੋ ਗਏ ਵੀ 72 ਸਾਲ ਦੀ ਉਮਰ ਵਿੱਚ ਗੁਰੂ ਬਣੇ, 22 ਸਾਲ ਗੁਰਤਾ ਗੱਦੀ ਤੇ ਰਹਿ, 94 ਸਾਲ ਦੀ ਉਮਰ ਸੰਸਾਰ ਵਿੱਚ ਰਹਿ, 22 ਸਾਲ ਗੁਰੂਤਾ ਗੱਦੀ ਤੇ ਬੈਠ ਕੇ 94 ਸਾਲ ਦਾ ਬਾਪੂ ਵੀ ਜੀ ਦਾਨ ਦੇ ਰਿਹਾ, ਉਮਤ ਹੈਰਾਨ। ਲੋਕ ਹੈਰਾਨ ਨੇ ਵੀ ਇਹ ਕੀ ਖੇਡ ਵਾਪਰ ਗਈ। ਨਾਨਕ ਹੰਦਾ ਸ਼ਤਰ ਸਿਰ ਉਮਤ ਹੈਰਾਨ, ਤੇ ਬਾਬਾ ਸੱਤਾ ਜੀ ਕਹਿੰਦੇ ਹੈਰਾਨ ਨਾ ਹੋਵੋ ਕਿ ਉਹੀ ਖੂਨ ਜੇ ਕਰਤਾਰਪੁਰ ਵਾਲਾ, ਇਹ ਉਹੀ ਕਿਰਪਾ ਜੇ ਖਡੂਰ ਸਾਹਿਬ ਵਾਲੀ, ਇਹ ਉਹੀ ਨਦਰ ਦੇ ਜਿਹੜੀ ਦਿੱਖ ਨੂੰ ਅੰਮ੍ਰਿਤ ਬਣਾਉਂਦੀ ਹੈ, ਉਮਤ ਹੈਰਾਨ। ਪਰ ਬਾਬਾ ਸੱਤਾ ਜੀ ਕਹਿ ਰਹੇ ਨੇ ਸੋ ਟਿੱਕਾ ਉਹੀ ਮੱਥੇ ਦਾ ਨੂਰ, ਸੋ ਬਹਿਣਾ ਉਹੀ ਕਰਤਾਰਪੁਰ ਤੇ ਖਡੂਰ ਸਾਹਿਬ ਵਾਲਾ ਤਖ਼ਤ, ਸੋਈ ਦੀਵਾਨ ਉਹੀ ਦਰਬਾਰ। ਕਹਿਣ ਲੱਗੇ ਪਿਓ ਦਾਦੇ ਜੇ ਵਿਹਾਰ, ਪਿਤਾ ਗੁਰੂ ਅੰਗਦ ਸਾਹਿਬ ਤੇ ਦਾਦੇ ਧੰਨ ਗੁਰੂ ਨਾਨਕ ਸਾਹਿਬ ਵਰਗਾ। ਪਿਆਰਿਓ ਦੇਖੋ ਸਾਡਾ ਰਿਸ਼ਤਾ ਕਿਸ ਕੈਸਾ ਹੈ। ਅੱਜ ਜਿਹੜੇ ਲੋਕ ਆ ਖੰਡਨ ਕਰਨ ਬਹਿ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਨੂੰ ਧਾਰਮਿਕ ਪਿਤਾ ਕਿਵੇਂ ਮੰਨਦੇ ਨੇ, ਨਹੀਂ ਜਿਹੜੇ ਦਾਦੀ ਪੁੱਤਰ ਹੁੰਦੇ ਨੇ ਉਹਨਾਂ ਦੀ ਥਾਂ ਹੀ ਵੱਖਰੀ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਖਾਲਸੇ ਦੇ ਪਿਤਾ ਨੇ, ਮਾਤਾ ਸਾਹਿਬ ਕੌਰ ਖਾਲਸੇ ਦੀ ਮਾਂ ਹੈ, ਤੇ ਰੱਬ ਮਿਹਰ ਕਰੇ ਉਹ ਦਾਤ ਜਿਹੜੀ ਪਿਓ ਦਾਦੇ ਵਾਲੀ ਗੁਰੂ ਅਮਰਦਾਸ ਦੇ ਅੰਦਰ ਵਰਤੀ ਹੈ, ਸਿੱਖਾਂ ਮਾਤਾ ਸਾਹਿਬ ਕੌਰ ਦੀਆਂ ਲੋਰੀਆਂ ਤੇ ਗੁਰੂ ਗੋਬਿੰਦ ਸਿੰਘ ਦੀ ਰੂਹਾਨੀਅਤ ਤੇਰੇ ਅੰਦਰ ਕਿਉਂ ਨਹੀਂ ਹੁੰਦੀ ਪਈ? ਕਿਉਂਕਿ ਤੂੰ ਸੱਚੀ ਮੁੱਚੀ ਉਹਨੂੰ ਅੰਦਰੋਂ ਬਾਪੂ ਮੰਨਣ ਲਈ ਤਿਆਰ ਨਹੀਂ। ਭਾਈ ਡੱਲੇ ਨੇ ਕਿਹਾ ਸੀ ਮਾਤਾ ਸਾਹਿਬ ਕੌਰ ਜਦੋਂ ਦਿੱਲੀਓਂ ਗਏ, ਇਹ ਕਿਹਾ ਸੀ ਮਾਤਾ ਸਾਹਿਬ ਕੌਰ ਦੀ ਜੀਵਨੀ ਪਟਿਆਲਾ ਯੂਨੀਵਰਸਿਟੀ ਨੇ ਛਾਪੀ, ਉਹਦੇ ਲਿਖਾਰੀ ਨੇ ਭਾਈ ਖਰੀ ਸਿੰਘ, ਬੜੀ ਚੰਗੀ ਉਹਨੇ ਕਿਤਾਬ ਛਾਪੀ, ਮੈਨੂੰ ਪੜ੍ਹ ਕੇ ਬੜਾ ਸਕੂਨ ਹੋਇਆ। ਚਲੋ ਮਾਂ ਦਾ ਕਿਸੇ ਨਾ ਕਿਸੇ ਦਾ ਇਤਿਹਾਸ ਲਿਖਿਆ ਨਾ, ਸਾਡੀ ਮਾਂ ਹੈ। ਗਏ ਮਾਤਾ ਸਾਹਿਬ ਕੌਰ ਜੀ ਘਰ ਨਹੀਂ ਸਨ ਗਏ, ਡੱਲੇ ਨੇ ਕਿਹਾ, ਕਹਿਣ ਲੱਗੇ ਕਿਰਪਾ ਕਰੋ ਮਾਤਾ ਜੀ ਘਰ ਚੱਲੋ। ਕਹਿਣ ਲੱਗੇ ਮਾਤਾ ਬਣਾਇਆ ਵੀ ਆ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਕਿ ਅੰਦਰ ਥਾਂ ਦਿੱਤੀ ਆ, ਪੀੜੀ ਜੀ ਨੇ ਥਾਂ ਮੰਗਣਾ। ਮਾਤਾ ਸਾਹਿਬ ਕੌਰ ਜੀ ਨੇ ਕਿਹਾ ਮਾਂ ਬਣਾਇਆ ਵੀ ਆ, ਚੁੱਪ ਕਰ ਗਿਆ। ਜਦੋਂ ਅੰਮ੍ਰਿਤ ਦੀ ਦਾਤ ਲਈ ਤੇ ਮਾਤਾ ਜੀ ਕਹਿਣ ਲੱਗੇ ਚੱਲ ਪੁੱਤਰ ਡੱਲਾ ਸਿੰਘ, ਅੱਜ ਰਾਤ ਤੇਰੇ ਘਰ ਟਿਕਣਾ। ਮਾਂ ਦੀ ਮਮਤਾ ਹੈ। ਗੁਰਮਖੋਰ ਦੇਖੋ ਜਿਹੜਾ ਪਿਓ ਦਾਦੇ ਕੋਲ ਕਿਰਪਾ ਭਰੀ ਰਹਿਮਤ ਸੀ ਉਹ ਗੁਰੂ ਅਮਰਦਾਸ ਕੋਲ ਹੈ, ਤੇ ਜਿਹੜੀਆਂ ਉਹ ਰੂਹਾਨੀਅਤ ਦੀਆਂ ਅੰਦਰ ਦੀਆਂ ਖੇਡਾਂ ਉਹ ਖਾਲਸਾ ਤੇਰੀ ਝੋਲੀ ਵਿੱਚ ਪਾ ਗਏ। ਕਹਿਣ ਲੱਗੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ। ਗੁਰੂ ਅਮਰਦਾਸ ਪ੍ਰਵਾਨ ਹੋ ਗਏ ਨੇ, ਉਹਨਾਂ ਨੇ ਜੁੱਧ ਕੀਤਾ, ਉਹਨਾਂ ਨੇ ਘਾਲਣਾ ਘਾਲੀ, ਤੇ ਜਦੋਂ ਪ੍ਰਵਾਨ ਹੋਏ ਉਦੋਂ ਭੱਟਾਂ ਨੇ ਅਖੀਰ ਤੇ ਸੰਪੂਰਨ ਕਰਦੇ ਇੱਕ ਬਚਨ ਕਿਹਾ, ਉਹ ਅਸੀਂ ਜ਼ਰੂਰ ਪੜ੍ਹਨਾ ਹੈ। ਇਕਾਗਰਤਾ ਬਖਸ਼ੋ, ਸਵੇਰੇ ਤਕਰੀਬਨ ਤੁਹਾਨੂੰ ਛੁੱਟੀ ਹੈ। ਉੱਥੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਬਚਨ ਕਿਹਾ, ਭੱਜ ਖਲੋ ਗਏ ਗੁਰੂ ਅਮਰਦਾਸ ਜੀ ਦੇ ਸਾਹਮਣੇ। ਕਹਿਣ ਲੱਗੇ ਬਾਪੂ ਜੀ ਤੁਹਾਡਾ ਅੰਤ ਕੋਈ ਨਹੀਂ। ਕਿਵੇਂ ਜੀ? ਕਹਿੰਦੇ ਨੇ ਮੀਂਹ ਪੈਂਦਾ ਹੈ, ਕਦੀ ਕਿਸੇ ਦੀ ਗਿਣਿਆ ਇਸ ਵਾਰ ਕਿੰਨਾ ਕੁ ਕਣੀਆਂ ਧਰਤੀ ਤੇ ਪਈਆਂ। ਕਹਿਣ ਲੱਗੇ ਫੁੱਲ ਖਿੜਦੇ ਨੇ ਬਸੰਤ ਦੀ ਰੁੱਤ ਵਿੱਚ, ਕਿੰਨੇ ਗਿਣਤੀ ਕੀਤੀ ਇਸ ਧਰਤੀ ਤੇ ਕਿੰਨੇ ਫੁੱਲ ਖਿੜੇ। ਗੰਗਾ ਦੀਆਂ ਲਹਿਰਾਂ ਦਾ ਕਿਸੇ ਨੇ ਅੰਤ ਪਾਇਆ, ਸਮੁੰਦਰ ਦੇ ਪੇਟ ਦਾ ਕਿਸੇ ਥਾਂ ਪਾਇਆ, ਸੂਰਜ ਦੀਆਂ ਕਿਰਨਾਂ ਤੇ ਚੰਦਰਮਾ ਦੀਆਂ ਰਿਸ਼ਮਾਂ ਦਾ ਅੰਤ ਨਹੀਂ। ਪਰ ਦੇਖੋ ਬਾਣੀ ਵਿੱਚ ਇੰਨੀ ਬਰੀਕੀ, ਅੱਜ ਅਸਾਂ ਕਹਿਣਾ ਸੀ ਲਓ ਜੀ ਗੰਗਾ ਤੇ ਸੁੱਕ ਗਈ, ਭੱਜ ਕਹਿ ਕੇ ਗਏ ਨੇ ਗੰਗਾ ਦੀਆਂ ਲਹਿਰਾਂ ਦਾ ਅੰਤ ਕੋਈ ਨੀ, ਗੰਗਾ ਤੇ ਖਾਲੀ ਹੋ ਗਈ, ਇਹ ਕਿਵੇਂ ਹੋ ਗਿਆ ਬਚਨ? ਦੇਖੋ ਜੀ ਹੁਣ ਤਾਂ ਪਾਣੀ ਵੀ ਸੈਂਟੀਮੀਟਰ ਨਾਲ ਮਾਪ ਕੇ ਕਹਿ ਦਿੰਦੇ, ਸਮੁੰਦਰ ਦੀ ਤਹਿ ਵੀ ਚਲੇ ਗਏ ਨੇ। ਤੁਸੀਂ ਕਹਿ ਰਹੇ ਹੋ ਚੰਦਰਮਾ ਦਾ ਥਾਂ ਕੋਈ ਨੀ, ਚੰਦਰਮਾ ਤੁਸੀਂ ਮਿੱਟੀ ਲੈ ਕੇ ਆ ਗਏ। ਕਦੀ ਇਹ ਸਵਈਏ ਨੂੰ ਪੜ੍ਹਿਓ, ਇੰਨੀ ਬਰੀਕੀ ਰੱਖੀ ਉਹਨਾਂ ਨੇ। ਕਹਿਣ ਲੱਗੇ ਕੰਨ ਹਰ ਬੂੰਦ ਬਸੋ ਰੁਮਾਵਲ, ਕੰਨ ਹਰ ਬੂੰਦ ਬੱਦਲਾਂ ਦੀਆਂ ਕਣੀਆਂ, ਬਸੋ ਇਹਦੇ ਤੋਂ ਸ਼ਬਦ ਬਣਿਆ ਬਸੂ ਦਾ, ਧਰਤੀ ਦੀ ਰੁਮਾਵਲੀ ਬਨਸਪਤੀ, ਕੁਸ਼ਲ ਬਸੰਤ ਗਣੰਤ ਨਾ ਆਵੇ, ਬਸੰਤ ਦੀ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦਾ ਅੰਤ ਨਹੀਂ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਰੱਬ ਸੱਚ ਕਿਰਨ, ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਦਾ ਅੰਤ ਕੋਈ ਨੀ, ਰਿਸ਼ਮਾ ਦਾ ਅੰਤ ਕੋਈ ਨੀ, ਗੰਗ ਤਰੰਗ ਅੰਤ ਕੋ ਪਾਵੇ, ਹੁਣ ਗੰਗਾ ਦੇ ਤਰੰਗਾਂ ਦਾ ਅੰਤ ਕੋਈ ਨੀ। ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਆਵੇ, ਰੱਬ ਸੱਚ ਕਿਰਨ ਉਧਰ ਸਾਗਰ ਕੋ, ਸਮੁੰਦਰ ਦਾ ਪੇਟ ਉਹਦਾ ਅੰਤ ਕੋਈ ਨੀ, ਗੰਗ ਤਰੰਗ ਅੰਤ ਕੋ ਪਾਵੇ। ਅਗਲੀ ਤੁਕ ਪੜ੍ਹੋ, ਰੁਦਰ ਧਿਆਨ ਸ਼੍ਰੀ ਸ਼ਿਵਜੀ ਵਰਗੀ ਅਡੋਲ ਸਮਾਧੀ, ਗਿਆਨ ਸਤਿਗੁਰ ਕੈ, ਗੁਰੂ ਦੇ ਗਿਆਨ ਨਾਲ ਕਬ ਜਨ ਭਲ, ਉਹਨਾਂ ਦਾ ਅਰਥ ਹੈ ਬੱਦਲਾਂ ਦੀਆਂ ਕਣੀਆਂ, ਉਹਨਾਂ ਦਾ ਅਰਥ ਹੈ ਬਸੰਤ ਦੇ ਫੁੱਲ, ਉਹਨਾਂ ਦਾ ਅਰਥ ਹੈ ਗੰਗਾ ਦੀਆਂ ਲਹਿਰਾਂ, ਉਹਨਾਂ ਦਾ ਅਰਥ ਹੈ ਸਮੁੰਦਰ ਦਾ ਪੇਟ, ਉਹਨਾਂ ਦਾ ਅਰਥ ਹੈ ਚੰਦਰਮਾ ਤੇ ਸੂਰਜ ਦਾ ਕਿਰਨਾਂ। ਕਹਿਣ ਲੱਗੇ ਸਮਾਂ ਆਵੇਗਾ ਇਹ ਸਾਰੇ ਗਿਣੇ ਜਾਣਗੇ, ਪਰ ਜਿੰਨੀ ਦੇਰ ਤੱਕ ਇਹ ਪਲੈਨਟ ਇਹ ਅਰਥ ਰਹੇਗੀ, ਬਾਪੂ ਅਮਰਦਾਸ ਤੇਰੇ ਗੁਣ ਇੰਨੇ ਇਹਨਾਂ ਦਾ ਥਾ ਕਿਸੇ ਨੇ ਪਾ ਲਈ, ਕੋਈ ਨੀ ਜੰਮਿਆ ਬਾਈਕਾ ਲਾਲ ਜਿਹੜਾ ਤੇਰੇ ਗੁਣਾਂ ਨੂੰ ਗਿਣੇਗਾ। ਕਨਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨ ਆਵੇ, ਰਵ ਸੁਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਪ ਜਨ ਭਲ ਉਹਨੇ ਜੋ ਗਾਵੇ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ, ਤੇਰੀ ਉਪਮਾ ਬਾਪੂ ਜੀ ਤੂੰ ਹੀ ਜਾਣੇ। ਆਓ ਆਪਣੇ ਅੰਦਰ ਨੂੰ ਟਿਕਾਈਏ, ਗੁਰੂ ਅਮਰਦਾਸ ਦੇ ਚਰਨਾਂ ਵਿਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਰ ਕਿਰਪਾ, ਗੁਰੂ ਨਾਨਕ ਦੇ ਬੱਚੇ ਬੰਦੀ ਜਾਤ ਦੱਸ ਦੇ, ਗੁਰੂ ਗ੍ਰੰਥ ਸਾਹਿਬ ਦੇ ਪੁੱਤਰ ਬੰਦੀ ਜਾਇ ਦੱਸ।
ਵਾਹਿਗੁਰੂ ਜੀ ਕਾ